Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ, ਠੀਕ ਠਾਕ। ਮੀਂਹ ਬੜਾ ਪਾਇਆ।
ਦਿਸ ਇਜ਼ ਮਾਈ ਲੀਸਟ ਫੇਵਰੇਟ ਵੈਦਰ ਵਿਜੇ ਜੀ।
ਅਗਲੀ ਗੱਲ ਤੁਹਾਨੂੰ ਪਤਾ ਮੈਂ ਕਹਿਣੀ ਨਹੀਂ ਹੁੰਦਾ, ਛੱਡ ਹੀ ਦੇਣਾ ਕਹਿਣਾ ਯਾਰ।
ਵਾਈਪਰਸ ਦਾ ਤੁਸੀਂ ਮੈਨੂੰ ਲਾਂਭਾ ਦੇਣਾ
ਐਨਕਾਂ ਤੇ।
ਮੈਂ ਤੁਹਾਨੂੰ ਦੱਸਿਆ
ਐਨਕਾਂ ਦੇ ਵਾਈਪਰਸ?
ਹਾਂ, ਮੈਂ ਪਰ ਤੁਹਾਨੂੰ ਦੱਸਿਆ ਸੀ ਵੀ ਉੱਥੇ ਆਪਣੀ ਗੱਲਬਾਤ ਕਿੱਥੇ ਪਹੁੰਚੀ ਹੈ। ਉਹਦਾ ਸਾਰਾ ਰੌਲਾ AI ਦਾ ਪੈ ਗਿਆ ਸੀ, ਜਿਹਦੇ ਕਰਕੇ ਸਾਡੀ R&D ਜਿਹੜੀ ਸਾਰੀ ਦੀ ਸਾਰੀ ਉਹ ਜ਼ਾਇਆ ਹੋਈ।
ਚਿਪ ਸ਼ਾਰਟੇਜ ਵੀ ਹੈ ਨਾ ਹੁਣ?
ਹਾਂ, ਚਿਪ ਸ਼ਾਰਟੇਜ ਵੀ ਚੱਲਦੀ ਹੈ। ਉੱਤੋਂ ਡੋਨਲਡ ਟਰੰਪ ਦੀਆਂ ਟੈਰਿਫਸ ਲੱਗੀਆਂ ਹੋਈਆਂ ਨੇ,
ਬਿਲਕੁਲ।
ਮਿਡਲ ਈਸਟ ਦੇ ਵਿੱਚ ਵਾਰ ਲੱਗੀ ਹੋਈ ਹੈ,
ਇੰਨਾ ਦੂਰ ਨਾ ਜਾਓ, ਫੀਨਿਕਸ ਸਪੇਸ ਸਿਸਟਮ ਨਹੀਂ ਚੱਲਦਾ,
ਬਹੁਤ ਕੁਛ ਨਹੀਂ ਚੱਲਦਾ। ਉਹਦੇ ਕਰਕੇ ਵਾਈਪਰਸ ਦੀ ਜਿਹੜੀ ਟੈਕਨੋਲੋਜੀ ਹੈ ਉਹ ਥੋੜ੍ਹੀ ਜਿਹੀ ਪੋਸਟਪੋਨ ਕਰਨੀ ਪੈ ਗਈ।
ਅੱਛਾ, ਇਹ ਵੀ ਬਾਰਿਸ਼ ਕਰਕੇ ਨਾ ਵਾਸੂ ਜੀ, ਵਿਜੀਬਿਲਿਟੀ ਬੜੀ ਇੰਪੈਕਟਡ ਹੈ। ਦੇਖੋ, ਕੱਲ੍ਹ ਇਹ 24 ਘੰਟੇ ਪਹਿਲਾਂ ਦੀ ਗੱਲ ਆ, ਅਸੀਂ ਇਸੇ ਟਾਈਮ ਇੱਥੇ ਬੈਠੇ ਗੱਲ ਕਰ ਰਹੇ ਸੀ ਵਾਸੂ ਜੀ ਸਟੂਡੀਓ, ਸੂਰਜ ਦੀਆਂ ਕਿਰਨਾਂ ਆ ਰਹੀਆਂ, ਧੁੱਪ ਹੈਗੀ ਹੈ, ਸੂਰਜ ਬੜਾ ਵਧੀਆ ਹੈ ਨਾ, ਚੜ੍ਹਦਾ ਪਿਆ, ਖਿੜਦਾ ਪਿਆ, ਪਰ ਅੱਜ ਦੇਖੋ ਬਾਹਰ ਰੰਗਤ ਹੀ ਵੱਖਰੀ ਹੋਈ ਪਈ ਆ। ਸੋ ਡਰਾਈਵਰਸ ਨੂੰ, ਸਾਰਿਆਂ ਨੂੰ ਬੇਨਤੀ ਇਹ ਆ ਕਿ ਪਲੀਜ਼ ਬਹੁਤ ਸੰਭਲ ਕੇ ਗੱਡੀ ਚਲਾਇਓ, ਡਿਸਟੈਂਸ ਰੱਖ ਕੇ ਚੱਲੋ, ਸਪੀਡ ਦਾ ਖਿਆਲ ਰੱਖੋ, ਅਤੇ ਨਾਲ ਹੀ ਸੜਕਾਂ 'ਤੇ ਕਿਤੇ ਜਿਹੜਾ ਪਾਣੀ ਵਗੈਰਾ ਜਮ੍ਹਾਂ ਹੋਇਆ ਹੋ ਸਕਦਾ, ਸੋ ਉਹਦੇ ਬਾਰੇ ਵੀ ਜ਼ਰੂਰ ਚੁਕੰਨੇ ਰਹੋ।
ਬਾਕੀ ਜੀ, ਮੀਂਹ ਪਈ ਜਾਵੇ ਇਟਸ ਓਕੇ, ਮੀਂਹ ਪੈਣਾ ਆਈ ਡੋਂਟ ਮਾਈਂਡ, ਬਟ ਜਿਹੜੀ ਨਾਲ ਹਵਾ ਚੱਲਦੀ ਹੈ ਨਾ, ਦੈਟਸ ਮਾਈ ਲੀਸਟ ਫੇਵਰੇਟ ਵੈਦਰ।
ਓ ਅੱਛਾ,
ਇਹ ਹਵਾ ਅਤੇ ਮੀਂਹ ਇਕੱਠਾ,
ਕਿਉਂਕਿ ਸਮਝ ਨਹੀਂ ਆਉਂਦੀ ਮੀਂਹ ਸਿੱਧਾ ਪੈ ਰਿਹਾ ਕਿ ਟੇਢਾ ਪੈ ਰਿਹਾ।
ਹਾਂ, ਉਹਦਾ ਐਂਗਲ,
ਉਹਦਾ ਐਂਗਲ
ਉਹਨੂੰ ਬਾਦਲ ਕਰਦਾ।
ਜੀ ਜੀ, ਕਿਉਂਕਿ ਜਿਓਮੈਟ੍ਰੀਕਲੀ ਸਾਰੀਆਂ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ। ਬਾਕੀ ਵਾਸੂ ਜੀ, ਇਹ ਆ ਵੀ ਸਪੀਡ ਖਿਆਲ 'ਚ ਰੱਖਣ ਦਾ ਇੱਕ ਫਾਇਦਾ ਹੋਰ ਵੀ ਹੈ ਵੀ ਗੈਸ ਦੀ ਖਪਤ ਘੱਟ ਹੁੰਦੀ ਆ, ਤੇਲ ਘੱਟ ਲੱਗਦਾ। ਸੋ ਗੈਸੋਲੀਨ ਕੀ ਹੁਣ $2.10-11 ਤੇ ਸੀਗੀ ਅੱਜ,
ਇਟਸ ਕਲੋਜ਼ ਟੂ ਦੈਟ,
ਹੈ ਨਾ, ਥੋੜ੍ਹੇ ਜਿਹੇ ਕੁਝ ਸੈਂਟਾਂ ਦੀ ਰਾਹਤ ਹੈਗੀ ਆ ਪ੍ਰਾਈਸ 'ਚ, ਪਰ ਰਾਹਤ ਇੱਥੇ ਆਈ ਥਿੰਕ ਸ਼ਬਦ ਇਸਤੇਮਾਲ ਕਰਨਾ ਗਲਤ ਆ, ਕੁਝ ਸੈਂਟ ਗਿਰਾਵਟ ਆਈ ਹੈ ਕੀਮਤ ਦੇ ਵਿੱਚ।
ਸਾਂਤਵਨਾ,
ਸਾਂਤਵਨਾ ਆਓ, ਪਰ ਇਹ ਹੈ ਭਾਈ ਵੀ ਕਾਫੀ ਇਸ ਵੇਲੇ ਗੈਸੋਲੀਨ ਦੀਆਂ ਕੀਮਤਾਂ, ਓਵਰਆਲ ਫਾਈਨੈਂਸ਼ੀਅਲ ਮਾਰਕੀਟਸ ਅਜੇ ਵੀ ਉਸੇ ਤਰ੍ਹਾਂ ਦੇ ਰੋਲਰ ਕੋਸਟਰ ਤੇ ਨੇ ਕਿ ਉਹਦੇ ਬਾਰੇ ਕੁਝ ਵੀ ਪੱਕੇ ਤੌਰ ਤੇ ਕਿਹਾ ਨਹੀਂ ਜਾ ਸਕਦਾ ਕਹਾਣੀ ਕਿਹੜੇ ਪਾਸੇ ਨੂੰ ਜਾ ਰਹੀ ਹੈ।
ਵਾਈਪਰਸ ਦੀ ਗੱਲ ਕਰਦੇ ਸੀ, ਸਨੀ ਜੀ ਦਾ ਮੈਸੇਜ ਆਇਆ, ਕਹਿੰਦੇ ਆਈ ਗੈਸ ਇਨਸਟੈਡ ਆਫ ਵਾਈਪਰਸ ਹੀਟਡ ਗਲਾਸਿਸ ਕੈਨ ਬੀ ਐਨ ਆਪਸ਼ਨ ਟੂ। ਇਹ ਤਾਂ ਇਹਨਾਂ ਨੇ ਟਨਲ ਤੇ ਬ੍ਰਿਜ ਵਾਲੀ ਗੱਲ ਕਰਤੀ,
ਨਹੀਂ ਅੱਖਾਂ ਡਰਾਈ ਹੋ ਜਾਣਗੀਆਂ ਫਿਰ।
ਹਾਂ, ਇਹਦੇ ਤੇ ਦੇਖੋ
ਇਨਵਾਇਰਮੈਂਟਲ ਅਸੈਸਮੈਂਟ ਕਰਾਓ।
ਹਾਂ, ਇਹਦਾ ਇੰਨਾ ਸੌਖਾ ਫੈਸਲਾ ਨਹੀਂ ਹੈ ਤੇ ਕੰਸਲਟੇਸ਼ਨ ਹੋਣੀ ਚਾਹੀਦੀ ਹੈ।
ਅੱਛਾ ਵਾਸੂ ਜੀ, ਚਲੋ ਖੈਰ ਆਪਾਂ ਇਹ ਗੱਲ ਕਰੀਏ, ਸਰੀ ਪੁਲਿਸ ਬੋਰਡ ਤੋਂ ਗੱਲ ਸ਼ੁਰੂ ਕਰ ਲਈਏ। ਸਰੀ ਪੁਲਿਸ ਬੋਰਡ ਦੇ ਉੱਪਰ 5 ਪੋਜੀਸ਼ਨਸ ਖਾਲੀ ਸੀਗੀਆਂ, ਕਿਉਂਕਿ ਇੱਕ ਬੋਰਡ ਮੈਂਬਰ ਉਹ ਦਸੰਬਰ ਦੇ ਵਿੱਚ ਆਪਣੇ ਅਹੁਦੇ ਤੋਂ ਲਾਂਭੇ ਹੋ ਗਏ ਸੀ, ਫਿਰ ਉਸ ਤੋਂ ਮਗਰੋਂ ਜਨਵਰੀ ਦੇ ਅੰਤ ਤੇ 4 ਹੋਰ ਪੋਜੀਸ਼ਨਸ ਦੀ ਜਿਹੜੀ ਟਰਮ ਸੀ ਉਹ ਖਤਮ ਹੋਈ ਸੀ, ਤੇ ਉਹਨਾਂ ਪੋਜੀਸ਼ਨਸ ਨੂੰ ਰੀਨਿਊ ਕੀਤੇ ਜਾਣ ਦੀ ਥਾਂ ਲੈਪਸ ਹੋਣ ਦਿੱਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਾਨੂੰ ਪਤਾ ਕਿ ਬੋਰਡ ਦੇ ਉੱਪਰ ਜਿਹੜੀਆਂ 5 ਪੋਜੀਸ਼ਨ ਸੀਗੀਆਂ ਇਹਨਾਂ ਦੇ ਉੱਪਰ ਨਵੀਆਂ ਅਪੁਆਇੰਟਮੈਂਟਸ ਕੀਤੀਆਂ ਜਾਣੀਆਂ ਸੀ। ਅਰਲੀ ਫੈਬਰੀ ਦੇ ਵਿੱਚ, ਫਰਵਰੀ ਦੇ ਸ਼ੁਰੂਆਤੀ ਦਿਨਾਂ 'ਚ ਪ੍ਰੀਮੀਅਰ ਨੇ ਇਹ ਗੱਲ ਆਖੀ ਸੀ ਕਿ ਸਰੀ ਪੁਲਿਸ ਬੋਰਡ ਤਾਂ ਕਿ ਉਹ ਕਮਿਊਨਿਟੀ ਦੀਆਂ ਜ਼ਰੂਰਤਾਂ ਨੂੰ ਬਿਹਤਰ ਪ੍ਰੋਜੈਕਟ ਕਰ ਸਕੇ, ਕਿ ਸੂਬਾ ਸਰਕਾਰ ਦੇ ਵਿੱਚ ਪਬਲਿਕ ਸੇਫਟੀ ਮਿਨਿਸਟਰ ਦਾ ਦਫ਼ਤਰ ਡਾਇਰੈਕਟਰ ਆਫ ਪੁਲਿਸਿੰਗ ਦੇ ਰਾਹੀਂ ਸਿਟੀ ਆਫ ਸਰੀ ਨਾਲ ਕੋਲੈਬੋਰੇਟ ਕਰਕੇ ਜਾਂ ਕੰਸਲਟੇਸ਼ਨ ਕਰਕੇ ਇਹ ਜਿਹੜੀਆਂ 5 ਪੋਜੀਸ਼ਨਸ ਨੇ ਇਹਨਾਂ ਦੇ ਉੱਪਰ ਨਿਯੁਕਤੀਆਂ ਕਰੇਗਾ। ਸੋ ਇਹ ਗੱਲ ਕੀਤੀ ਜਾਂਦੀ ਹੈ ਤਕਰੀਬਨ ਆਲਮੋਸਟ ਕਹਿ ਲਓ ਵੀ 2.5 ਮਹੀਨੇ ਪਹਿਲਾਂ ਪ੍ਰੀਮੀਅਰ ਵੱਲੋਂ। ਆਖਿਰਕਾਰ ਹੁਣ ਲੰਘੇ ਕੱਲ੍ਹ ਇਹ ਦੱਸ ਦਿੱਤਾ ਗਿਆ ਕਿ 5 ਅਪੁਆਇੰਟਮੈਂਟਸ ਸਰੀ ਪੁਲਿਸ ਬੋਰਡ ਦੇ ਉੱਪਰ ਕਰ ਦਿੱਤੀਆਂ ਗਈਆਂ ਨੇ, ਅਤੇ ਉਹ 5 ਨਾਮ, ਇਹ ਜਿਹੜੀਆਂ ਅਪੁਆਇੰਟਮੈਂਟਸ ਨੇ 12 ਮਹੀਨੇ ਦੀ ਟਰਮ ਆ। ਸੋ 31 ਮਾਰਚ 2027 ਤੱਕ 5 ਨਵੇਂ ਬੋਰਡ ਮੈਂਬਰਸ ਸਰੀ ਪੁਲਿਸ ਬੋਰਡ 'ਤੇ ਨਿਯੁਕਤ ਕੀਤੇ ਗਏ ਨੇ।
ਸੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਮਿਊਨਿਸਪਲ ਪੁਲਿਸ ਬੋਰਡਸ ਦਾ ਮਾਡਲ ਹੈ ਉਹ ਇਹ ਹੈ ਕਿ ਵੀ ਵੱਧ ਤੋਂ ਵੱਧ 9 ਮੈਂਬਰ ਹੋ ਸਕਦੇ ਆ, ਤੇ 2 ਮੈਂਬਰ ਵਿੱਚੋਂ ਸਿਟੀ ਵੱਲੋਂ ਰੈਕਮੈਂਡ ਕੀਤੇ ਜਾਂਦੇ ਆ, ਜਿਨ੍ਹਾਂ ਵਿੱਚੋਂ ਇੱਕ ਤਾਂ ਇਲੈਕਟਿਡ ਮੈਂਬਰ ਹੁੰਦਾ, ਮਤਲਬ ਆਪ ਕਾਉਂਸਲਰ ਕੋਈ ਹੋਏਗਾ ਜਾਂ ਮੇਅਰ ਆਪ ਹੋ ਸਕਦੇ ਨੇ, ਤੇ ਇੱਕ ਜਿਹੜਾ ਮੈਂਬਰ ਹੈ ਉਹ ਨਾਨ ਇਲੈਕਟਿਡ ਹੁੰਦਾ, ਤੇ ਬਾਕੀ ਜਿਹੜੇ 7 ਮੈਂਬਰ ਨੇ ਉਹ ਪ੍ਰੋਵਿੰਸ ਵੱਲੋਂ ਨੋਮੀਨੇਟ ਕੀਤੇ ਜਾਂਦੇ ਆ। ਸੋ ਇਹ ਜਿਹੜੇ ਹੁਣ 7 ਮੈਂਬਰ ਨੇ ਉਹਨਾਂ ਵਿੱਚੋਂ 5 ਅਸਾਮੀਆਂ ਖਾਲੀ ਹੋਈਆਂ ਸਨ, ਇਹ 5 ਜਿਹੜੀਆਂ ਅਸਾਮੀਆਂ ਨੇ ਪ੍ਰੋਵਿੰਸ਼ਲੀ ਨੋਮੀਨੇਟਡ ਵਾਲੀਆਂ ਸਨ, ਤੇ ਉਹ ਹੁਣ ਭਰ ਦਿੱਤੀਆਂ ਗਈਆਂ ਨੇ। ਪ੍ਰੀਮੀਅਰ ਨੇ ਕਿਹਾ ਸੀ ਕਿ ਅਸੀਂ ਆਪਣੀ ਮਨਮਰਜ਼ੀ ਨਹੀਂ ਕਰਾਂਗੇ, ਅਸੀਂ ਸਿਟੀ ਦੇ ਨਾਲ ਕੰਸਲਟ ਕਰਕੇ, ਅਪੁਆਇੰਟਮੈਂਟ ਅਜੇ ਵੀ ਪ੍ਰੋਵਿੰਸ ਵੱਲੋਂ ਹੀ ਹੋਏਗੀ, ਪਰ ਸਿਟੀ ਦੇ ਨਾਲ ਕੰਸਲਟੇਸ਼ਨ ਵਿੱਚ ਕੀਤੀ ਜਾਏਗੀ। ਸੋ ਹੁਣ ਉਹ ਜਿਹੜੇ 5 ਨਵੇਂ ਨਾਮ ਨੇ ਸੋ ਪਹਿਲਾਂ ਜਿਹੜੇ ਪੰਜ ਗਏ ਸਨ ਉਹ ਪਹਿਲਾਂ ਮੈਂਸ਼ਨ ਕਰ ਦਿੱਤੇ ਵੀ ਇੱਕ ਤਾਂ ਬਿਲਾਲ ਚੀਮਾ ਕਿਉਂਕਿ ਉਹ ਸਰੀ ਫਸਟ ਵੱਲੋਂ ਉਹ ਹੁਣ ਕਾਉਂਸਲਰ ਕੈਂਡੀਡੇਟ ਨੇ ਉਹਨਾਂ ਨੇ ਆਪ ਜਿਹੜਾ ਅਹੁਦਾ ਛੱਡਤਾ ਸੀ ਉਹਨਾਂ ਦੀ ਜਿਹੜੀ ਟਰਮ ਐਕਸਪਾਇਰ ਹੋ ਗਈ ਸੀ
ਦਿਸੰਬਰ ਦੇ ਵਿੱਚ
ਸੋ ਉਸ ਤੋਂ ਬਾਅਦ ਸਰਬਜੀਤ ਬੈਂਸ ਕ੍ਰਿਸਟੀਨ ਮੋਰ ਨਰੇਸਾ ਐਲਨ ਤੇ ਸੋਨੀਆ ਪਰਮਾਰ ਇਹ ਜਿਹੜੇ ਚਾਰ ਕਾਉਂਸਲਰਸ ਨੇ ਇਹਨਾਂ ਦੀ ਬੋਰਡ ਮੈਂਬਰਸ ਇਹਨਾਂ ਦੀ ਅਪੁਆਇੰਟਮੈਂਟਸ ਨੂੰ ਲੈਪਸ ਹੋਣ ਦਿੱਤਾ ਗਿਆ ਸੀ ਫਿਰ ਹੁਣ ਜਿਹੜੀਆਂ ਪੰਜ ਅਸਾਮੀਆਂ ਖਾਲੀ ਹੋਈਆਂ ਉਹਨਾਂ ਦੀ ਥਾਂ ਤੇ ਜਿਹੜੇ ਨਵੇਂ ਬੋਰਡ ਡਾਇਰੈਕਟਰ ਬੋਰਡ ਮੈਂਬਰਸ ਆਏ ਨੇ ਉਹਨੇ ਜਸਵਿੰਦਰ ਜੈਸੀ ਸਿੱਧੂ ਜੋ ਕਿ ਬੈਂਕ ਆਫ ਮੰਟਰੀਅਲ ਦੇ ਰੀਜਨਲ ਵਾਈਸ ਪ੍ਰੈਜ਼ੀਡੈਂਟ ਨੇ ਫਿਰ ਨੇ ਜਾਰਜ ਡੰਕਨ ਜੋ ਰਿਚ ਸਿਟੀ ਆਫ ਰਿਚਮੰਡ ਦੇ ਵਿੱਚ ਸੀ ਏ ਓ ਰਹਿ ਚੁੱਕੇ ਨੇ ਚੀਫ ਐਡਮਿਨਿਸਟ੍ਰੇਟਿਵ ਆਫਿਸਰ ਤੇ ਫਿਰ ਹੈਨ ਮੈਟਸਨ ਨੇ ਜੋ ਕਿ ਬਿਗ ਸਿਸਟਰਸ ਆਫ ਬੀ ਸੀ ਲੋਅਰ ਮੇਨਲੈਂਡ ਦੀ ਸਾਬਕਾ ਐਗਜ਼ੈਕਟਿਵ ਡਾਇਰੈਕਟਰ ਰਹਿ ਚੁੱਕੇ ਨੇ ਫਿਰ ਲੈਰੀ ਥਾਮਸ ਜੋ ਕਿ ਸਰੀ ਫਾਇਰ ਸਰਵਿਸਿਸ ਦੇ ਸਾਬਕਾ ਚੀਫ ਨੇ ਪਰਮਿੰਦਰ ਪਰਮ ਜਵੰਦਾ ਜੋ ਰੋਜਰਸ ਕਮਿਊਨੀਕੇਸ਼ਨ ਦੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਨੇ
ਸੋ ਜਿਹੜੇ ਵਾਸੂ ਜੀ ਹੁਣ ਇਹ ਪੰਜ ਨਵੀਆਂ ਅਪੁਆਇੰਟਮੈਂਟਸ ਨੇ ਇਹ ਹੁਣ ਮੌਜੂਦਾ ਜਿਹੜੇ ਬੋਰਡ ਦੇ ਉੱਪਰ ਮੈਂਬਰਸ ਨੇ ਉਹਨਾਂ ਨੂੰ ਜੁਆਇਨ ਕਰਨਗੇ ਜਿਹੜੇ ਮੌਜੂਦਾ ਮੈਂਬਰਸ ਨੇ ਉਹਨਾਂ ਦੇ ਵਿੱਚੋਂ ਆਫਕੋਰਸ ਇੱਕ ਤੇ ਬੋਰਡ ਦੇ ਚੇਅਰ ਨੇ ਹਾਰਲੀ ਚੈਪਲ ਤੇ ਜਿਹੜੇ ਬਾਕੀ ਦੇ ਤਿੰਨ ਬੋਰਡ ਮੈਂਬਰਸ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਜੇਮਸ ਕਰਵਾਣਾ ਜਿਹਨਾਂ ਨੂੰ ਕਿ ਸੂਬੇ ਨੇ ਅਪੁਆਇੰਟ ਕੀਤਾ ਸੀ ਫਿਰ ਆਰਚੀ ਜੌਨਸਟਨ ਜਿਹੜੇ ਕਿ ਸਿਟੀ ਵੱਲੋਂ ਅਪੁਆਇੰਟਡ ਨੇ ਸਿਟੀ ਵੱਲੋਂ ਨੋਨ ਇਲੈਕਟਿਡ ਸੋ ਕਾਉਂਸਲਰ ਨਹੀਂ ਹੈਗੇ ਉਹਨਾਂ ਕੋਈ ਅਦਰਵਾਈਜ਼ ਪਬਲਿਕ ਅਹੁਦਾ ਨਹੀਂ ਪਰ ਸਿਟੀ ਵੱਲੋਂ ਅਪੁਆਇੰਟ ਕੀਤੇ ਗਏ ਨੇ ਤੇ ਫਿਰ ਸਿਟੀ ਆਫ ਸਰੀ ਦੇ ਕਾਉਂਸਲਰ ਰੌਬ ਸਟੱਟ ਜਿਹੜੇ ਕਿ ਪਹਿਲਾਂ ਖੁਦ ਵੀ ਪੁਲਿਸਿੰਗ ਦੇ ਵਿੱਚ ਰਹਿ ਚੁੱਕੇ ਨੇ ਉਹ ਵੀ ਸਰੀ ਪੁਲਿਸ ਬੋਰਡ ਦੇ ਉੱਪਰ ਇੱਕ ਸਿਟੀ ਦੇ ਨੁਮਾਇੰਦੇ ਵਜੋਂ ਉੱਥੇ ਵਿਚਰਦੇ ਨੇ ਸੋ ਇਹ ਜਿਹੜੀ ਕੱਲ੍ਹ ਅਨਾਊਂਸਮੈਂਟ ਕੀਤੀ ਗਈ ਆ ਇਹ ਅਨਾਊਂਸਮੈਂਟ ਕੱਲ੍ਹ ਗਵਰਨਰ ਲੈਫਟੀਨੈਂਟ ਗਵਰਨਰ ਦੇ ਦਫ਼ਤਰ ਵੱਲੋਂ ਇਹ ਨਿਯੁਕਤੀਆਂ ਕੀਤੀਆਂ ਗਈਆਂ ਨੇ ਤੇ ਵੈਸੇ ਦੇਖੋ ਵਾਸੂ ਜੀ ਪਹਿਲਾਂ ਸਰੀ ਪੁਲਿਸ ਬੋਰਡ ਕਿਸੇ ਵੀ ਪ੍ਰੋਵਿੰਸ਼ੀਅਲ ਪੁਲਿਸ ਬੋਰਡ ਦਾ ਕਿਉਂਕਿ ਜਿਹੜੀ ਵੀ ਕਿੱਥੇ ਜਿੱਥੇ ਜਿੱਥੇ ਲੋਕਲ ਪੁਲਿਸ ਆ ਉਹਨਾਂ ਦਾ ਇਸ ਤਰ੍ਹਾਂ ਪੁਲਿਸ ਬੋਰਡ ਹੁੰਦਾ ਇਹ ਜਦੋਂ ਸਰੀ ਪੁਲਿਸ ਦੀ ਟ੍ਰਾਂਜੀਸ਼ਨ ਵਗੈਰਾ ਚੱਲਦੀ ਸੀ ਉਦੋਂ ਸਾਨੂੰ ਪਤਾ ਵੀ ਬੜਾ ਰੇਡ ਕਰ ਰਿਹਾ ਸਿਟੀ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਵਿੱਚ ਉਦੋਂ ਇਹ ਰੂਲ ਵੀ ਚੇਂਜ ਕਰ ਦਿੱਤਾ ਗਿਆ ਸੀ ਨਾ ਕਿ ਪਹਿਲਾਂ ਇਹ ਹੁੰਦਾ ਸੀ ਕਿ ਜਿਹੜੇ ਸ਼ਹਿਰ ਦੇ ਵਿੱਚ ਲੋਕਲ ਪੁਲਿਸ ਆ ਉਸ ਸ਼ਹਿਰ ਦੇ ਜਿਹੜੇ ਮੇਅਰ ਨੇ ਉਹ ਆਟੋਮੈਟਿਕਲੀ ਪੁਲਿਸ ਬੋਰਡ ਦੇ ਵੀ ਮੁਖੀ ਹੋ ਜਾਇਆ ਕਰਦੇ ਸਨ ਪਰ ਹੁਣ ਉਹ ਜਿਹੜਾ ਮਾਡਲ ਆ ਉਹ ਤਬਦੀਲ ਕਰ ਦਿੱਤਾ ਗਿਆ ਦੋ ਢਾਈ ਸਾਲ ਪਹਿਲਾਂ ਤੋਂ ਹੁਣ ਇਹ ਬੋਰਡ ਦੀ ਆਪਣੀ ਮਰਜ਼ੀ ਇੱਛਾ ਹੁੰਦੀ ਆ ਕਿ ਜਿਹੜੇ ਉਹਨਾਂ ਦੇ ਬੋਰਡ ਮੈਂਬਰਸ ਹੈਗੇ ਨੇ ਉਹਨਾਂ ਦੇ ਵਿੱਚੋਂ ਕੋਈ ਉਸ ਨੂੰ ਆਪਣਾ ਚੇਅਰ ਆ ਉਹਦੇ ਵਿੱਚੋਂ ਖੁਦ ਚੁਣ ਲੈਣ ਸੋ ਮੇਅਰ ਆਟੋਮੈਟਿਕਲੀ ਹੁਣ ਇਹਦੇ ਚੇਅਰ ਨਹੀਂ ਬਣਿਆ ਕਰਦੇ
ਬਿਲਕੁਲ ਤੇ ਕੱਲ੍ਹ ਜਿਹੜਾ ਬਿਆਨ ਜਾਰੀ ਕੀਤਾ ਗਿਆ ਵਿਜੇ ਜੀ ਇਹਦੇ ਵਿੱਚ ਬਾਰ ਬਾਰ ਡਾਇਵਰਸਿਟੀ ਦਾ ਬੜਾ ਜ਼ਿਕਰ ਕੀਤਾ ਗਿਆ ਸੋ ਇਹ ਲਿਖਿਆ ਗਿਆ ਕਹਿੰਦੇ ਵੀ ਜਿਹੜੇ ਅਸੀਂ ਨਵੇਂ ਮੈਂਬਰਸ ਅਪੁਆਇੰਟ ਕੀਤੇ ਨੇ ਉਹਨਾਂ ਦੀਆਂ ਇੰਡੀਵਿਜੁਅਲ ਸਕਿੱਲਸ ਕੰਪੀਟੈਂਸੀਜ਼ ਤੇ ਐਟਰੀਬਿਊਟਸ ਤਾਂ ਜ਼ਰੂਰ ਦੇਖੀਆਂ ਨੇ ਵੀ ਉਸ ਸਿਟੀ ਦੀਆਂ ਬੋਰਡ ਦੀਆਂ ਜ਼ਰੂਰਤਾਂ ਦੇ ਨਾਲ ਇਕਸਾਰਤਾ ਵਿੱਚ ਹੈਗੀਆਂ ਨੇ ਕਿ ਨਹੀਂ ਨਾਲ ਨਾਲ ਕਹਿੰਦੇ ਇਹ ਵੀ ਧਿਆਨ ਰੱਖਿਆ ਕਿ ਜਿਹੜੀ ਬੋਰਡ ਦੀ ਕੰਪੋਜੀਸ਼ਨ ਆ ਇਟ ਸ਼ੁੱਡ ਰਿਫਲੈਕਟ ਦ ਡਾਇਵਰਸਿਟੀ ਆਫ ਦ ਕਮਿਊਨਿਟੀ ਫਿਰ ਬਿਆਨ ਦੇ ਅੰਤ ਵਿੱਚ ਫਿਰ ਡਾਇਵਰਸਿਟੀ ਦਾ ਮੈਂਸ਼ਨ ਆ ਇਹਦੇ ਚ ਲਿਖਿਆ ਕਹਿੰਦੇ ਜੂਨ 2017 ਤੋਂ ਲੈ ਕੇ ਹੁਣ ਤੱਕ ਅਕਰੋਸ ਬੀਸੀ ਜਿੰਨੀਆਂ ਵੀ ਮਿਊਨਿਸਪਲ ਪੁਲਿਸ ਬੋਰਡਸ ਨੇ ਉਹਨਾਂ ਦੇ ਵਿੱਚ ਵਿਜ਼ੀਬਲ ਮਾਈਨੋਰਿਟੀਜ਼ ਦੀ ਸੰਖਿਆ ਦੁੱਗਣੀ ਹੋ ਚੁੱਕੀ ਆ ਤੇ ਜਿਹੜੇ ਕੋਈ ਪੀਪਲ ਆਫ ਕਲਰ ਨੇ ਰੰਗਦਾਰ ਭਾਈਚਾਰਿਆਂ ਨਾਲ ਸੰਬੰਧਿਤ ਵਿਅਕਤੀ ਉਹਨਾਂ ਦੀ ਪਰਸੈਂਟੇਜ 25% ਹੋ ਗਈ ਆ
ਮੈਂਬਰਸ਼ਿਪ
ਉਹ ਵੀ ਦੁੱਗਣੀ ਹੋ ਗਈ ਆ ਵੀ ਪਹਿਲਾਂ 12.5% ਸੀ ਸੋ ਡਾਇਵਰਸਿਟੀ ਦੇ ਨਿੱਕਾ ਜਿਹਾ ਬਿਆਨ ਆ ਉਹਦੇ ਵਿੱਚ ਡਾਇਵਰਸਿਟੀ ਤੇ ਕਾਫੀ ਤਵੱਜੋ ਹੈ
ਇਹਨੂੰ ਲੈ ਕੇ ਵੀ ਦੇਖੋ ਸਾਨੂੰ ਪਤਾ ਹੈ ਕਿ ਪਹਿਲਾਂ ਕਾਫੀ ਇਸ ਨੂੰ ਇੱਕ ਨਾ ਇੱਕ ਬਹੁਤ ਹਾਈਲਾਈਟ ਵਜੋਂ ਇਹਨਾਂ ਚੀਜ਼ਾਂ ਨੂੰ ਪਿਛਲੇ ਸਾਲਾਂ ਦੇ ਵਿੱਚ ਮੂਹਰੇ ਰੱਖਿਆ ਗਿਆ ਪਰ ਜੇ ਪਿਛਲੇ ਸਾਲ ਡੇਢ ਸਾਲ ਦੀ ਗੱਲ ਕਰੀਏ ਹੁਣ ਆਈ ਥਿੰਕ ਲੋਕਾਂ ਦੀ ਇੱਕ ਇਹ ਵੀ ਮੰਗ ਹੈਗੀ ਆ ਕਿ ਯਾਰ ਡਾਇਵਰਸਿਟੀ ਠੀਕ ਆ ਜ਼ਰੂਰੀ ਆ ਪਰ ਕਾਰਗੁਜ਼ਾਰੀ ਉਹਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਆ ਕਿ ਠੀਕ ਆ ਜੇ ਡਾਇਵਰਸਿਟੀ ਦੇ ਨਾਲ ਕਾਰਗੁਜ਼ਾਰੀ ਵੀ ਬਿਹਤਰ ਹੁੰਦੀ ਆ ਕੋਈ ਹਰਜ਼ ਨਹੀਂ ਪਰ ਕਿਤੇ ਜਿਹੜਾ ਇੱਕ ਲੋਕਾਂ ਦੇ ਕਈਆਂ ਦੇ ਮਨ ਦੇ ਵਿੱਚ ਇਹ ਖਦਸ਼ਾ ਹੈ ਐਂਡ ਵੀ ਵਿਲ ਵੋਇਸ ਦੈਟ ਐਜ਼ ਵੈਲ ਕਿ ਕਿਤੇ ਇੱਦਾਂ ਨਾ ਹੋਵੇ ਕਿ ਡਾਇਵਰਸਿਟੀ ਦੇ ਨਾਂ 'ਤੇ ਐਂਡ ਇਹ ਟਿੱਪਣੀ ਆ ਨਾ ਪੰਜਾਂ ਬਾਰੇ ਨਹੀਂ ਹੈ ਇੱਕ ਲਾਰਜਰ ਇੱਕ ਸਿਸਟਮ ਦੇ ਉੱਪਰ ਟਿੱਪਣੀ ਆ ਵੀ ਕਿਤੇ ਵੀ ਡਾਇਵਰਸਿਟੀ ਦੇ ਖਾਨੇ ਚੈੱਕ ਕਰਦੇ ਕਰਦੇ ਇੱਦਾਂ ਨਾ ਹੋਵੇ ਕਿ ਜਿਹੜੇ ਕੋਈ ਕਾਰਗੁਜ਼ਾਰੀ ਵਧੀਆ ਵਾਲੇ ਬੰਦੇ ਨੇ ਉਹਨਾਂ ਨੂੰ ਇਗਨੋਰ ਕੀਤਾ ਜਾਵੇ ਸੋ ਇਹ ਵੀ ਇੱਕ ਜਿਹੜਾ ਰੀਅਲ ਕੰਸਰਨ ਆ ਜੋ ਕਿ ਆਈ ਥਿੰਕ ਜੈਨੂਇਨ ਕੰਸਰਨ ਕਈਆਂ ਦਾ ਹੈਗਾ
ਆਈ ਗੈਸ ਜਿਹੜਾ ਡਾਇਵਰਸਿਟੀ ਨੂੰ ਵਧਾਉਣ ਵਾਲਾ ਜਾਂ ਡਾਇਵਰਸਿਟੀ ਦਾ ਧਿਆਨ ਰੱਖਣ ਵਾਲਾ ਜਿਹੜਾ ਕੰਮ ਹੈ ਉਹ ਮੈਨੂੰ ਇੱਦਾਂ ਲੱਗਦਾ ਪਰਸਨਲੀ ਕਿ ਉਹ ਵੀ ਡੋਨੇਸ਼ਨ ਵਰਗਾ ਕੰਮ ਹੈ ਕਿ ਡੋਨੇਸ਼ਨ ਜੇ ਚੁੱਪ ਚੁਪੀਤੇ ਕਰ ਦਿੱਤੀ ਜਾਵੇ ਉਹ ਹੀ ਚੰਗੀ ਲੱਗਦੀ ਹੈ ਪੱਖੇ ਉੱਤੇ ਲਵਾ ਕੇ ਲਿਖਵਾਇਆ ਹੋਇਆ ਵੀ 100 ਰੁਪਈਏ ਦਿੱਤੇ ਜੀ ਦਾਨ ਦਿੱਤਾ ਉਹ ਗੱਲ ਚੰਗੀ ਨਹੀਂ
ਉਹ ਗੱਲ ਚੰਗੀ ਨਹੀਂ ਲੱਗਦੀ ਸੋ ਕਿਉਂਕਿ ਜਦੋਂ ਤੁਸੀਂ ਇਹਨੂੰ ਇੱਦਾਂ ਹਾਈਲਾਈਟ ਕਰਦੇ ਹੋ ਕਿਸੇ ਵੀ ਪ੍ਰੈਸ ਰਿਲੀਜ਼ ਦੇ ਵਿੱਚ ਜਾਂ ਕਿਸੇ ਵੀ ਗੱਲਬਾਤ ਦੇ ਵਿੱਚ ਫਿਰ ਉਹ ਲੱਗਦਾ ਵੀ ਅੱਛਾ ਕੀ ਇਹ ਜਿਹੜੀਆਂ ਨਿਯੁਕਤੀਆਂ ਨੇ ਇਹਦਾ ਮਕਸਦ ਕਿਤੇ ਆ ਡਾਇਵਰਸਿਟੀ ਵਾਲਾ ਨੰਬਰ ਵਧਾਉਣਾ ਹੀ ਤੇ ਨਹੀਂ ਸੀ ਕਿਤੇ ਇੱਦਾਂ ਤੇ ਨਹੀਂ ਵੀ ਡਾਇਵਰਸਿਟੀ ਦੇ ਚੱਕਰ 'ਚ ਕੋਈ ਜਿਹੜਾ ਜ਼ਿਆਦਾ ਡਿਜ਼ਰਵਿੰਗ ਕੈਂਡੀਡੇਟ ਸੀ ਜਾਂ ਇਫੈਕਟਿਵ ਕੈਂਡੀਡੇਟ ਸੀ, ਕਿਉਂਕਿ ਉਹਦੀ ਚਮੜੀ ਦਾ ਰੰਗ ਕੁਝ ਵੱਖਰਾ ਸੀ ਜਾਂ ਉਹਦੀ ਕੋਈ ਓਰੀਐਂਟੇਸ਼ਨ ਵੱਖਰੀ ਸੀ, ਉਹਨੂੰ ਕਿਤੇ ਇਸ ਕਰਕੇ ਤਾਂ ਦਰਕਿਨਾਰ ਨਹੀਂ ਕਰ ਦਿੱਤਾ ਗਿਆ।
ਸੋ ਜਿਹੜੇ ਅਪੁਆਇੰਟੀਜ਼ ਨੇ ਉਹਨਾਂ ਦੀਆਂ ਕੈਪੇਬਿਲਿਟੀਜ਼ ਦੇ ਵਿੱਚ ਜਿਹੜਾ ਪਬਲਿਕ ਟਰੱਸਟ ਆ ਉਹਨੂੰ ਅੰਡਰਮਾਈਨ ਕਰਦਾ ਇਹ ਜਿਹੜਾ ਇਸ ਤਰ੍ਹਾਂ
ਸਕਿੱਲਸ ਦੀ ਡਾਇਵਰਸਿਟੀ ਆਈ ਥਿੰਕ ਉਹਦੇ ਪਾਸੇ ਨੂੰ ਜਾਣਾ ਜ਼ਰੂਰੀ ਹੈ। ਐਂਡ ਦਿਸ ਇਜ਼ ਅਗੇਨ ਨੋਟ ਟੂ ਸੇ ਕਿ ਕੋਈ ਵੀ ਵਿਅਕਤੀ ਕਿਸੇ ਵੱਖਰੇ ਭਾਈਚਾਰੇ ਦੇ ਬੈਕਗ੍ਰਾਉਂਡ ਵਾਲਾ ਹੋ ਸਕਦਾ ਤੇ ਉਹ ਸਭ ਤੋਂ ਮੋਸਟ ਡਿਜ਼ਰਵਿੰਗ ਕੈਂਡੀਡੇਟ ਵੀ ਹੋ ਸਕਦਾ। ਮੈਨੂੰ ਇਹ ਲੱਗਦਾ ਕਈ ਵਾਰੀ ਜਦੋਂ ਇੱਦਾਂ ਹਾਈਲਾਈਟ ਕਰ ਦਿੰਦੇ ਨੇ ਨਾ, ਫਿਰ ਸਗੋਂ ਜਿਹੜੇ ਕੋਈ ਵਿਅਕਤੀ ਆਈ ਥਿੰਕ ਆਈ ਪਰਸਨਲੀ ਥਿੰਕ ਕਿ ਜਿਹੜਾ ਬੰਦਾ ਉਸ ਅਹੁਦੇ ਤੱਕ ਪਹੁੰਚਦਾ ਇਹ ਉਹਦੀ ਕਾਬਲੀਅਤ ਦੀ ਵੀ ਇਨਸਲਟ ਆ।
ਉਹੀ ਤਾਂ ਕਹਿ ਰਿਹਾ ਕਿ ਉਹਨਾਂ ਦੀ ਜਿਹੜੀ ਕੈਪੇਬਿਲਿਟੀ ਹੈ, ਉਹਨਾਂ ਦੀ ਜੋ ਕੁਆਲੀਫਿਕੇਸ਼ਨ ਹੈ ਉਹਦੇ ਵਿੱਚ ਆਮ ਜਨਤਾ ਦਾ ਜਿਹੜਾ ਟਰੱਸਟ ਹੈ
ਉਹ
ਅੰਡਰਮਾਈਨ ਹੁੰਦਾ।
ਹਾਂ, ਅੰਡਰਮਾਈਨ ਹੁੰਦਾ, ਉਹਨਾਂ ਦੀ ਕਾਬਲੀਅਤ ਦੀ ਵੀ ਇਨਸਲਟ ਆ। ਤਾਂਹੀਓ ਤਾਂ ਵਾਸੂ ਜੀ ਜਦੋਂ ਕਦੇ ਵੀ ਗੱਲ ਹੁੰਦੀ ਆ ਕਿ ਜੀ ਕੈਬਨਿਟ ਦੇ ਵਿੱਚ ਹੁਣ ਜੈਂਡਰ ਪੈਰਿਟੀ ਆ, ਤੇ ਕਈ ਵਾਰੀ ਕਿਤੇ ਇਹ ਗੱਲ ਖੁੱਲ੍ਹੇਆਮ ਘੱਟ ਹੀ ਕੀਤੀ ਜਾਂਦੀ ਹੈ, ਪਰ ਇਹ ਵੀ ਇੱਕ ਬੜਾ ਪ੍ਰਬਲ ਸੈਂਟੀਮੈਂਟ ਆ ਵੀ ਕਿਤੇ ਇੱਦਾਂ ਤਾਂ ਨਹੀਂ ਹੁੰਦਾ ਮਿਨਿਸਟਰੀ ਸਿਰਫ ਤੇ ਸਿਰਫ ਖਾਨਾ ਪੂਰਤੀ ਕਰਨ ਲਈ ਆ, ਜੈਂਡਰ ਪੈਰਿਟੀ ਦੇ ਚੱਕਰ 'ਚ ਇਸ ਹਿਸਾਬ ਨਾਲ ਅਵਾਰਡ ਕਰ ਦਿੱਤੀਆਂ ਜਾਂਦੀਆਂ ਹੁਣ ਕਿ ਜਿਹੜਾ ਕੋਈ ਵਿਅਕਤੀ ਮੇ ਬੀ ਡਿਜ਼ਰਵ ਕਰਦਾ ਪਰ ਉਹ ਤੁਹਾਡੀ ਜੈਂਡਰ ਵਾਲੀ ਕੈਟਾਗਰੀ ਦੇ ਵਿੱਚ ਪ੍ਰੋਪਰ ਨਹੀਂ ਬਹਿੰਦਾ, ਤੁਸੀਂ ਉਹਨੂੰ ਫਿਰ ਮਿਨਿਸਟਰੀ ਨਾ ਦਿਓ।
ਸੋ ਦੇਖੋ ਜਿਹੜੀ ਪੈਰਿਟੀ ਦੀ ਗੱਲ ਆ ਉਹ ਜੈਂਡਰ ਪੈਰਿਟੀ ਹੋਵੇ, ਡਾਇਵਰਸ ਰੇਸ਼ਲ ਪੈਰਿਟੀ ਹੋਵੇ, ਜੋ ਵੀ ਹੈ, ਇਹ ਜੇ ਬਾਈ ਪ੍ਰੋਡਕਟ ਹੋਵੇ ਪ੍ਰਕਿਰਿਆ ਦਾ ਫਿਰ ਤਾਂ ਠੀਕ ਹੈ,
ਪਰ ਜੇ ਪ੍ਰਾਇਮਰੀ ਪੀਸ
ਹੋਵੇ ਤੇ ਸੈਂਟਰ ਪੀਸ ਨਹੀਂ ਹੋ ਸਕਦਾ, ਹੋਣਾ ਨਹੀਂ ਚਾਹੀਦਾ,
ਪਰ ਹੋ ਰਿਹਾ ਨਾ,
ਹੋ ਰਿਹਾ।
ਸਗੋਂ ਗੱਲ ਤਾਂ ਇਹ ਆ ਕਿ ਜੇ ਮੰਨ ਲਓ ਕੈਬਨਿਟ ਦੇ ਵਿੱਚ 35 ਆ, ਚਲੋ ਮੰਨ ਲਓ ਲੈਟਸ ਸੇ ਫੋਰ ਦੀ ਸੇਕ ਆਫ ਈਜ਼ੀ ਈਜ਼ ਆਫ ਕੈਲਕੂਲੇਸ਼ਨ ਵੀ 40 ਬੰਦੇ ਨੇ, ਉਹਦੇ ਵਿੱਚੋਂ ਜੇ ਮੈਂ ਕਹਿੰਦਾ 25 ਜਾਂ 30 ਜਾਂ 35 ਵੀ ਜੇ ਕਿਸੇ ਪਰਟੀਕੁਲਰ ਜੈਂਡਰ ਦੇ ਹੋ ਸਕਦੇ ਨੇ, ਮੇਲ ਔਰ ਫੀਮੇਲ, ਉਹ ਵੀ ਹੁਣ ਅੱਗੇ ਉਹ ਹੋਰ ਫਰਦਰ ਐਕਸਟੈਂਸ਼ਨਸ ਵੀ ਨੇ, ਚਲੋ ਦੈਟਸ ਫਾਈਨ, ਐਜ਼ ਲੌਂਗ ਐਜ਼ ਉਹਨਾਂ ਨੂੰ ਆਪਣਾ ਕੰਮ ਪਤਾ ਹੋਵੇ। ਦੈਟਸ ਲੋਕੀ ਤਾਂ ਇਹੀ ਚਾਹੁੰਦੇ ਨੇ, ਕਿਉਂਕਿ ਜੇ ਕੰਮ ਨਾ ਆਉਂਦਾ ਹੋਵੇ ਤਾਂ ਕਿਹੋ ਜਿਹੇ ਘੜਮ ਹੁੰਦੇ ਨੇ। ਅੱਗੇ ਆਪਾਂ ਹੁਣ ਗੱਲਾਂ ਕਰਨੀਆਂ ਹੀ ਨੇ, ਆਡੀਟਰ ਜਨਰਲ ਨੇ ਜਿਹੜੀ ਰਿਪੋਰਟਾਂ ਗੱਲ ਸਾਂਝੀਆਂ ਕੀਤੀਆਂ ਅਤੇ ਉਹ 'ਚੋਂ ਕਾਫੀ ਚੀਜ਼ਾਂ ਦੀ ਝਾਤ ਪੈ ਜਾਣੀ ਹੈ। ਬਸ ਜੀ, ਆਡੀਟਰ ਜਨਰਲ ਨੇ ਕੱਲ੍ਹ ਵੱਖੋ ਵੱਖਰੇ ਵਿਸ਼ਿਆਂ 'ਤੇ ਰਿਪੋਰਟਾਂ ਸਾਂਝੀਆਂ ਕੀਤੀਆਂ ਨੇ, ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਜ਼ਿਆਦਾ ਹਾਰਡ, ਵੈਸੇ ਤਾਂ ਦੇਖੋ ਆਪੋ ਆਪਣੇ ਪੱਧਰ 'ਤੇ ਸਾਰੀਆਂ ਹੀ ਕੰਸਰਨਿੰਗ ਰਿਪੋਰਟਸ ਨੇ, ਪਰ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਸੰਬੰਧਿਤ ਇਮੀਗ੍ਰੇਸ਼ਨ ਮਹਿਕਮੇ ਦੀ ਕਾਰਗੁਜ਼ਾਰੀ ਬਾਰੇ ਉਹਨਾਂ ਨੇ ਕੱਲ੍ਹ ਰਿਪੋਰਟ 'ਚੋਂ ਪੇਸ਼ ਕੀਤੀ ਆ, ਉਹਦੇ ਵਿੱਚ ਵਾਸੂ ਜੀ ਕਈ ਕੰਸਰਨਸ ਨੇ। ਉਹਨਾਂ ਨੇ ਇਹ ਦੱਸਿਆ ਵੀ ਬੇਸਿਕਲੀ ਇਹ ਆ ਵੀ IRCC ਦੇ ਨਲੈਕੀ ਦੀ ਪੂਰੀ ਪੋਲ ਉਹਨਾਂ ਨੇ ਖੋਲ੍ਹੀ ਆ 2023 ਅਤੇ 2024 ਦੇ ਵਿੱਚ, ਜਿਹੜੇ ਵੱਖੋ ਵੱਖਰੇ ਇੰਸਟੀਟਿਊਸ਼ਨਸ ਨੇ ਉਹਨਾਂ ਨੇ IRCC ਕੋਲ ਇਹ ਕੰਪਲੇਂਟ ਕੀਤੀ ਕਿ ਟੋਟਲ 153,324 ਅਜਿਹੇ ਸਟੂਡੈਂਟਸ ਨੇ ਜਿਹੜੇ ਕਿ ਜਿਨ੍ਹਾਂ ਨੇ ਦਾਖਲਾ ਲਿਆ ਪਰ ਉਹ ਕਲਾਸਾਂ ਕਲੂਸਾਂ ਲਗਾਉਣ ਨਹੀਂ ਆ ਰਹੇ, ਕਿ ਜਿਸ ਮਕਸਦ ਨਾਲ ਉਹਨਾਂ ਨੇ ਸਟੂਡੈਂਟ ਵੀਜ਼ਾ ਲਿਆ ਸੀ ਉਹ ਮਕਸਦ ਦੀ ਪੂਰਤੀ ਨਹੀਂ ਹੋ ਰਹੀ। ਵਾਸੂ ਜੀ, ਫਾਈਲਾਂ ਜਿਹੜੀਆਂ ਫਲੈਗ ਕਰਕੇ IRCC ਨੂੰ ਦੱਸੀਆਂ ਜਾਂਦੀਆਂ ਉਹਨਾਂ ਦੀ ਗਿਣਤੀ 153,324, ਉਹਨਾਂ ਦੇ ਵਿੱਚੋਂ ਇਨਵੈਸਟੀਗੇਟ ਕੀਤੀਆਂ ਜਾਂਦੀਆਂ ਨੇ ਸਿਰਫ 4,057। ਇਹ 2 ਸਾਲਾਂ ਦੇ ਨੰਬਰਸ ਨੇ, ਮਤਲਬ ਐਵਰੇਜ ਹਰ ਸਾਲ 2,000 ਫਾਈਲਾਂ ਇਨਵੈਸਟੀਗੇਟ ਹੋਈਆਂ, ਅਤੇ IRCC ਕੋਲ 2028 ਤੱਕ ਹਰ ਸਾਲ 2,000 ਫਾਈਲਸ ਨੂੰ ਹੀ ਇਨਵੈਸਟੀਗੇਟ ਕਰਨ ਦੀ ਕਪੈਸਿਟੀ ਆ।
ਯਾ ਤੁਸੀਂ ਸ਼ੁਰੂਆਤ 'ਚ ਕਿਹਾ ਵੀ IRCC ਦੀ ਨਲੈਕੀ ਦਾ ਇੱਕ ਸੰਕੇਤ ਆ, ਮੈਨੂੰ ਇੱਦਾਂ ਲੱਗਦਾ ਕਿ ਵੀ IRCC ਵਾਲੇ ਹੋਰ ਕਰਨ ਵੀ ਕੀ
ਉਹਨਾਂ ਕੋਲ ਫੰਡਿੰਗ ਨਹੀਂ ਆ
ਇਸ, ਕਿਉਂਕਿ ਜਿਹੜੀ ਇਸੇ ਤਰ੍ਹਾਂ ਦੀ ਇੱਕ ਰਿਪੋਰਟ RCMP ਦੀ ਰਿਕਰੂਟਮੈਂਟ ਨੂੰ ਲੈ ਕੇ ਵੀ ਆਈ ਹੈ, ਉਹਦੇ ਵਿੱਚ ਵੀ ਰੇੜਕਾ ਇਹੀ ਆ ਕਿ ਸੋ ਆਡੀਟਰ ਜਨਰਲ ਇਹ ਕਹਿ ਰਹੇ ਨੇ ਕਿ ਯੂਟੋਪਿਕ ਵਰਲਡ ਦੇ ਵਿੱਚ ਕੀ ਹੋਣਾ ਚਾਹੀਦਾ ਵੀ ਜਿਹੜੀਆਂ ਵੀ ਕੋਈ ਫਾਈਲਸ ਆਉਣ ਸਾਰੀਆਂ ਜਿਹੜੀਆਂ ਫਲੈਗ ਹੋਣ ਸਾਰਿਆਂ ਤਫਤੀਸ਼ ਹੋਵੇ, ਬਣਦੀ ਕਾਰਵਾਈ ਹੋਵੇ। ਪਰ IRCC ਨੇ ਜਿਹੜੀ ਗੱਲ ਕਹੀ ਹੈ, ਕਹਿੰਦੇ ਵੀ ਅਸੀਂ ਸਾਡੇ ਕੋਲ ਕਪੈਸਿਟੀ ਹੀ 2,000 ਫਾਈਲਸ ਇਨਵੈਸਟੀਗੇਟ ਕਰਨ ਦੀ ਹੈ ਤੇ ਅਸੀਂ 1.5 ਲੱਖ ਕੇਸ ਕਿੱਥੋਂ ਇਨਵੈਸਟੀਗੇਟ ਕਰੀਏ। ਸੋ 1.5 ਲੱਖ ਤਕਰੀਬਨ ਜਿਹੜੇ ਕੇਸਿਸ ਨੇ ਉਹ ਰਿਪੋਰਟ ਕੀਤੇ ਜਾਂਦੇ ਆ, ਫਲੈਗ ਕੀਤੇ ਜਾਂਦੇ ਆ 2023-2024 ਦੇ ਵਿੱਚ, ਉਹਨਾਂ ਵਿੱਚੋਂ 4,000 ਦੀ ਇਨਵੈਸਟੀਗੇਸ਼ਨ ਹੁੰਦੀ ਹੈ ਤਕਰੀਬਨ, ਤੇ ਉਹਨਾਂ ਵਿੱਚੋਂ 1,600 ਕੇਸਿਸ ਇਨਕਨਕਲੂਸਿਵ, ਇਹ ਨਲੈਕੀ ਹੈ, ਇਨਕਨਕਲੂਸਿਵ ਕਰਾਰ ਦੇ ਦਿੱਤੇ ਜਾਂਦੇ ਨੇ 4,000 ਦੇ ਵਿੱਚੋਂ। ਸੋ 4,000 ਇਨਵੈਸਟੀਗੇਸ਼ਨ ਸ਼ੁਰੂ ਕੀਤੀਆਂ ਜਾਂਦੀਆਂ, 1,600 ਇਨਕਨਕਲੂਸਿਵ, ਕਿਉਂਕਿ ਕਹਿੰਦੇ ਜੀ ਅਸੀਂ 6 ਮਹੀਨਿਆਂ 'ਚ ਉਹਨਾਂ ਨੂੰ 2 ਵਾਰ ਫੋਨ ਕੀਤਾ ਸਟੂਡੈਂਟ ਨੂੰ, ਸਟੂਡੈਂਟ ਨੇ ਫੋਨ ਨਹੀਂ ਚੁੱਕਿਆ,
ਉਹਨੇ ਜਵਾਬ ਨਹੀਂ ਦਿੱਤਾ।
ਹਾਂ, ਸੋ ਜੇ 2 ਵਾਰ ਫੋਨ ਨਾ ਚੁੱਕੇ, ਜਵਾਬ ਨਾ ਦੇਵੇ ਅੱਗੋਂ ਜਿਹਦੀ ਤਫਤੀਸ਼ ਹੋ ਰਹੀ ਹੈ, ਤੇ ਉਹਨੂੰ ਫਿਰ ਬੰਦ ਕਰ ਦਿੱਤਾ ਜਾਂਦਾ ਇਨਕਨਕਲੂਸਿਵ ਕਹਿ ਕੇ,
ਕਿਉਂਕਿ ਅਗਲੇ ਨੇ ਜਵਾਬ। ਇਹ ਵਸੂ ਜੀ ਨੰਬਰ ਵਿੱਚੋਂ 1,600 ਮਤਲਬ ਇੱਕ ਵੀ ਬੰਦਾ ਇਹੋ ਜਿਹਾ ਹੋਵੇ, ਤੁਸੀਂ ਉਹਦੀ ਜੇ ਪੈਡ ਨੱਪਣੀ ਆ ਯਾਰ, ਅੱਜ ਕੱਲ੍ਹ ਟੈਕਨੋਲੋਜੀ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਜੇ ਤੁਸੀਂ ਕਿਸੇ ਨੂੰ ਟਰੈਕ ਕਰਨਾ, ਇਹਦੇ ਨਾਲ ਹੋਰ ਕਈ ਤਾਰਾਂ ਜੁੜਦੀਆਂ, ਪ੍ਰਾਈਵੇਸੀ ਦਾ ਇਸ਼ੂ ਹੈ ਜੀ, ਤੁਸੀਂ ਆਹ, ਇਹਦੇ 'ਚ ਤਾਂ ਹੋਰ ਕਿੰਨੀਆਂ ਗੱਲਾਂ ਇਹ ਮੂਹਰੇ ਆਈਆਂ ਯਾਰ। ਅੱਗੇ ਚਲੋ ਨੰਬਰਸ ਕੁਝ ਹੋਰ ਜ਼ਿਕਰ ਕਰਦੇ ਹਾਂ, ਉਹਦੇ ਨਾਲ ਕੰਟੈਕਸਟ ਦਾ ਜ਼ਿਆਦਾ ਜੁੜੇਗਾ
ਜੀ।
2018 ਤੋਂ 2023 ਜਿਹੜੇ ਆਹ ਨੰਬਰ ਨੇ ਤਕਰੀਬਨ 153,000 ਸਟੂਡੈਂਟਸ ਦੇ, ਇਹ ਹੈਗੇ ਨੇ 2023-2024 ਦੇ ਨੰਬਰ। ਪਹਿਲਾਂ ਤਾਂ ਇਹਦੀ ਹੋਰ ਗੱਲ ਕਰੀਏ। ਦੇਖੋ ਵਾਸੂ ਜੀ, ਮੇਰੇ ਯਾਦ ਹੈ ਇਟ ਵਾਜ਼ ਜਸਟ ਦ ਬਿਗਨਿੰਗ ਆਫ 2024, ਆਈ ਥਿੰਕ ਅਰਲੀ ਡੇਜ਼ ਸੀਗੇ ਜਨਵਰੀ ਆਫ 2024 ਦੇ, ਮਤਲਬ ਦੂਜੀ ਕੇ ਦੋ ਕੇ ਤਿੰਨ ਤਰੀਕ ਸੀ ਉਦੋਂ 2024 ਦੀ, ਜਦੋਂ ਮਾਰਕ ਮਿਲਰ ਉਦੋਂ ਦੇ ਇਮੀਗ੍ਰੇਸ਼ਨ ਮੰਤਰੀ ਨੇ ਆ ਕੇ ਕਿਹਾ ਸੀ ਅਸੀਂ ਇਮੀਗ੍ਰੇਸ਼ਨ ਆਪਣਾ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦੇ ਵਿੱਚ ਤਬਦੀਲੀਆਂ ਕਰ ਰਹੇ ਹਾਂ, ਉਹਦੇ ਵਿੱਚ ਕੈਪ ਲਗਾ ਦਿੱਤਾ ਗਿਆ ਸੀ, ਫਿਰ ਲੇਟਰ ਔਨ ਕੁਝ ਹੋਰ ਤਬਦੀਲੀਆਂ ਉਹਦੇ ਵਿੱਚ ਅਨਾਊਂਸ ਕੀਤੀਆਂ ਗਈਆਂ। ਆਹ 2023-2024 ਦੇ ਵਿੱਚ ਜੇ ਇੰਸਟੀਟਿਊਸ਼ਨਸ ਫਲੈਗ ਕਰ ਰਹੀਆਂ ਸੀ ਇਹ ਅਜਿਹੇ ਸਟੂਡੈਂਟਸ ਨੂੰ ਜਿਹੜੇ ਕਲਾਸਾਂ ਲਗਾਉਣ ਨਹੀਂ ਸੀ ਆ ਰਹੇ, ਤਾਂ ਮਤਲਬ ਕਿ ਪੋਲੀਟੀਕਲੀ ਸਿਰਫ ਬਿਆਨਬਾਜ਼ੀ ਚੱਲਦੀ ਰਹੀ, ਅਤੇ IRCC ਨੂੰ ਕੰਮ ਕਰਨ ਵਾਸਤੇ ਜਿਹੜੇ ਰਿਸੋਰਸਿਸ ਚਾਹੀਦੇ ਸੀ ਉਹ ਰਿਸੋਰਸਿਸ ਦਿੱਤੇ ਨਹੀਂ ਗਏ, ਕਿਉਂਕਿ ਜੇ ਰਿਸੋਰਸਿਸ ਹੁੰਦੇ ਅਗਲੇ ਮੇ ਬੀ ਇਹ ਇਨਵੈਸਟੀਗੇਸ਼ਨ ਕਰ ਲੈਂਦੇ। ਇੱਕ ਇਹ ਤਾਂ ਡੇਟਾ ਸੈੱਟ ਹੀ ਕਿਹਾ ਰਿਹਾ, ਇੱਕ ਡੇਟਾ ਸੈੱਟ ਹੋ ਜਿਹੜਾ ਬੜਾ ਕੰਸਰਨਿੰਗ ਆ, 2018 ਤੋਂ ਲੈ ਕੇ 2023 ਦੇ ਵਿਚਕਾਰ ਦੇ ਨੰਬਰਸ ਨੇ ਇਹ, ਕਿ 800 ਇਹੋ ਜਿਹੀਆਂ ਐਪਲੀਕੇਸ਼ਨ ਫਲੈਗ ਹੋਈਆਂ ਜਿਨ੍ਹਾਂ ਦੇ ਵੀਜ਼ੇ ਅਪਰੂਵ ਕਰ ਦਿੱਤੇ ਗਏ ਸੀ, ਫਿਰ ਬਾਅਦ 'ਚ ਪਤਾ ਲੱਗਿਆ ਵੀ ਉਹਨਾਂ ਨੇ ਜਾਂ ਤਾਂ ਕੋਈ ਮਿਸਰੈਪ੍ਰਜੈਂਟੇਸ਼ਨ ਕੀਤੀ ਸੀ ਆਪਣੀ ਅਰਜ਼ੀ 'ਤੇ, ਜਾਂ ਕੋਈ ਜਾਲੀ ਦਸਤਾਵੇਜ਼ ਲਗਾਏ ਸੀ, ਬੇਸਿਕਲੀ ਝੂਠ ਬੋਲ ਕੇ ਵੀਜ਼ਾ ਲਿਆ ਸੀ। 800 ਇਹੋ ਜਿਹੀਆਂ ਫਾਈਲਾਂ ਆਈਡੈਂਟੀਫਾਈ ਕਰ ਲਈਆਂ ਗਈਆਂ, ਉਹਨਾਂ ਦੇ ਉੱਪਰ ਵਾਸੂ ਜੀ IRCC ਨੇ ਕੋਈ ਐਕਸ਼ਨ ਹੀ ਨਹੀਂ ਲਿਆ।
ਅਤੇ ਜਿਹੜੀ ਆਈਡੈਂਟੀਫਾਈ ਕੀਤੀਆਂ 800 ਫਾਈਲਾਂ ਉਹ IRCC ਨੇ ਹੀ ਕੀਤੀਆਂ,
ਉਹਨਾਂ ਨੇ ਖੁਦ ਹੀ ਕੀਤੀਆਂ,
ਆਪ ਹੀ ਪਹਿਲਾਂ ਆਈਡੈਂਟੀਫਾਈ ਕੀਤਾ ਵੀ ਇਹ ਬੋਗਸ ਡਾਕੂਮੈਂਟਸ 'ਤੇ ਜਾਂ ਮਿਸਰੈਪ੍ਰਜੈਂਟੇਸ਼ਨ ਦੇ ਆਧਾਰ 'ਤੇ ਇਹਨਾਂ ਨੂੰ ਵੀਜ਼ੇ ਮਿਲ ਗਏ, ਇਹਨਾਂ ਨੇ ਗਲਤ ਜਾਣਕਾਰੀ ਦਿੱਤੀ ਸੀ, ਉਸ ਤੋਂ ਬਾਅਦ ਕੋਈ ਫੋਲੋਅਪ ਹੀ ਨਹੀਂ ਕੀਤਾ ਗਿਆ
ਜੀ,
ਅਤੇ ਫਿਰ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਸੀਰੀਅਸ ਕੰਸਰਨ
ਹੈ, ਇਹ ਕੰਸਰਨ ਦੇ ਉੱਪਰ ਨਵੀਂ ਲੇਅਰ ਜੁੜੇਗੀ ਇਹਦੇ 'ਚ।
ਸੋ ਇਹਦੇ ਬਾਰੇ ਆਡੀਟਰ ਜਨਰਲ ਨੇ ਕਿਹਾ, ਕਹਿੰਦੇ ਵੀ ਇਹ ਆਪਣੇ ਆਪ ਦੇ ਵਿੱਚ ਵੱਡਾ ਕੰਸਰਨ ਹੈ, ਕਿਉਂਕਿ ਜਿਹੜੇ ਬੋਗਸ ਡਾਕੂਮੈਂਟਸ ਦੇ ਆਧਾਰ ਤੇ ਇੱਥੇ ਸਟੂਡੈਂਟ ਪਰਮਿਟ ਲੈ ਕੇ ਕੈਨੇਡਾ ਦੇ ਵਿੱਚ ਲੋਕ ਆਏ, ਜੇ ਤੁਸੀਂ ਉਹਨਾਂ ਦੀ ਅੱਗੋਂ ਫੋਲੋਅਪ ਹੀ ਨਹੀਂ ਕੋਈ ਕਰਦੇ, ਉਹਨਾਂ ਦੀ ਫਾਈਲ ਦੇ ਉੱਤੇ ਕੋਈ ਤੁਸੀਂ ਵਾਰਨਿੰਗ ਸਾਈਨ ਹੀ ਨਹੀਂ ਲਗਾਉਂਦੇ, ਕੱਲ ਨੂੰ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਵੀ ਜੇ ਇਹ ਕੋਈ ਹੋਰ ਕੋਈ ਵਰਕ ਪਰਮਿਟ ਜਾਂ PR ਦੀ ਅਰਜ਼ੀ ਲਗਾਉਂਦਾ। ਸੋ AG ਨੇ, ਆਡੀਟਰ ਜਨਰਲ ਨੇ ਆਪਣੇ ਪੱਧਰ ਤੇ ਇਹਦੀ ਪੂਰੀ ਜਾਣਬੀਨ ਕੀਤੀ, ਜਾਂਚ ਕੀਤੀ।
ਜਿਹੜੇ 800 ਬੰਦਿਆਂ ਦੀਆਂ ਫਾਈਲਾਂ ਪਤਾ ਲੱਗਿਆ ਵੀ ਉਹਨਾਂ ਨੇ 2018 ਤੋਂ 2023 ਵਿਚਕਾਰ ਝੂਠ ਬੋਲ ਕੇ ਕੋਈ ਵੀਜ਼ਾ ਲਿਆ ਸੀ, ਵਾਸੂ ਜੀ ਉਹਨਾਂ 800 ਦੇ ਵਿੱਚੋਂ 92%, ਮਤਲਬ ਤਕਰੀਬਨ 736 ਜਣਿਆਂ ਨੇ ਕਿਸੇ ਹੋਰ ਵੀਜ਼ਾ ਸਟੇਟਸ ਵਾਸਤੇ ਅਪਲਾਈ ਕੀਤਾ, ਕਿਉਂਕਿ ਜਿਹੜੇ 800 ਕੇਸ ਨੇ ਸਟੂਡੈਂਟ ਵੀਜ਼ਾਜ਼ ਨੇ। ਸੋ ਲੈਟਸ ਬੀ ਵੈਰੀ ਕਲੀਅਰ ਕਿ 2018 ਤੋਂ 2023 ਚ 800 ਜਣਿਆਂ ਨੇ ਇਹੋ ਜਿਹੇ ਨੇ ਸਟੂਡੈਂਟ ਵੀਜ਼ਾ ਲੈ ਲਿਆ ਜਿਨ੍ਹਾਂ ਨੇ ਕੋਈ ਝੂਠ ਬੋਲਿਆ, ਮਿਸਰੈਪ੍ਰਜੈਂਟੇਸ਼ਨ ਕੀਤੀ, IRCC ਨੂੰ ਪਤਾ ਲੱਗ ਗਿਆ, ਕਾਰਵਾਈ ਕੋਈ ਕੀਤੀ ਨਹੀਂ ਗਈ। ਉਹਨਾਂ 800 ਚੋਂ 736 ਜਣਿਆਂ ਨੇ ਅਪਲਾਈ ਕਰ ਦਿੱਤਾ ਇਮੀਗ੍ਰੇਸ਼ਨ ਸਟੇਟਸ ਵਾਸਤੇ, ਅਤੇ ਉਹਨਾਂ ਦੇ ਵਿੱਚੋਂ 456 ਜਣਿਆਂ ਨੂੰ
ਅਪਰੂਵਲ ਵੀ
ਮਿਲ ਗਈ ਉਹਨਾਂ ਦੇ ਵਿੱਚੋਂ ਫਰਦਰ। ਸੋ ਉਹਨਾਂ 456 ਚੋਂ ਜਿਨ੍ਹਾਂ ਨੂੰ ਅਪਰੂਵਲ ਮਿਲੀ ਵੀ ਕਿਸੇ ਦਾ ਸਟੂਡੈਂਟ ਵੀਜ਼ਾ, ਵਰਕ ਪਰਮਿਟ ਤਬਦੀਲ ਹੋ ਗਿਆ ਜਾਂ ਕੋਈ ਹੋਰ ਉਹਨਾਂ ਨੂੰ ਸਟੇਟਸ ਮਿਲਿਆ, 105 ਜਣੇ ਅਜਿਹੇ ਸੀ ਜਿਹੜੇ PR ਬਣ ਗਏ,
ਪੱਕੇ ਹੋ ਗਏ।
ਅਤੇ ਉਹਨਾਂ ਦੀ PR ਵਾਲੀ ਫਾਈਲ ਜਦੋਂ ਹੋਈ ਉਹਦੇ ਉੱਪਰ ਵੀ ਕੋਈ ਫਲੈਗ ਨਹੀਂ ਲਗਾਇਆ ਗਿਆ ਕਿ ਇਹਨਾਂ ਦੀ, ਜੇ ਤੁਸੀਂ ਵੀ ਹਿਸਟਰੀ ਟਰੇਸ ਕਰੋ ਤਾਂ ਜਦੋਂ ਓਰੀਜਨਲੀ ਕੈਨੇਡਾ ਬਤੌਰ ਸਟੂਡੈਂਟ ਆਏ ਸੀ ਇਹਨਾਂ ਨੇ ਕੋਈ ਗਲਤ ਜਾਣਕਾਰੀ ਦਿੱਤੀ ਸੀ, ਮਤਲਬ ਜੇ ਉੱਥੇ ਫਲੈਗ ਨਹੀਂ ਲੱਗਿਆ ਜਦੋਂ ਉਹਨਾਂ ਨੇ ਸਿਟੀਜ਼ਨਸ਼ਿਪ ਲੈਣੀ ਆ ਉਦੋਂ ਵੀ ਨਹੀਂ ਹੋਣਾ।
ਤੇ ਜਿਹੜਾ ਅਗਲਾ ਡੇਟਾ ਸੈੱਟ ਆ ਵਿਜੇ ਜੀ, ਉਹ ਹੋਰ ਜ਼ਿਆਦਾ ਕੰਸਰਨਿੰਗ ਹੈ,
ਬਿਲਕੁਲ
ਇਹਦੇ ਬਾਰੇ ਸਮੇਂ ਸਮੇਂ ਤੇ ਗੱਲ ਹੁੰਦੀ ਰਹਿੰਦੀ ਹੈ। ਪਿਛਲੇ ਹਫ਼ਤੇ ਜਦੋਂ ਸਟੈਟਕੈਨ ਨੇ ਪਾਪੂਲੇਸ਼ਨ ਸੰਬੰਧੀ ਨੰਬਰ ਜਾਰੀ ਕੀਤੇ ਸੀ, ਉਦੋਂ ਵੀ ਇਹ ਗੱਲ ਹੋਈ ਸੀ ਕਿ ਜਨਸੰਖਿਆ ਵਿੱਚ ਬਹੁਤ ਵੱਡੀ ਗਿਰਾਵਟ ਦਰਜ ਹੋਈ ਹੈ, ਕਿਉਂਕਿ ਜਿਹੜੇ ਟੈਂਪਰਰੀ ਰੈਜੀਡੈਂਟਸ ਨੇ ਉਹਨਾਂ ਦੀ ਸੰਖਿਆ ਘੱਟ ਗਈ, ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਦੀ। ਤੇ ਅਸੀਂ ਉਦੋਂ ਗੱਲ ਕਰਦੇ ਸੀ ਵੀ ਇਹ ਆਧਾਰ ਇਹਦਾ ਇਹ ਹੈ ਕਿ ਸਟੂਡੈਂਟ ਪਰਮਿਟ ਇੰਨੇ ਐਕਸਪਾਇਰ ਹੋ ਗਏ ਨੇ, ਹੁਣ ਉਹ ਐਕਸਪਾਇਰੀ ਤੋਂ ਬਾਅਦ ਆਪਣਾ ਵੀਜ਼ਾ ਐਕਸਪਾਇਰ ਹੋਣ ਤੋਂ ਬਾਅਦ ਮੁਲਕ ਛੱਡ ਕੇ ਜਾਂਦੇ ਆ ਕਿ ਨਹੀਂ, ਦੇਰ ਇਜ਼ ਨੋ ਵੇ ਟੂ ਨੋ।
ਤੇ ਸਟੈਟਕੈਨ ਨੇ ਖੁਦ ਲਿਖਤਾ ਸੀ ਵੀ ਆਉਂਦੇ ਮਹੀਨਿਆਂ 'ਚ ਜਿਹੜੇ ਅਸੀਂ ਨੰਬਰ ਤੁਹਾਨੂੰ ਹੁਣ ਰਿਪੋਰਟ ਕੀਤੇ ਆ ਕਿ ਜੀ 1 ਲੱਖ ਤੋਂ ਵੱਧ ਦੀ ਆਬਾਦੀ ਪਿਛਲੇ ਸਾਲ ਘੱਟ ਗਈ ਆ ਕੈਨੇਡਾ 'ਚ, ਵੀ ਇਹ ਨੰਬਰ ਰਿਵਾਈਜ਼ ਹੋ ਸਕਦੇ, ਸਿਗਨੀਫਿਕੈਂਟ ਰਿਵੀਜ਼ਨਸ ਹੋ ਸਕਦੀਆਂ। ਤੇ ਜਿਹੜਾ ਅਗਲਾ ਡੇਟਾ ਸੈੱਟ ਆਪਾਂ ਗੱਲ ਕਰਨਾ ਇੰਟਰਨੈਸ਼ਨਲ ਸਟੂਡੈਂਟਸ ਦੇ ਹਵਾਲੇ ਤੋਂ, ਉਹ ਇਸ ਗੱਲ ਬਾਰੇ ਦੱਸਦਾ ਵੀ ਜਦੋਂ ਇੰਟਰਨੈਸ਼ਨਲ ਸਟੂਡੈਂਟਸ ਦੇ ਪਰਮਿਟ ਐਕਸਪਾਇਰ ਹੋ ਜਾਂਦੇ ਨੇ ਸਾਡਾ ਸਿਸਟਮ ਉਹਨਾਂ ਨੂੰ ਲੈ ਕੇ ਕਿਹੋ ਜਿਹੀ ਕਨਫਿਊਜ਼ਨ 'ਚ ਪੈ ਜਾਂਦਾ।
ਸੋ ਇਹਨਾਂ ਨੇ ਸਟੱਡੀ ਕੀਤੇ, ਸੋ 2024 ਦੇ ਵਿੱਚ ਇਹਨਾਂ ਨੇ ਕਿਹਾ ਕਿ 5,94,000 ਸਟੱਡੀ ਪਰਮਿਟ ਜਿਹੜੇ ਨੇ ਉਹ ਐਕਸਪਾਇਰ ਹੁੰਦੇ ਨੇ, ਉਹਨਾਂ ਦੀ ਤਫਤੀਸ਼ ਕੀਤੀ ਇਹਨਾਂ ਨੇ ਆਡੀਟਰ ਜਨਰਲ ਨੇ, ਉਹਨਾਂ ਵਿੱਚੋਂ 93% ਸੋ ਵੀਜ਼ਾ ਐਕਸਪਾਇਰ ਹੋਣ ਤੋਂ ਬਾਅਦ ਦੇ ਵਰ ਅਲਾਊਡ ਟੂ ਰਿਮੇਨ ਇਨ ਕੈਨੇਡਾ 93%, ਤੇ ਇਹਨਾਂ ਦੇ ਵਿੱਚੋਂ 39,500 ਨੂੰ ਆਰਡਰ ਕੀਤਾ ਗਿਆ ਦੈਟ ਦੇ ਆਰ ਸਪੋਜ਼ ਟੂ ਲੀਵ।
ਸੋ ਉਹਨਾਂ ਨੂੰ ਆਫੀਸ਼ੀਅਲੀ ਇਹ ਚਿੱਠੀ ਭੇਜੀ ਗਈ ਦੇ ਵੀ ਤੁਹਾਨੂੰ ਹੁਣ ਕੈਨੇਡਾ ਛੱਡ ਕੇ ਜਾਣਾ ਪੈਣਾ 39,500 ਨੂੰ।
ਹਾਂ, ਸੋ ਟੋਟਲ 5,94,000 ਵੀਜ਼ੇ ਐਕਸਪਾਇਰ ਹੁੰਦੇ ਨੇ, ਉਹਨਾਂ ਵਿੱਚੋਂ 39,500 ਨੂੰ ਕਿਹਾ ਜਾਂਦਾ ਕਿ ਤੁਹਾਨੂੰ ਛੱਡ ਕੇ ਜਾਣਾ ਪਏਗਾ, ਤੇ ਉਹਨਾਂ ਵਿੱਚੋਂ ਐਕਚੁਲੀ ਜਿਹੜੇ ਛੱਡ ਕੇ ਜਾਂਦੇ ਨੇ
ਉਹ 16,000
ਨੇ ਤਕਰੀਬਨ।
ਇਹ ਵੀ ਨੰਬਰ ਕਿਵੇਂ ਪਤਾ ਲੱਗਾ? ਆਡੀਟਰ ਜਨਰਲ ਦੇਖੋ IRCC ਕੋਲ, ਉਹਨਾਂ IRCC ਨੂੰ ਇਹ ਪਤਾ ਕਿ ਕਿਹੜੇ ਬੰਦੇ ਦਾ ਵੀਜ਼ਾ ਸਟੇਟਸ ਕੀ ਆ, ਉਹਨਾਂ ਕੋਲੋਂ ਸਾਰਾ ਡੇਟਾ ਕਿ ਕਿਹਦਾ ਵੀਜ਼ਾ ਕਦੋਂ ਐਕਸਪਾਇਰ ਹੋ ਰਿਹਾ, ਕਿਹਦਾ ਵੀਜ਼ਾ ਐਕਸਟੈਂਡ ਹੋਇਆ, ਕਿਹਦੇ ਵੀਜ਼ੇ ਦੀ ਅਰਜ਼ੀ ਅਜੇ ਪ੍ਰੋਸੈਸਿੰਗ ਦੇ ਵਿੱਚ ਆ। ਜਿਹੜਾ ਕੋਈ ਵਿਅਕਤੀ ਮੁਲਕ ਛੱਡ ਕੇ ਗਿਆ ਉਹ ਡੇਟਾ ਹੈਗਾ CBSA ਕੋਲ। IRCC ਤੇ CBSA ਦਾ ਆਪਸ ਦੇ ਵਿੱਚ ਡੇਟਾ ਦਾ ਕੋਈ ਤਾਲਮੇਲ ਨਹੀਂ ਹੈ। ਆਡੀਟਰ ਜਨਰਲ ਦੀ ਇਸ ਰਿਪੋਰਟ ਤੋਂ ਇਹ ਗੱਲ ਇੱਕ ਵਾਰ ਫਿਰ ਤੋਂ ਉਹਦੀ ਪੁਸ਼ਟੀ ਹੋ ਗਈ ਆ। ਆਡੀਟਰ ਜਨਰਲ ਨੇ ਆਪਣੇ ਦਫ਼ਤਰ ਦੇ ਕੁਝ ਕਰਮਚਾਰੀ ਪਹਿਲਾਂ ਤਾਂ ਉਹਨਾਂ ਨੂੰ ਬਿਠਾਇਆ IRCC ਵਾਲਿਆਂ ਨਾਲ ਕਿ ਅੱਛਾ ਦੱਸੋ ਆ ਜਿਹੜੇ ਵੀਜ਼ਾਜ 2024 ਦੇ ਵਿੱਚ ਸਟੂਡੈਂਟ ਪਰਮਿਟ ਜਿਹੜੇ ਐਕਸਪਾਇਰ ਹੋਏ ਸੀ ਉਹਨਾਂ 'ਚੋਂ ਜਿਹੜੇ ਕਿੰਨਿਆਂ ਨੂੰ ਦੇਸ਼ ਨਿਕਾਲਾ ਦਿੱਤਾ, ਅੱਛਾ 39,500 ਨੂੰ। ਫਿਰ ਕਿਹਾ ਤੈਨੂੰ ਪਤਾ ਇਹਨਾਂ 'ਚੋਂ ਕਿੰਨੇ ਦੇਸ਼ ਛੱਡ ਕੇ ਗਏ? ਕਹਿੰਦੇ ਸਾਨੂੰ ਨਹੀਂ ਪਤਾ। ਫਿਰ ਉਹ ਸਾਰਾ ਡੇਟਾ ਸੈੱਟ ਲੈ ਕੇ ਆਡੀਟਰ ਜਨਰਲ ਦੇ ਦਫ਼ਤਰ ਦੇ ਜਿਹੜੇ ਇੰਪਲੋਈਜ਼ ਸੀ ਉਹ ਗਏ CBSA ਵਾਲਿਆਂ ਕੋਲ, ਉਹਨਾਂ ਨਾਲ ਬਹਿ ਕੇ ਲਿਸਟਾਂ ਦੀ ਟੈਲਿੰਗ ਕੀਤੀ, ਤਾਂ ਆਹ ਪਤਾ ਲੱਗਿਆ ਵੀ 16,000 ਹੀ ਐਕਚੁਲੀ ਗਏ। ਜਿਹਦਾ ਮਤਲਬ ਇਹ ਆ ਕਿ ਤਕਰੀਬਨ 23,500 ਕੈਨੇਡਾ ਦੇ ਵਿੱਚ ਵਾਸੂ ਜੀ, ਬੰਦਾ ਪਤਾ ਹੀ ਨਹੀਂ ਕਿੱਥੇ ਆ। ਇਹ ਇਕੱਲਾ ਇੱਕ ਸਾਲ ਦਾ ਨੰਬਰ ਆ।
ਬਿਲਕੁਲ ਵਿਜੇ ਜੀ, ਇਟਸ ਆਲਮੋਸਟ ਲਾਈਕ ਕਿ ਵੀ ਕਿਸੇ ਇੱਕ ਵੱਡੀ ਬਿਲਡਿੰਗ ਦੇ ਵਿੱਚ ਸਿਕਿਉਰਿਟੀ ਦਾ ਅਰੇਂਜਮੈਂਟ ਕੀਤਾ,
ਹਾਂ,
ਤੇ ਉਹਦੇ ਵਿੱਚ ਜਿਹੜਾ ਸੈਂਟਰ ਦੇ ਜਿਹੜਾ ਸਿਕਿਉਰਿਟੀ ਆਫਿਸਰ ਆ ਜਿਹੜਾ ਪੂਰੀ ਨੀਤੀ ਬਣਾਉਂਦਾ ਵੀ ਕਿੱਥੇ ਕਿੱਥੇ ਕਿਹੜਾ ਕਿਹੜਾ ਸਾਡਾ ਸਿਕਿਉਰਿਟੀ ਆਫਿਸਰ ਖੜਾ ਹੋਏਗਾ, ਤੈਨਾਤ ਹੋਏਗਾ, ਉਹ ਜਿਹੜਾ ਮੇਨ ਕੰਟਰੋਲ ਰੂਮ ਹੈ ਉਹ ਗੇਟ ਕੀਪਰ ਦੇ ਨਾਲ ਤਾਲਮੇਲ ਦੇ ਵਿੱਚ ਹੀ ਨਹੀਂ ਹੈ ਕਿ ਗੇਟ ਕੀਪਰ ਤੇ ਕੰਟਰੋਲ ਰੂਮ ਦੀ ਆਪਸ ਗੱਲ ਹੀ ਨਹੀਂ ਹੋ ਰਹੀ। ਸੋ IRCC ਨੀਤੀਆਂ ਬਣਾਉਂਦੀ ਹੈ ਇਮੀਗ੍ਰੇਸ਼ਨ ਸੰਬੰਧੀ, ਤੇ CBSA ਦਾ ਕੰਮ ਹੈ ਗੇਟ ਕੀਪਿੰਗ ਕਰਨਾ, ਕੌਣ ਆ ਰਿਹਾ ਕੌਣ ਜਾ ਰਿਹਾ ਉਹ ਦੇਖਣਾ। ਸੋ ਗੇਟ ਕੀਪਰ ਕੰਟਰੋਲ ਰੂਮ ਦੇ ਨਾਲ ਤਾਲਮੇਲ ਦੇ ਵਿੱਚ ਹੀ ਨਹੀਂ, ਉਹਨਾਂ ਦਾ ਆਪਸ ਸੰਪਰਕ ਹੀ ਨਹੀਂ ਹੈਗਾ, ਦੇ ਨਾਲ ਕਮਿਊਨੀਕੇਟਿੰਗ ਵਿਧੀ ਇੱਚ ਅਦਰ। ਹੁਣ ਚੱਕਰ ਇਹ ਹੋ ਜਾਂਦਾ ਕੈਨੇਡਾ ਦੇ ਵਿੱਚ ਜਦੋਂ ਵੀ ਇੱਦਾਂ ਦੀ ਕੋਈ ਗੱਲ ਹੋਵੇ ਕਿ ਜੀ ਆਹ ਦੋ ਮਹਿਕਮੇ ਆਪਸ ਦੇ ਵਿੱਚ ਤਾਲਮੇਲ ਨਹੀਂ ਹੈਗਾ, ਇਹਨਾਂ ਦੀ ਆਪਸ ਕਮਿਊਨੀਕੇਸ਼ਨ ਨਹੀਂ ਹੁੰਦੀ, ਕਹਿੰਦੇ ਕੋਈ ਗੱਲ ਨਹੀਂ ਜੀ ਅਸੀਂ ਨਵਾਂ ਸੋਫਟਵੇਅਰ ਲਾ ਦੇਵਾਂਗੇ। ਸੋਫਟਵੇਅਰ ਦੀ ਗੱਲ ਹੁੰਦੀ ਹੈ ਤੇ ਫਿਰ ਅਗਲੀ ਜਿਹੜੀ ਰਿਪੋਰਟ ਆ ਉਹ ਫੀਨਿਕਸ ਪੇ ਸਿਸਟਮ ਬਾਰੇ।
ਯਾਰ ਇੱਕ ਅੱਧੀ ਗੱਲ ਇਹਦੇ ਬਾਰੇ ਥੋੜ੍ਹੀ ਜਿਹੀ ਹੋਰ ਇਹ ਕਰ ਲਈਏ, ਤੁਸੀਂ ਦੇਖੋ ਯਾਰ 800 ਬੰਦਾ ਜਿਹਦਾ ਤੁਹਾਨੂੰ ਪਤਾ ਵੀ ਉਹ ਝੂਠ ਬੋਲ ਕੇ ਆਇਆ, ਉਹ ਦਮਗੇ ਤੁਸੀਂ ਇੰਨੇ ਮਾਰਨੇ ਵੀ ਅਸੀਂ ਨਹੀਂ ਫਰੋਡ ਨੂੰ ਟੋਲਰੇਟ ਕਰਦੇ, ਬਹੁਤ ਸਖਤ ਐਕਸ਼ਨ ਲਿਆ ਜਾਂਦਾ। ਕਾਹਦਾ ਸਖਤ ਐਕਸ਼ਨ ਆ ਇਹ? ਇਹ ਤਾਂ ਉਹਨਾਂ ਲੋਕਾਂ ਦੀ ਬੇਇੱਜ਼ਤੀ ਹੈ ਜਿਹੜੇ ਅਰਜ਼ੀ ਲਗਾ ਕੇ ਸਾਲਾਂ ਬੱਧੀ ਇੰਤਜ਼ਾਰ ਕਰਦੇ ਨੇ, ਜਿਹੜੇ ਹਰ ਇੱਕ ਰੂਲ ਫੋਲੋ ਕਰਦੇ ਨੇ। ਹਰ ਇੱਕ ਰੂਲ ਜਿਹੜਾ ਫੋਲੋ ਕਰਨ ਵਾਲਾ ਬੰਦਾ ਇਹ ਗੱਲ ਸੁਣੇਗਾ ਜਿਹਦੀ ਅਰਜ਼ੀ ਕਿਸੇ ਰੀਜ਼ਨ ਕਰਕੇ ਡਿਲੇ ਹੋਈ ਜਾਂ ਉਹਦੇ ਉੱਪਰ ਕੋਈ ਇਹੋ ਜਿਹਾ ਕੋਈ ਕੰਸਰਨ ਹਾਈਲਾਈਟ ਕਰਕੇ ਅਰਜ਼ੀ ਰਿਜੈਕਟ ਹੋਈ, ਅਗਲਾ ਸੋਚੂਗਾ ਵੀ ਯਾਰ ਝੂਠ ਬੋਲਣ ਵਾਲਿਆਂ ਦੇ ਤਾਂ ਇੱਥੇ ਵਾਰੇ ਨਿਆਰੇ ਹੋਏ ਪਏ ਨੇ। ਮਤਲਬ ਇਹ ਕਾਹਦਾ ਸਿਸਟਮ ਹੈ ਇਹ? ਤੇ ਹੁਣ ਵੀ ਕੀ ਇਹ 'ਚੋਂ ਸਿੱਖ ਲੈਣਾ ਕੁਛ ਕਿ ਨਹੀਂ? ਕਿਉਂਕਿ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਲੇਨਾ ਡੇਅਬ ਨੂੰ ਕੱਲ੍ਹ ਪੁੱਛਿਆ ਗਿਆ ਇਹਦੇ ਬਾਰੇ, ਉਹ ਕਹਿੰਦੇ ਦੇਖੋ ਇਹ ਜਿਹੜੀ ਆਡੀਟਰ ਜਨਰਲ ਦੀ ਰਿਪੋਰਟ ਆ ਉਹਨਾਂ ਨੇ 18 ਮਹੀਨਿਆਂ ਦਾ ਜ਼ਿਕਰ ਕੀਤਾ ਇਹਦੇ 'ਚ।
ਕਹਿੰਦੇ ਦੇਖੋ ਜਿਹੜਾ ਸਾਡਾ ਇਹ ਪੂਰਾ 4 ਸਾਲ ਦਾ ਰਿਫੋਰਮ ਪ੍ਰੋਗਰਾਮ ਆ ਜਿਹਦੇ ਬਾਰੇ ਰਿਪੋਰਟ ਆ, ਤੇ ਉਹਨਾਂ ਨੇ ਇਹਦੇ ਵਿੱਚੋਂ ਸਿਰਫ 18 ਮਹੀਨਿਆਂ ਦੀ ਸਟੱਡੀ ਕੀਤੀ ਹੈ, ਤੇ ਉਹਨਾਂ 18 ਮਹੀਨਿਆਂ ਦੇ ਵਿੱਚੋਂ ਕਹਿੰਦੇ ਮੈਂ ਤਾਂ ਮੰਤਰੀ 4 ਮਹੀਨੇ ਸੀ,
ਮੈਂ ਤਾਂ 4 ਮਹੀਨੇ ਸੀ ਕਹਿੰਦੇ, ਇਸ ਕਰਕੇ ਫਿਰ ਮੈਂ ਹੁਣ ਕੀ ਕਰ ਲਵਾਂ।
ਇਹ ਮਿਨਿਸਟਰ ਦਾ ਬਿਆਨ ਆ,
ਮਿਨਿਸਟਰ ਲੈਣਾ, ਉਹਨਾਂ ਨੇ ਐਕਨੋਲੇਜ ਕੀਤਾ ਵੀ ਖਾਮੀਆਂ ਹੈਗੀਆਂ ਨੇ, ਪਰ ਜੇ ਗੱਲ ਇਹ ਆ ਕਿ ਜੀ ਮੈਂ ਤਾਂ ਸਿਰਫ 4 ਮਹੀਨੇ ਵਾਸਤੇ ਇੱਥੇ ਸੀ, ਫਿਰ ਵਾਸੂ ਜੀ ਸੁਧਾਰ ਕਿਵੇਂ ਹੋਣੇ ਨੇ? ਮੈਨੂੰ ਲੱਗਦਾ ਨਹੀਂ ਇਹ 'ਚੋਂ ਵੀ ਕੀ ਸੁਧਾਰ ਨਿਕਲ ਆਉਣਾ। ਆਡੀਟਰ ਜਨਰਲ ਇਹਨਾਂ ਦਾ ਵੈਸੇ ਧੰਨਵਾਦ ਹੋਵੇ ਜਿਸ ਹਿਸਾਬ ਨਾਲ ਇਹਨਾਂ ਦਾ ਦਫ਼ਤਰ ਆਪਰੇਟ ਕਰ ਰਿਹਾ। ਅਰਾਈਵ ਕੈਨ ਐਪ ਜਿਹੜੀ ਪੈਂਡੇਮਿਕ ਵੇਲੇ ਬਣੀ ਸੀ ਉਹ $60 million ਕਿਉਂ ਕੋਸਟ ਕਰ ਗਈ ਇਹਨਾਂ ਦੇ ਦਫ਼ਤਰ ਦੀ ਬਦੌਲਤ ਹੀ ਪਤਾ ਉਹ? ਜੇ ਕਿਤੇ ਇਹਨਾਂ ਨੇ ਉਦੋਂ ਸਾਰੀ ਜਾਣਕਾਰੀ ਕੱਢ ਕੇ ਜਿੰਨੀ ਕੁ ਇਹਨਾਂ ਨੂੰ ਮਿਲੀ, ਜੇ ਨਾ ਦੱਸਿਆ ਹੁੰਦਾ ਫਿਰ ਨਹੀਂ ਸੀ ਪਤਾ ਲੱਗਣਾ ਵੀ ਅਰਾਈਵ ਕੈਨ ਐਪ ਕਿੰਨੀ ਮਹਿੰਗੀ ਪਈ ਆ।
ਉਹ ਐਪ ਜਿਹਦਾ ਓਰੀਜਨਲ ਬਜਟ $70,000-$80,000 ਸੀ ਤੇ ਉਹਦਾ ਜਿਹੜੀ ਅਲਟੀਮੇਟ ਕੋਸਟ ਘੱਟੋ ਘੱਟ ਐਟਲੀਸਟ $59.6 million ਉਹਨਾਂ ਨੇ ਉਦੋਂ ਕਿਹਾ ਸੀ ਵੀ ਇਹਦੀ ਪਈ ਹੋਈ,
ਕਈ ਰਸੀਦਾਂ ਉਦੋਂ ਮਿਲੀਆਂ
ਹੀ ਨਹੀਂ। ਸੋ ਕਹਿੰਦੇ ਜਿੰਨੀਆਂ ਰਸੀਦਾਂ ਹੈਗੀਆਂ ਨੇ ਉਹਦੇ ਆਧਾਰ ਤੇ ਅਸੀਂ ਕਹਿ ਰਹੇ ਹਾਂ।
ਅੱਛਾ ਇੱਕ ਮੈਨੂੰ ਹੋਰ ਸੋਰੀ ਬਥੇਰਾ ਕੋਈ ਯਾਰ ਇੱਕ ਗੱਲ ਜਿਹੜੀ ਉਹਨਾਂ ਨੇ ਹੋਰ ਹੀ ਗੱਲ ਕੀਤੀ ਨਾ, ਜਦੋਂ ਉਹਨਾਂ ਨੂੰ ਪੁੱਛਿਆ ਗਿਆ IRCC ਕਿਉਂਕਿ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੇ ਨੰਬਰ ਬੜੇ ਘੱਟ ਗਏ,
ਹਾਂਜੀ
2025 ਦੇ ਵਿੱਚ 22 September ਓਨਲੀ 50,000 ਐਪਲੀਕੇਸ਼ਨਸ ਵਰ ਅਪਰੂਵਡ, ਐਂਟੀਸੀਪੇਟਡ ਸੀਗਾ ਵੀ 2,55,000 ਅਰਜ਼ੀਆਂ ਅਪਰੂਵ ਹੋਣਗੀਆਂ। ਸੋ ਅਪਰੂਵਲ ਰੇਟ ਘੱਟ ਕੇ 38% ਰਹਿ ਗਿਆ
ਜੀ।
IRCC ਵਾਲਿਆਂ ਨੂੰ ਪੁੱਛਿਆ ਗਿਆ ਜਦੋਂ ਆਡੀਟਰ ਜਨਰਲ ਦੇ ਦਫ਼ਤਰ ਨੇ ਪੁੱਛਿਆ ਵੀ ਤੁਹਾਨੂੰ ਕਿਉਂ ਲੱਗਦਾ ਅਰਜ਼ੀਆਂ ਕਿਉਂ ਘੱਟ ਗਈ, ਉਹ ਕਹਿੰਦੇ ਸਾਨੂੰ ਪੂਰੀ ਇਹਦੀ ਅੰਡਰਸਟੈਂਡਿੰਗ ਨਹੀਂ ਹੈਗੀ,
ਪਤਾ ਨਹੀਂ ਕਹਿੰਦੇ।
ਫਿਰ ਆਡੀਟਰ ਜਨਰਲ ਨੇ ਖੁਦ ਇਹਦੀਆਂ 2 ਥਿਊਰੀਆਂ ਦਿੱਤੀਆਂ।
ਸੋ ਕਹਿੰਦੇ ਵੀ ਇਹ ਹੋ ਸਕਦਾ ਕਿ ਜਿਹੜਾ ਐਕਸੈਪਟੈਂਸ ਲੈਟਰ ਵਾਲਾ ਸਿਸਟਮ ਸੀ ਉਹਦੀ ਹੁਣ ਕਹਿੰਦੇ ਵੱਧ ਵੈਰੀਫਿਕੇਸ਼ਨ ਹੁੰਦੀ ਹੈ, ਕਿਉਂਕਿ ਪਿੱਛੇ ਜੇ ਕੋਈ ਜਿਹੜਾ ਫਰੋਡ ਸਾਹਮਣੇ ਆਇਆ ਸੀ ਕਿ ਫੇਕ ਐਕਸੈਪਟੈਂਸ ਲੈਟਰ ਦੇ ਆਧਾਰ ਤੇ ਵੀਜ਼ੇ ਦਿੱਤੇ ਗਏ, ਉਸ ਤੋਂ ਬਾਅਦ ਥੋੜ੍ਹਾ ਜਿਹਾ ਉਹਦੇ ਵਿੱਚ ਕਹਿ ਲਓ ਕਿ ਸੇਫਗਾਰਡਸ ਜਿਹੜੇ ਨੇ ਉਹ ਲਿਆਂਦੇ ਗਏ ਨੇ, ਇੱਕ ਜਿਹੜੀਆਂ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਨੇ ਉਹ ਥੋੜ੍ਹੀਆਂ ਸਟ੍ਰਿੰਜੈਂਟ ਕੀਤੀਆਂ ਗਈਆਂ,
ਮੇ ਬੀ ਇਹਦੇ ਕਰਕੇ।
ਸੋ ਮੇ ਬੀ ਇਹਦੇ ਕਰਕੇ ਹੋਵੇ, ਪਰ ਕਹਿੰਦੇ ਪੱਕੇ ਤੌਰ 'ਤੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ IRCC ਨੂੰ ਆਪ ਹੀ ਨਹੀਂ ਪਤਾ।
ਵਾਸੂ ਜੀ ਇੱਕ ਨਾ ਸ਼ੇਰ ਹੈਗਾ ਵੀ ਟੇਢੀ ਚਾਦਰ ਤਾਣ ਕੇ ਸੌ ਗਏ, ਮਾਲਕ ਚੋਰ ਪਛਾਣ ਕੇ ਸੌਂ ਗਏ, ਲੁੱਟਣ ਵਾਲਿਆਂ ਰੱਜ ਕੇ ਲੁੱਟਿਆ, ਜਾਗਣ ਵਾਲੇ ਜਾਣ ਕੇ ਸੌਂ ਗਏ।
ਸੋ ਬਿਲਕੁਲ ਸਹੀ, ਸਭ ਤੋਂ ਹੈਰਾਨ ਨਾਲ ਕਰਨ ਵਾਲੀ ਗੱਲ ਇਹ ਹੈ ਕਿ ਜਿਹਦੀ ਤਫਤੀਸ਼ ਕਰਨੀ ਆ ਉਹਨੂੰ ਫੋਨ ਕੀਤਾ ਜੀ 2 ਵਾਰ, ਜੇ ਉਹਨੇ ਫੋਨ ਨਹੀਂ ਚੁੱਕਿਆ ਤੇ ਫਿਰ ਇਨਕਨਕਲੂਸਿਵ, ਸੋ ਇਟਸ ਆਲਮੋਸਟ ਲਾਈਕ ਵੀ ਕੋਈ ਕੋਈ ਟੈਰਰਿਸਟ ਹੈ ਫੋਰ ਐਗਜ਼ਾਮਪਲ, ਤੇ ਉਹਨੂੰ ਤੁਸੀਂ ਫਸਟ ਫੋਨ ਕਰ ਰਹੇ ਹੋ ਕਿ ਅਮਰੀਕਾ ਵਾਲੇ ਕਹਿੰਦੇ ਲਾਦਨ ਨੂੰ ਦੋ ਵਾਰੀ ਫੋਨ ਕੀਤਾ, ਫੋਨ ਨਹੀਂ ਚੁੱਕਿਆ, ਚਲੋ ਕੋਈ ਗੱਲ ਨਹੀਂ ਰਹਿਣ ਦਿਓ,
ਇਨਕਨਕਲੂਸਿਵ ਆ ਫਾਈਲ,
ਕਮਾਲ ਦੀ ਗੱਲ ਹੈ।
ਤੇ ਜੋ ਹੁਣ ਅਸੀਂ ਜਿਸ ਤਰ੍ਹਾਂ ਦੀ ਕ੍ਰਾਈਮ ਵੇਵ ਦੇਖ ਰਹੇ ਹਾਂ, ਇਹ ਸਾਰੀਆਂ ਚੀਜ਼ਾਂ ਆਪਸ ਵਿੱਚ ਜੁੜਦੀਆਂ ਨੇ,
ਬਿਲਕੁਲ ਜੁੜਦੀਆਂ ਨੇ।
ਜੇ ਇਕੱਲਾ ਇੱਕ ਸਾਲ ਅਜਿਹਾ ਕਿ ਤਕਰੀਬਨ 23,000 ਅਜਿਹਾ ਬੰਦਾ ਸੀ, ਐਂਡ ਇਹ ਇਕੱਲੀ ਇੰਟਰਨੈਸ਼ਨਲ ਸਟੂਡੈਂਟ ਵਾਲੇ ਫਾਈਲਾਂ ਦੇ ਨੰਬਰਸ ਨੇ, ਇਹਦੇ ਵਿੱਚ ਕੋਈ ਬਾਕੀ ਜਿਹਦਾ ਕਿਸੇ ਦਾ ਅਸਾਈਲਮ ਦਾ ਕਲੇਮ ਰਿਜੈਕਟ ਹੋ ਗਿਆ, ਜਿਹਦਾ ਕਿਸੇ ਦਾ ਵਰਕ ਪਰਮਿਟ ਐਕਸਪਾਇਰ ਹੋਇਆ, ਉਹ ਕਿੱਥੇ ਗਿਆ, ਉਹ ਨੰਬਰਸ ਨਹੀਂ ਹੈਗੇ। ਦਿਸ ਇਹ ਰਿਪੋਰਟ ਸਿਰਫ ਤੇ ਸਿਰਫ IRCC ਦੀ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦੀਆਂ ਅਰਜ਼ੀਆਂ ਦੀ ਹੈਂਡਲਿੰਗ ਦੀ ਕਾਰਗੁਜ਼ਾਰੀ ਬਾਰੇ ਆ। ਸਿਰਫ ਇੱਕ ਕੈਟਾਗਰੀ ਦੇ ਵਿੱਚ ਇਕੱਲੇ ਇੱਕੋ ਸਾਲ ਦੇ ਵਿੱਚ 23,000 ਬੰਦਾ ਅਜਿਹਾ ਜਿਹੜਾ ਕਿ ਦੇਸ਼ ਛੱਡ ਕੇ ਜਾਣਾ ਚਾਹੀਦਾ ਸੀ ਪਰ ਉਹ ਗਿਆ ਨਹੀਂ, ਸਿਸਟਮ ਨੂੰ ਪਤਾ ਹੀ ਨਹੀਂ, ਤਾਂ ਬਾਕੀ ਕੈਟਾਗਰੀਜ਼ ਦੇਖ ਲਓ ਨੰਬਰ ਕਿੱਥੇ ਦਾ ਕਿੱਥੇ ਪਹੁੰਚਦਾ।
ਅਸੀਂ ਕਿੰਨੇ ਸਾਲ ਤੋਂ ਇਹੀ ਗੱਲ ਕਰਦੇ ਹਾਂ ਕਿ ਕੈਨੇਡਾ ਦਾ ਪੂਰਾ ਸਿਸਟਮ ਓਨਰ ਸਿਸਟਮ ਤੇ ਚੱਲਦਾ, ਓਨਰ ਸਿਸਟਮ ਤੇ। ਹੁਣ ਤੁਸੀਂ ਦੇਖੋ ਕਿ ਇਹ ਸਾਰੇ ਜਿਹੜੇ ਲੋਕ ਨੇ, ਜੇ ਇਹ ਕੱਲ ਨੂੰ ਹੁਣ ਸਿਟੀਜ਼ਨ ਬਣਨਗੇ, ਸੋ ਇਹਨਾਂ ਦੀ ਸਿਟੀਜ਼ਨਸ਼ਿਪ ਦੀ ਜਿਹੜੀ ਬੁਨਿਆਦ ਹੈ, ਜਿਹੜਾ ਉਹਦਾ ਆਧਾਰ ਹੈ, ਜੇ ਉਹੀ ਸੰਭਾਵੀ ਤੌਰ ਤੇ ਫਰਾਡ ਦੇ ਉੱਤੇ ਹੈ,
ਫਿਰ ਜੇ ਕੱਲ ਨੂੰ ਕਿਤੇ ਕੋਈ ਗੜਬੜ ਹੁੰਦੀ ਹੈ, ਤੁਸੀਂ ਜਾਣਕਾਰੀ ਕਢਾਉਣ ਦੀ ਕੋਸ਼ਿਸ਼ ਕਰੋ, ਕੋਈ ਜੀ ਪ੍ਰਾਈਵੇਸੀ ਹੈ, ਅਸੀਂ ਇਹ ਗੱਲ ਦੱਸ ਨਹੀਂ ਸਕਦੇ।
ਸਿਟੀਜ਼ਨ ਇਜ਼ ਅ ਸਿਟੀਜ਼ਨ ਇਜ਼ ਅ
ਸਿਟੀਜ਼ਨ, ਕੈਨੇਡੀਅਨ ਇਜ਼ ਅ ਕੈਨੇਡੀਅਨ। ਮਤਲਬ ਯਾਰ ਪਿਛਲੇ 10 ਸਾਲਾਂ 'ਚ ਨਾ ਇਹੋ ਜਿਹੀਆਂ ਗੱਲਾਂ ਮੁਲਕ ਦੇ ਵਿੱਚ ਨਾ, ਜਿਵੇਂ ਆਈਡੈਂਟੀ ਨੂੰ ਡਾਇਲਿਊਟ ਕਰਕੇ ਤੁਹਾਡਾ ਮੁਲਕ ਪ੍ਰਤੀ ਜੋ ਓਵਰਆਲ ਤੁਹਾਡਾ ਨਜ਼ਰੀਆ ਹੁੰਦਾ, ਉਹ ਕਿਵੇਂ ਉਹਨੂੰ ਇਰੋਡ ਕੀਤਾ ਜਾਂਦਾ, ਇਹ 10 ਸਾਲਾਂ ਦੀ ਬੜੀ ਜ਼ਬਰਦਸਤ ਕੇਸ ਸਟੱਡੀ ਆ। ਜਸਟਿਨ ਟਰੂਡੋ ਦਾ ਉਦੋਂ ਇਹ ਕਹਿ ਦੇਣਾ ਕਿ ਕੈਨੇਡਾ ਇਜ਼ ਅ ਪੋਸਟ ਨੈਸ਼ਨਲ ਸਟੇਟ, ਯਾਰ ਉਹ ਕਿਹੋ ਜਿਹਾ ਬੇਵਕੂਫਾਨਾ ਬਿਆਨ ਸੀ, ਉਹ ਕਿਹੋ ਜਿਹਾ ਬੇਵਕੂਫਾਨਾ ਬਿਆਨ ਸੀ। ਜੇ ਤੁਸੀਂ ਕੰਟਰੀ ਦੀ ਇੱਕ ਆਈਡੈਂਟੀ ਨਹੀਂ ਜੇ ਮਹਿਸੂਸ ਕਰ ਸਕਦੇ ਅਜਿਹੀ, ਕਿ ਜੇ ਕੈਨੇਡੀਅਨ ਠੀਕ ਆ, ਕੈਨੇਡਾ ਦੀ ਸਭ ਤੋਂ ਵੱਡੀ ਬਰਕਤ ਹੁਣ ਤੱਕ ਕੀ ਰਹੀ ਆ ਕਿ ਤੁਸੀਂ ਦੁਨੀਆ ਤੋਂ ਕਿਸੇ ਵੀ ਹਿੱਸੇ ਤੋਂ ਆ ਕੇ ਆਪਣੀ ਕੈਨੇਡੀਅਨਨੈਸ ਬਰਕਰਾਰ ਰੱਖਦੇ, ਆਪਣੀ ਓਰਿਜਨਲ ਆਈਡੈਂਟੀ ਬਰਕਰਾਰ ਰੱਖਦੇ ਹੋ, ਕੈਨੇਡੀਅਨ ਹੋ ਸਕਦੇ ਹੋ। ਕੈਨੇਡਾ ਨੂੰ ਤੁਸੀਂ ਐਜ਼ ਅ ਮੁਲਕ ਜੇ ਪਿਆਰ ਕਰੋਗੇ ਤਾਂ ਜਿਹੜਾ ਉਹ ਤੁਹਾਡਾ ਦੇਸ਼ ਪ੍ਰਤੀ ਮੋਹ ਆ ਉਹ ਨਜ਼ਰ ਆਉਂਦਾ ਤੁਹਾਡੇ ਐਕਸ਼ਨਸ ਦੇ ਵਿੱਚ। ਪਰ ਜੇ ਮੁਲਕ ਦਾ ਪ੍ਰਧਾਨ ਮੰਤਰੀ ਇਹ ਕਹਿ ਦਿੰਦਾ ਕਿ ਜੀ ਹੁਣ ਕੈਨੇਡਾ ਪੋਸਟ ਨੈਸ਼ਨਲ ਸਟੇਟ ਆ, ਪੋਸਟ ਨੈਸ਼ਨਲ ਸਟੇਟ ਦਾ ਭਾਵ ਕੀ ਆ, ਵੀ ਸਾਡੀ ਕੋਈ ਇੱਕ ਨੈਸ਼ਨਲ ਆਈਡੈਂਟੀ ਨਹੀਂ, ਸਾਡੀ ਤਾਂ ਵੱਖੋ ਵੱਖਰੀਆਂ ਛੋਟੀਆਂ 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 ਨੈਸ਼ਨਲ ਆਈਡੈਂਟੀਜ਼ ਨੇ। ਫਿਰ ਉਹ ਜਿਹੜੇ ਛੋਟੇ ਛੋਟੇ ਗਰੁੱਪਸ ਨੇ ਉਹਨਾਂ ਨੇ ਉਸੇ ਹਿਸਾਬ ਨਾਲ, ਯਾਰ ਹੁਣ ਦੇਖੋ ਜੰਗ ਦਾ ਮਾਹੌਲ ਆ, ਜੰਗ ਦੇ ਮਾਹੌਲ 'ਚ ਗੱਲ ਇਹ ਹੁੰਦੀ ਹੈ ਕਿ ਜੀ ਮੁਲਕ ਵਾਸਤੇ ਕੋਈ ਕੌਣ ਕੀ ਕਰੇਗਾ। ਜਦ ਤੁਸੀਂ ਪਹਿਲਾਂ ਹੀ ਸੈਂਟੀਮੈਂਟ ਇਹ ਬਹੁਤ ਆ ਕਿ ਜੀ ਪੋਸਟ ਨੈਸ਼ਨਲ ਸਟੇਟ ਆ, ਵੀ ਤੁਹਾਡੀ ਨੈਸ਼ਨਲ ਆਈਡੈਂਟੀ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ, ਤਾਂ ਫਿਰ ਕੰਟਰੀ ਵਾਸਤੇ ਕਿਹਨੇ ਖੜਨਾ ਆ ਕੇ।
ਬਿਲਕੁਲ,
ਇਹ ਨੈਰੇਟਿਵਸ ਇੰਪੋਰਟੈਂਟ ਹੁੰਦੇ ਨੇ।
ਸੋ ਜੇ ਤੁਹਾਡੀ ਆਈਡੈਂਟੀ ਤੁਸੀਂ ਕਹੋ ਕਿ ਮਲਟੀਪਲ ਆਈਡੈਂਟੀਜ਼ ਨੇ, ਉਹਦਾ ਮਤਲਬ ਹੈ ਤੁਹਾਡੀ ਕੋਈ
ਆਈਡੈਂਟੀ ਨਹੀਂ ਆ। ਯੈਸ, ਵਟਸਐਪ 'ਤੇ ਗੁਰਸ਼ਰਨ ਤੂਰ ਜੀ ਦਾ ਮੈਸੇਜ ਆਇਆ, ਉਹ ਕਹਿੰਦੇ ਇਟ ਸੀਮਸ ਕੈਨੇਡਾ ਸਪੋਰਟਸ ਆਲ ਸੋਰਟਸ ਆਫ ਫਰੋਡਸ, ਕਹਿੰਦੇ ਭਾਵੇਂ ਉਹ ਇਮੀਗ੍ਰੇਸ਼ਨ ਫਰੋਡ ਹੋਵੇ ਜਾਂ ਮੋਰਗੇਜ ਫਰੋਡ ਹੋਵੇ। ਉਹੀ ਹੈ ਨਾ ਯਾਰ, ਜਿਹੜੇ ਚੈੱਕਸ ਐਂਡ ਬੈਲੈਂਸਿਸ ਨੇ ਉਹ ਪ੍ਰੋਪਰਲੀ ਉਹਨਾਂ ਨੂੰ ਲਾਗੂ ਹੀ ਨਹੀਂ ਕੀਤਾ ਜਾਂਦਾ ਉੱਥੇ ਕੰਮ ਉਹਨਾਂ, ਜਾਂ ਇਹ ਕਹਿ ਲਓ ਕਿ ਪੋਲੀਟੀਕਲੀ ਬਿਆਨ ਦੇ ਤਾ ਅਸੀਂ ਤਬਦੀਲੀਆਂ ਕਰ ਰਹੇ ਹਾਂ, ਕਿਉਂਕਿ ਉਦੋਂ ਦਿਖ ਰਿਹਾ ਸੀ ਕਿ ਇਹ ਚੀਜ਼ ਇਲੈਕਸ਼ਨ ਦੇ ਵਿੱਚ ਮਹਿੰਗੀ ਪੈ ਸਕਦੀ ਆ, ਅਤੇ ਬਿਆਨਬਾਜ਼ੀ ਕਰ ਦਿੱਤੀ ਗਈ, ਜਿਹੜੇ ਉਹਦੇ ਨਾਲ ਬਣਦੇ ਰਿਸੋਰਸਿਸ ਸੀਗੇ ਉਹਨਾਂ ਮਹਿਕਮਿਆਂ ਨੂੰ ਦਿੱਤੇ ਨਹੀਂ ਗਏ ਜਿਹਦੇ ਨਾਲ ਉਹ ਜਿਹਦੇ ਆਧਾਰ 'ਤੇ ਕੰਮ ਕਰ ਸਕਦੇ।
ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਵਾਲੀ ਗੱਲ ਆ ਵੀ ਜਿਹੜੀ, ਉਹਦੀ ਇੱਕ ਹਕੀਕਤ ਇਹ ਵੀ ਰਹੀ ਹੈ ਕਿ ਸਰਕਾਰ ਨੂੰ ਪਤਾ ਸੀ ਕਿ ਇਹਦੇ ਵਿੱਚ ਖਾਮੀਆਂ ਨੇ, ਵੀਜ਼ਾ ਰੂਲਸ ਦੀ ਉਲੰਘਣਾ ਹੋ ਰਹੀ ਹੈ, ਪਰ ਜਿਹੜੇ ਉਹ ਸਟੂਡੈਂਟਸ ਨੇ ਉਹ ਆਪਣੇ ਵੀਜ਼ਾ ਰੂਲ ਦੀ ਉਲੰਘਣਾ ਕਰਕੇ ਕੀ ਕਰ ਰਹੇ ਸੀ, ਉਹ ਕੰਮ ਕਰ ਰਹੇ ਸੀ। ਸੋ ਦੇ ਵਰ ਸਪੋਰਟਿੰਗ ਦਾ ਇਕਨੋਮੀ ਇਨ ਅ ਵੇ, ਤੇ ਸਾਨੂੰ ਸਸਤੇ ਵਰਕਰ ਚਾਹੀਦੇ ਸੀ, ਸਾਡੇ ਬਿਜ਼ਨਸਿਸ ਉਹਦੇ ਨਾਲ ਚੱਲ ਰਹੇ ਸਨ, ਤੇ ਇਸ ਕਰਕੇ ਅੱਖਾਂ ਮੀਟ ਕੇ ਅਸੀਂ ਬੈਠੇ ਰਹੇ, ਤੇ ਉਸ ਪ੍ਰੋਬਲਮ ਨੂੰ ਅਸੀਂ ਆਪ ਹੀ ਵਧਣ ਦਿੱਤਾ, ਤੇ ਫਿਰ LMIA ਵਾਲਾ ਫਰਾਡ ਜਿਹੜਾ ਚੱਲਦਾ ਰਿਹਾ,
ਸਾਰੇ ਪੈਰਲਲ ਚੱਲ ਰਹੇ,
ਇਸੇ ਕਰਕੇ ਚੱਲਦਾ ਰਿਹਾ
ਸਾਰੇ ਪੈਰਲਲ ਚੱਲ ਰਹੇ,
ਉਹ ਸਾਰਾ ਕੁਝ ਕਿਉਂਕਿ ਇਕਨੋਮੀ ਨੂੰ ਸਪੋਰਟ ਕਰ ਰਿਹਾ ਸੀ, ਤੇ ਇਸ ਕਰਕੇ ਸਰਕਾਰ ਅੱਖਾਂ ਮੀਟ ਕੇ ਬੈਠੀ ਰਹੀ, ਪਰ ਫਰਾਡ ਫਰਾਡ ਹੀ ਹੁੰਦਾ।
ਯਾ ਦੂਜਾ
ਸਾਈਡ ਇਫੈਕਟਸ ਹੁੰਦੇ ਨੇ, ਜਦੋਂ ਸਾਈਡ ਇਫੈਕਟਸ ਇਲਾਜ ਤੋਂ ਜ਼ਿਆਦਾ ਜ਼ਿਆਦਾ ਮਾਰੂ ਹੋ ਗਏ,
ਬਿਲਕੁਲ,
ਤੇ ਫਿਰ ਸਰਕਾਰ ਜਾਗੀ ਹੈ, ਤੇ ਇਟ ਵਾਸ ਟੂ ਲੇਟ।
ਯਾ ਦੂਜਾ ਇਹ ਕਹਿ ਲਓ ਕਿ ਆ ਇਕਨੋਮੀ ਨੂੰ ਸਪੋਰਟ ਕਰ ਰਹੇ ਸੀ, ਜਾਂ ਸਰਕਾਰ ਦੀ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਇਕਨੋਮੀ ਨੂੰ ਡਿਵੈਲਪ ਨਾ ਕਰ ਸਕਣ ਦੀ ਨਲਾਇਕੀ ਸੀ
ਉਹਨੂੰ ਢੱਕ ਰਹੇ ਸੀ,
ਉਹਨੂੰ ਲੁਕੋ ਰਹੇ ਸੀ, ਕਿਉਂਕਿ ਜਿੰਨੇ ਨੰਬਰਸ ਕੈਨੇਡਾ ਦੇ ਵਿੱਚ ਵੱਧ ਗਏ, ਜਿਹੜੇ ਨਵੇਂ ਲੋਕ ਆਏ ਸੀ ਉਦੋਂ ਵੀ ਕਿੰਨੀਆਂ ਗੱਲਾਂ ਕਰਦੇ ਸੀ ਕਿ ਜਿਹੜੇ GDP ਦੇ ਨੰਬਰ ਦਿਖਾ ਰਹੇ ਨੇ ਜੀ ਆਸ ਕੁਆਟਰ ਦੇ ਵਿੱਚ ਵੀ GDP ਇੰਨੀ ਵੱਧ ਗਈ, ਉਹਦਾ ਰੀਜ਼ਨ ਇਹ ਸੀ ਕਿ ਨਵਾਂ ਆਇਆ ਬੰਦਾ ਉਹਨੇ ਆ ਕੇ ਆਪਣੇ ਬੇਸਿਕ ਨੈਸੈਸਿਟੀਜ਼ ਦੇ ਉੱਪਰ ਖਰਚਾ ਕਰਨਾ, ਜਦੋਂ ਉਹਨੇ ਆ ਕੇ ਕੌਲੀਆਂ ਚਮਚੇ ਖਰੀਦਣੇ, ਉਹਨੇ ਆ ਕੇ ਕੋਈ ਸ਼ੂਜ਼ ਖਰੀਦਣੇ, ਜੈਕਟਾਂ ਖਰੀਦਣੀਆਂ, ਆਪਣੇ ਕੋਈ ਕਾਰ ਖਰੀਦਣੀਆਂ ਛੋਟੀ ਮੋਟੀ, ਤਾਂ ਉਹਨਾਂ ਸਾਰੀਆਂ ਚੀਜ਼ਾਂ ਨੇ GDP ਦੇ ਵਿੱਚ ਨੰਬਰਸ ਨੂੰ ਵਧਾ ਤਾ, ਪਰ ਨੰਬਰਸ ਵਧਣ ਦਾ ਜਿਹੜਾ ਅਸਲ ਜੋ ਉਹਦੇ ਅੰਡਰ ਦਾ ਹੁੱਡ ਜੋ ਚੱਲ ਰਿਹਾ ਸੀ ਉਹ ਆ ਸਾਰਾ ਕੁਝ ਸੀ।
ਤੇ ਵਿਜੇ ਜੀ ਜੇ ਜਿਹੜੀ ਉਹ ਗੱਲ ਹੁੰਦੀ ਆ ਕਿ ਜਿਹੜੇ ਅੰਡਰਗਰਾਊਂਡ ਜਿਹੜੇ ਅਨਡਾਕੂਮੈਂਟਡ ਵਰਕਰਸ ਨੇ ਵੀ ਜੇ ਉਹ ਤਕਰੀਬਨ 1 million ਸੱਚੀ ਮੁੱਚੀ ਹੈਗੇ ਨੇ, ਕਿਉਂਕਿ ਇੱਕ ਐਸਟੀਮੇਟ ਆਇਆ ਸੀ ਨਾ ਦੈਟ ਨੰਬਰ ਕੁਡ ਬੀ ਹਾਇਰ ਦੈਨ 1 million
ਹੋਇਆ ਸੀ,
ਤੇ ਜੇ ਉਹ ਨੰਬਰ 1 million ਆ ਤੇ ਉਹਦਾ ਪ੍ਰਭਾਵ ਸਾਡੀ GDP ਪਰ ਕੈਪੀਟਾ ਤੇ ਵੀ ਤਾਂ ਪਏਗਾ
ਸਰਟਨਲੀ,
ਵੀ ਜੇ ਉਹ ਨੰਬਰ ਰੈਗੂਲਰਾਈਜ਼ ਹੁੰਦਾ ਤੇ ਸਾਡੀ ਜਨਸੰਖਿਆ ਅਚਾਨਕ 1 million ਵੱਧ ਜਾਂਦੀ ਆ ਤੇ ਉਹਦੇ ਨਾਲ ਜਿਹੜੀ ਸਾਡੀ GDP ਪਰ ਕੈਪੀਟਾ ਜਿਹਦੀ ਅਸੀਂ ਬੜੀ ਸ਼ੇਖੀ ਮਾਰਦੇ ਹਾਂ, ਸਾਨੂੰ ਮਾਰਨੀ ਵੀ ਚਾਹੀਦੀ ਆ ਸ਼ੇਖੀ, ਚਲੋ ਠੀਕ ਆ ਅਸੀਂ ਇੱਕ ਤਨਾਡ ਮੁਲਕ ਦੇ ਵਿੱਚ ਰਹਿੰਦੇ ਹਾਂ ਪਰ ਉਹ GDP ਪਰ ਕੈਪੀਟਾ ਵੀ ਘਟੇਗੀ ਸਾਡੀ, ਸਾਡੀ ਜਿਹੜੀ ਗਲੋਬਲ ਸਟੈਂਡਿੰਗ ਹੈ ਉਹ ਘਟੇਗੀ।
ਤਾਂਹੀਓ ਤਾਂ ਜਿਹੜੀ ਕੈਨੇਡਾ ਦੇ ਵਿੱਚ ਐਫੀਸ਼ੀਐਂਸੀ ਤੇ ਜਿਹੜਾ ਪਰ ਕੈਪੀਟਾ ਆਊਟਪੁੱਟ ਆ ਉਹਨੂੰ ਲੈ ਕੇ ਆਹੀ ਸਾਲ ਨੇ ਜਿਨ੍ਹਾਂ ਦੌਰਾਨ ਉਹਨੂੰ ਲੈ ਕੇ ਵੀ ਕੰਸਰਨ ਵਧੇ ਨੇ। ਤਾਂਹੀਓ ਯਾਰ ਹੁਣ ਜਿਵੇਂ ਦੇਖੋ ਮੈਸੇਜ ਆਉਣ ਨੂੰ ਤਿਆਰ ਨੇ ਕਿ ਇੱਥੇ ਜਿਹੜਾ ਕੋਈ ਬੰਦਾ PR ਹੋ ਜਾਂਦਾ ਉਹਨੂੰ ਜੋਬ ਨਹੀਂ ਮਿਲਦੀ, ਅਜੇ ਵੀ ਇਸ ਤਰ੍ਹਾਂ ਦੇ ਕੰਸਰਨ ਦੱਸੀ ਜਾਂਦੇ ਨੇ ਸਾਰੇ ਕਿ ਕਈਆਂ ਦੇ ਬੱਚਿਆਂ ਨੂੰ ਜੋਬਸ ਨਹੀਂ ਮਿਲਦੀਆਂ ਪਈਆਂ, ਉਹ ਕਹਿੰਦੇ 2-2 ਸਾਲ ਤੋਂ ਬੱਚਾ ਨੌਕਰੀ ਲੱਭਦਾ ਪਿਆ ਉਹਨੂੰ ਸਟਾਰਟਰ ਜੋਬ ਨਹੀਂ ਮਿਲ ਰਹੀ, ਕਿਉਂਕਿ ਸਟੈਟਕੈਨ ਦੇ ਨੰਬਰ ਸਰਕਾਰੀ ਅੰਕੜੇ ਕਹਿੰਦੇ ਨੇ ਕਿ ਜੀ ਹੁਣ ਤਾਂ ਪਾਪੂਲੇਸ਼ਨ ਇੰਨੀ ਘੱਟ ਗਈ, ਹੁਣ ਤਾਂ ਸਾਡੇ ਕੋਲ ਨੰਬਰਸ ਘੱਟ ਗਏ, ਹੁਣ ਤਾਂ ਲੋਕੀ ਉਹਨੇ ਆ ਨਹੀਂ ਰਹੇ, ਹੁਣ ਤਾਂ ਕੁਝ ਲੋਕੀ ਵਾਪਸ ਚਲੇ ਗਏ, ਉਹ ਵਾਪਸ ਤੁਹਾਡੇ ਥਰੈਟੀਕਲੀ ਗਏ ਨੇ ਜਿਹੜੇ ਉਹ ਅੰਡਰਗਰਾਊਂਡ ਰਹਿ ਰਹੇ ਨੇ, ਅੰਡਰਗਰਾਊਂਡ ਕੰਮ ਵੀ ਕਰ ਰਹੇ ਆ।
ਬਿਲਕੁਲ, ਤੇ ਇਮੀਗ੍ਰੇਸ਼ਨ ਦੀਆਂ ਨੀਤੀਆਂ ਨੂੰ ਲੈ ਕੇ ਵਿਜੇ ਜੀ ਅਜੇ ਤੱਕ ਮਤਲਬ ਕੈਨੇਡਾ ਦੀ ਬੁਨਿਆਦੀ ਇਮੀਗ੍ਰੇਸ਼ਨ ਹੈ ਇੱਕ ਤਰੀਕੇ ਨਾਲ, ਅਜੇ ਤੱਕ 2026 ਦੇ ਵਿੱਚ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਸੇਮ ਪੇਜ ਤੇ ਨਹੀਂ ਹੈਗੀਆਂ। ਸੋ ਪ੍ਰੋਵਿੰਸ਼ਲ ਸਰਕਾਰ ਕੁਝ ਹੋਰ ਕਹਿੰਦੀ ਹੈ, ਕੁਬੈਕ ਦੀ ਸਰਕਾਰ ਕੁਝ ਹੋਰ ਕਹਿੰਦੀ, ਬ੍ਰਿਟਿਸ਼ ਕੋਲੰਬੀਆ ਸਰਕਾਰ ਕੁਝ ਹੋਰ ਕਹਿੰਦੀ ਹੈ, ਫੈਡਰਲ ਸਰਕਾਰ ਕੁਝ ਹੋਰ ਕਹਿੰਦੀ, ਅਲਬਰਟ ਵਾਲੇ ਕੁਝ ਹੋਰ ਸੋਚ ਕੇ ਬੈਠੇ ਨੇ।
ਸਹੀ ਗੱਲ ਆ।
ਸੋ ਇੱਕ ਸਾਰਤਾ ਹੀ ਨਹੀਂ ਹੈ ਪਾਲਿਸੀ ਮੇਕਰਸ ਦੇ ਵਿੱਚ, ਤੇ ਫਿਰ ਪਾਲਿਸੀ ਇੰਪਲੀਮੈਂਟ ਕਿਵੇਂ ਹੋਏਗੀ?
ਐਂਡ ਉਹਦੀਆਂ ਜਿਹੜੀਆਂ ਉਹਦੀਆਂ ਕਮੀਆਂ ਨੇ ਉਹ ਸਿੱਧੀਆਂ ਸਿੱਧੀਆਂ,
ਸਾਨੂੰ ਫੋਰਨ ਵਰਕਰਸ ਚਾਹੀਦੇ ਨੇ ਕਿ ਨਹੀਂ ਚਾਹੀਦੇ, ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਢਿੱਲ ਦੇਣੀ ਹੈ ਕਿ ਨਹੀਂ ਦੇਣੀ, ਇੰਟਰਨੈਸ਼ਨਲ ਸਟੂਡੈਂਟਸ ਦੀ ਸੰਖਿਆ ਵਧਾਉਣੀ ਹੈ ਕਿ ਨਹੀਂ ਵਧਾਉਣੀ, ਜੇ ਕਟੌਤੀ ਕਰਾਂਗੇ ਤਾਂ ਯੂਨੀਵਰਸਿਟੀਆਂ ਕਿਵੇਂ ਚੱਲਣਗੀਆਂ, ਉਹਨਾਂ ਦੀ ਫੰਡਿੰਗ ਵਧਾਉਣੀ ਹੈ ਕਿ ਨਹੀਂ ਵਧਾਉਣੀ। ਸੋ ਇਹ ਜਿਹੜੇ ਸਵਾਲ ਨੇ ਇਹਨਾਂ ਨੂੰ ਲੈ ਕੇ ਸਰਕਾਰਾਂ ਹੀ ਪ੍ਰੋਵਿੰਸ਼ਲੀ ਤੇ ਫੈਡਰਲ ਪੱਧਰ ਤੇ ਉਹ ਇਕਸਾਰਤਾ ਦੇ ਵਿੱਚ ਨਹੀਂ ਹੈਗੀਆਂ।
ਵਟਸਐਪ ਤੇ ਇੱਕ ਹੋਰ ਮੈਸੇਜ ਆਇਆ, ਇਹਨਾਂ ਦਾ ਕਹਿਣਾ ਕਿ ਫੋਰਨ ਇੰਟਰਫੇਰੈਂਸ ਵਾਲੇ ਵੀ ਲੱਭ ਗਏ ਸੀ ਪਰ ਉਹਨਾਂ ਨੇ ਵੀ ਫੋਨ ਨਹੀਂ ਚੱਕਿਆ, ਇਹਨਾਂ ਨੇ ਕਹਿਤਾ ਵੀ ਇਨਕਨਕਲੂਸਿਵ
ਹੋਇਆ। ਇੱਦਾਂ ਹੀ
ਹੋਇਆ, ਇੱਦਾਂ ਹੀ ਆ। ਇਹ ਬਿਲਕੁਲ ਬਹੁਤ ਸਟੀਕ ਕਮੈਂਟ ਹੈ, ਇਹ ਬਹੁਤ ਦਵਿੰਦਰ ਜੀ ਦਾ ਮੈਸੇਜ ਆਇਆ ਹੈ। ਆਈ ਥਿੰਕ ਬਿਲਕੁਲ ਹੀ ਹਿਟ ਦਾ ਨੇਲ ਰਾਈਟ ਔਨ ਦੀ ਹੈਡ,
ਕਿਉਂਕਿ ਉਹ ਦੇਖਿਆ ਕਿ ਟ੍ਰੇਡ ਵਾਲਾ ਜਿਹੜਾ ਲੋਲੀਪੋਪ ਹੈ ਉਹ ਜ਼ਿਆਦਾ ਵੱਡਾ,
ਉਹ ਜ਼ਿਆਦਾ ਸਵਾਦ,
ਜ਼ਿਆਦਾ ਸਵਾਦ।
ਬਸ ਜੀ, ਇਸ ਤੋਂ ਪਹਿਲਾਂ ਕਿ ਆਡੀਟਰ ਜਨਰਲ ਵੱਲੋਂ ਸਾਂਝੀਆਂ ਕੀਤੀਆਂ ਬਾਕੀ ਰਿਪੋਰਟਾਂ ਦੀ ਗੱਲ ਕਰੀਏ, ਕੁਇਕਲੀ ਇੱਕ ਗੱਲ ਇਹ ਵੀ ਕਰ ਲਈਏ ਕਿ ਜਿਹੜੀ ਪਾਈਪਲਾਈਨ ਦੀ ਗੱਲ, ਕਿਉਂਕਿ ਥੋੜ੍ਹੀ ਡਾਇਵਰਸਿਟੀ ਵੀ ਰਹੇ ਨਾ ਖ਼ਬਰਾਂ ਦੇ ਵਿੱਚ, ਇਕੱਲੀ ਆਡੀਟਰ ਜਨਰਲ ਦੀ ਗੱਲ ਨਾ ਹੋਵੇ, ਡਾਇਵਰਸਿਟੀ ਦਾ ਬੜਾ ਬੋਲਬਾਲਾ ਅੱਜ ਕੱਲ੍ਹ,
ਤੁਸੀਂ ਬੜੇ ਇਨਕਲੂਸਿਵ ਹੋ।
ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਹਿਊਸਟਨ ਟੈਕਸਸ ਦੇ ਵਿੱਚ ਇੱਕ ਐਨਰਜੀ ਕਾਨਫਰੰਸ ਹੋ ਰਹੀ ਹੈ, ਉੱਥੇ ਗਏ ਹੋਏ ਨੇ। ਉੱਥੇ ਕੱਲ੍ਹ ਜਦੋਂ ਉਹਨਾਂ ਨੂੰ ਕੁਝ ਸਵਾਲ ਵਗੈਰਾ ਪੁੱਛੇ ਗਏ ਮੀਡੀਆ ਵੱਲੋਂ, 1 April ਬੜੀ ਤੇਜ਼ੀ ਨਾਲ ਆ ਰਹੀ ਹੈ, ਹੁਣ ਹਫ਼ਤਾ ਕੀ ਰਹਿ ਗਿਆ ਉਹਦੇ ਵਾਸਤੇ, ਅਤੇ ਜਿਹੜਾ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਿਚਕਾਰ ਪਿਛਲੇ ਸਾਲ ਦੇ ਨਵੰਬਰ ਦੇ ਵਿੱਚ ਸਾਈਨ ਕੀਤਾ ਗਿਆ ਸੀ, ਜਿਹਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਅਲਬਰਟਾ ਤੋਂ ਕੱਚੇ ਤੇਲ ਦੀ 1 million ਬੈਰਲ ਪ੍ਰਤੀ ਦਿਨ ਦੀ ਕਪੈਸਿਟੀ ਵਾਲੀ ਪਾਈਪਲਾਈਨ ਇੱਥੇ ਕੈਨੇਡਾ ਦੇ ਵੈਸਟ ਕੋਸਟ ਤੱਕ ਆਏਗੀ, ਜਿਹਨੂੰ ਲੈ ਕੇ BC ਦੇ ਵਿੱਚ ਵੀ ਬੜਾ ਰੇੜਕਾ ਪ੍ਰੀਮੀਅਰ EB ਨੇ ਉਹਦੇ ਬਾਰੇ ਬੜੇ ਬਿਆਨ ਪਹਿਲਾਂ ਦਿੱਤੇ ਨੇ, ਵੀ ਉਹਦੇ ਬਾਰੇ ਕੁਝ ਜਿਹੜੀਆਂ ਟਾਈਮਲਾਈਨ ਸੀਗੀਆਂ, ਕੁਝ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਉਸ MOU ਦੇ ਵਿੱਚ ਲਿਖੀਆਂ ਗਈਆਂ ਸੀ। 1 April ਇੱਕ ਡੈਡਲਾਈਨ ਹੈ ਕਿ ਜਿਹਦੇ ਵਿੱਚ ਕਾਰਬਨ ਪ੍ਰਾਈਸਿੰਗ ਨੂੰ ਲੈ ਕੇ ਅਤੇ ਕੁਝ ਹੋਰ ਜਿਹੜੇ ਪਹਿਲੂ ਨੇ ਉਹਨਾਂ ਨੂੰ ਲੈ ਕੇ ਨੈਗੋਸੀਏਸ਼ਨਸ ਦੇ ਵਿੱਚ, ਵੀ 1 April ਤੱਕ ਉਸ ਸੰਬੰਧੀ ਜਾਣਕਾਰੀ ਜਮ੍ਹਾਂ ਕਰਾਓ। ਪ੍ਰੀਮੀਅਰ ਡੈਨੀਅਲ ਸਮਿਥ ਅਲਬਰਟਾ ਦੀ ਪ੍ਰੀਮੀਅਰ ਨੇ ਇਹ ਗੱਲ ਮੰਨ ਲਈ ਹੈ ਵੀ 1 April ਵਾਲੀ ਡੈਡਲਾਈਨ ਤਾਂ ਹੋਜੂਗੀ ਮਿਸ, ਅਤੇ ਨਾਲ ਹੀ ਇਹ ਗੱਲ ਵੀ ਮੰਨ ਗਏ ਨੇ ਜਿਹੜੀ ਗੱਲ BC ਦੇ ਪ੍ਰੀਮੀਅਰ DVDB ਵਾਰ-ਵਾਰ ਪਿਛਲੇ ਸਮੇਂ 'ਚ ਕਹਿੰਦੇ ਰਹੇ ਨੇ ਕਿ ਪਾਈਪਲਾਈਨ ਦੀ ਗੱਲ ਤਾਂ ਕਰੀ ਜਾਂਦੇ ਹੋ ਪਰ ਇਹਦੇ ਵਾਸਤੇ ਕੋਈ ਪ੍ਰਾਈਵੇਟ ਕੰਪਨੀ ਤਾਂ ਹੈ ਨਹੀਂ। ਉਹਨਾਂ ਨੇ ਮੰਨੀ ਗੱਲ, ਕਹਿੰਦੇ ਪ੍ਰਾਈਵੇਟ ਪ੍ਰਪੋਨੈਂਟ ਅਜੇ ਤੱਕ ਇਸ ਪਾਈਪਲਾਈਨ ਵਾਸਤੇ ਕੋਈ ਨਹੀਂ ਆ, ਪਰ ਨਿਵੇਸ਼ਕ ਦੂਰ ਦੁਰਾਡੇ ਦੇ ਨਿਵੇਸ਼ਕ ਇਸ ਪਾਈਪਲਾਈਨ ਦੇ ਵਿੱਚ ਹੋ ਸਕਦਾ ਦਿਲਚਸਪੀ ਦਿਖਾ ਦੇਣ।
ਯਾ, ਕਿਉਂਕਿ ਅਮਰੀਕਾ ਗਏ ਹੋਏ ਸੀ ਅਤੇ ਉੱਥੇ ਐਨਰਜੀ ਕਾਨਫਰੰਸ ਹੀ ਹੈ ਅਤੇ ਉੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਐਨਰਜੀ ਕੰਪਨੀਜ਼ ਦੇ ਜਿਹੜੇ CEOs ਨੇ, ਕੈਪਟਨਸ ਨੇ ਉੱਥੇ ਪਹੁੰਚੇ ਹੋਏ ਸਨ ਅਤੇ ਉਹਨਾਂ ਦੇ ਸਾਹਮਣੇ ਫਿਰ ਇਹ ਗੱਲ ਕਹਿਣੀ ਬਣਦੀ ਸੀ ਕਿ ਉਹਨਾਂ ਨੇ ਐਗਜ਼ਾਮਪਲ ਦਿੱਤੀ LNG ਕੈਨੇਡਾ ਦੀ, ਕਹਿੰਦੇ ਉਹਦੇ ਵਿੱਚ ਵੀ ਦੇਖੋ ਕਿੰਨੇ ਸਾਰੇ ਮੁਲਕਾਂ ਦੇ ਜੁਆਇੰਟ ਸਟੇਕਸ ਨੇ। ਸੋ ਉਸੇ ਤਰ੍ਹਾਂ ਕਹਿੰਦੇ ਮੈਨੂੰ ਉਮੀਦ ਹੈ ਕਿ ਜਿਹੜੀ ਪਾਈਪਲਾਈਨ ਸੰਭਾਵੀ ਤੌਰ 'ਤੇ ਹੋਏਗੀ ਉਹਦੇ ਵਿੱਚ ਵੀ ਫੋਰਨ ਕੰਪਨੀਜ਼ ਮੈਜੋਰਿਟੀ ਨਾ ਸੀ, ਕਹਿੰਦੇ ਮਾਈਨੋਰਿਟੀ ਸਟੇਕ ਹਾਸਲ ਕਰਨ ਦੇ ਵਿੱਚ ਦਿਲਚਸਪੀ ਦਿਖਾਉਣਗੀਆਂ। ਹੁਣ ਜਿਹੜੀ 1 April ਦੀ ਡੈਡਲਾਈਨ ਆ ਉਹਦੇ ਵਿੱਚ ਵਿਜੇ ਜੀ 4 ਚੀਜ਼ਾਂ ਕਰਨੀਆਂ ਸੀ 1 April ਤੋਂ ਪਹਿਲਾਂ। ਸੋ 4 ਅਗਰੀਮੈਂਟਸ ਹੋਣੇ ਸਨ, ਇੱਕ ਤਾਂ ਸੀ ਇੰਪੈਕਟ ਅਸੈਸਮੈਂਟਸ ਨੂੰ ਲੈ ਕੇ ਕੋਆਪਰੇਸ਼ਨ ਅਗਰੀਮੈਂਟ, ਦੂਸਰਾ ਸੀ ਮੀਥੇਨ ਇਕੁਐਲੈਂਸੀ ਅਗਰੀਮੈਂਟ, ਤੀਸਰਾ ਸੀ ਕਾਰਬਨ ਪ੍ਰਾਈਸਿੰਗ ਇਕੁਐਲੈਂਸੀ ਅਗਰੀਮੈਂਟ ਤੇ ਚੌਥਾ ਸੀ ਜਿਹੜਾ ਪਾਥਵੇਜ਼ ਪ੍ਰੋਜੈਕਟ ਹੈ ਕਿ ਪਾਥਵੇਜ਼ ਕੰਪਨੀਜ਼ ਦੇ ਨਾਲ ਇੱਕ ਟ੍ਰਾਇਲੈਟਰਲ MOU ਸਾਈਨ ਕਰਨਾ ਸੋ ਇਹ ਚਾਰ ਕੰਮ ਕਰਨੇ ਸੀ ਪਹਿਲੀ ਅਪ੍ਰੈਲ ਤੋਂ ਪਹਿਲਾਂ ਪਹਿਲੀ ਅਪ੍ਰੈਲ ਦੀ ਡੈਡਲਾਈਨ ਸੀ ਡੈਨੀਅਲ ਸਮਿਥ ਨੇ ਕਿਹਾ ਵੀ ਪਹਿਲਾ ਕੰਮ ਤਾਂ ਹੋ ਗਿਆ ਜਿਹੜਾ ਕੋਆਪਰੇਸ਼ਨ ਅਗਰੀਮੈਂਟ ਔਨ ਇੰਪੈਕਟ ਅਸੈਸਮੈਂਟਸ ਹੈ ਕਹਿੰਦੇ ਉਹ ਕੰਮ ਹੋ ਗਿਆ ਦੂਸਰੇ ਅਗਰੀਮੈਂਟ ਬਾਰੇ ਮੀਥੇਨ ਇਕੁਲੈਂਸੀ ਅਗਰੀਮੈਂਟ ਬਾਰੇ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਕੋਈ ਅਨਾਊਂਸਮੈਂਟ ਕਰਾਂਗੇ ਬਾਕੀ ਜਿਹੜੇ ਦੋ ਕੰਮ ਨੇ ਕਾਰਬਨ ਪ੍ਰਾਈਸਿੰਗ ਇਕੁਲੈਂਸੀ ਨੂੰ ਲੈ ਕੇ ਤੇ ਪਾਥਵੇਜ਼ ਪ੍ਰੋਜੈਕਟ ਨੂੰ ਲੈ ਕੇ MOU ਸਾਈਨ ਕਰਨਾ ਕਹਿੰਦੇ ਇਹਨਾਂ ਦੋਨਾਂ ਦੇ ਵਿੱਚ ਕਹਿੰਦੇ ਥੋੜ੍ਹਾ ਔਖਾ ਸਾਨੂੰ ਲੱਗ ਰਿਹਾ ਕਿਉਂਕਿ ਕੰਪਨੀਆਂ ਜਿਹੜੀਆਂ ਨੇ ਉਹ ਫੈਡਰਲ ਸਰਕਾਰ ਨੇ ਕਿਉਂਕਿ ਅਜੇ ਵੀ ਇੰਡਸਟਰੀਅਲ ਕਾਰਬਨ ਟੈਕਸ ਲਗਾ ਕੇ ਰੱਖਿਆ ਹੋਇਆ
ਕਰੈਕਟ
ਉਹਦੇ ਪ੍ਰਤੀ ਆਪਣੀ ਨਾਰਾਜ਼ਗੀ ਵਿਅਕਤ ਕਰ ਰਹੀਆਂ ਨੇ ਸੋ ਕੰਪਨੀਆਂ ਵੱਲੋਂ ਸੋ ਇੱਕ ਜਿਹੜੀ ਸਾਂਝੇ ਤੌਰ ਤੇ ਚਿੱਠੀ ਲਿਖੀ ਗਈ ਸੀ CAPP ਵੱਲੋਂ ਜਨਵਰੀ ਦੇ ਵਿੱਚ ਕੈਨੇਡੀਅਨ ਐਸੋਸੀਏਸ਼ਨ ਆਫ ਪੈਟਰੋਲੀਅਮ ਪ੍ਰੋਡਿਊਸਰਸ ਵੱਲੋਂ ਉਹਦੇ ਵਿੱਚ ਉਹਨਾਂ ਨੇ ਸਰਕਾਰ ਦੇ ਨਾਲ ਨਾਰਾਜ਼ਗੀ ਵਿਅਕਤ ਕੀਤੀ ਸੀ ਵੀ ਤੁਸੀਂ ਕਹੀ ਜਾਂਦੇ ਹੋ ਕਿ ਤੁਸੀਂ ਹੁਣ ਆਇਲ ਐਂਡ ਗੈਸ ਪ੍ਰੋਡਕਸ਼ਨ ਦੇ ਹਿਮਾਇਤੀ ਹੋ ਤੁਸੀਂ ਉਹਨੂੰ ਸਪੋਰਟ ਕਰ ਰਹੇ ਹੋ ਪਰ ਇੰਡਸਟਰੀਅਲ ਕਾਰਬਨ ਟੈਕਸ ਤੁਸੀਂ ਅਜੇ ਵੀ ਹਟਾਇਆ ਨਹੀਂ ਤੇ ਦੂਜੇ ਪਾਸੇ ਅਮਰੀਕਾ ਵਾਲੇ ਉਹ ਹਰ ਤਰ੍ਹਾਂ ਦੀ ਸਪੋਰਟ ਦੇ ਰਹੇ ਨੇ ਆਇਲ ਐਂਡ ਗੈਸ ਇੰਡਸਟਰੀ ਨੂੰ
ਇੰਡਸਟਰੀਅਲ ਕਾਰਬਨ ਟੈਕਸ ਤੋਂ ਪਹਿਲੀ ਅਪ੍ਰੈਲ ਤੋਂ ਵੱਧ ਜਾਣਾ ਹੋਰ
ਹਾਂਜੀ ਤੇ ਫਿਰ ਤੁਹਾਡੀ ਜਿਹੜੀ ਕਹਿ ਲਓ ਕਿ ਕੰਪੈਰੀਟਿਵਨੈਸ ਹੈ ਵਿਜ਼ ਅ ਵੀ ਅਮੈਰੀਕਾ ਫਿਰ ਤੁਸੀਂ ਕਿੱਥੇ ਖੜੇ ਹੋ ਸੋ ਇਸ ਤਰ੍ਹਾਂ ਚਿੱਠੀ ਲਿਖੀ ਸੀ ਇਸ ਕਰਕੇ ਜਿਹੜਾ ਕਾਰਬਨ ਪ੍ਰਾਈਸਿੰਗ ਵਾਲਾ ਅਗਰੀਮੈਂਟ ਆ ਉਹਦੇ ਵਿੱਚ ਇਹ ਦਿੱਕਤ ਆ ਰਹੀ ਹੈ ਹਾਂਜੀ ਤੇ ਜਿਹੜਾ ਪਾਥਵੇਜ਼ ਕੰਪਨੀਜ਼ ਵਾਲਾ ਜਿਹੜਾ ਪ੍ਰੋਜੈਕਟ ਹੈ ਉਹਦੇ ਚ ਕੀ ਹੈ ਕਿ 20 ਕੰਪਨੀਆਂ ਨੇ ਟੋਟਲ ਸੋ ਜਿਹਨਾਂ ਨੇ ਇਹਦੇ ਚ ਪਾਰਟਿਸਿਪੇਟ ਕਰਨਾ ਸੋ ਤਕਰੀਬਨ 400 ਕਿਲੋਮੀਟਰ ਲੰਬੀ ਪਾਈਪਲਾਈਨ ਬਣਾਈ ਜਾਣੀ ਹੈ ਜਿਹਦੇ ਨਾਲ ਇਹਨਾਂ 20 ਕੰਪਨੀਆਂ ਦੀ ਜਿਹੜੀ ਕਾਰਬਨ ਕੈਪਚਰ ਹੋਏਗੀ ਉਹਨੂੰ ਟਰਾਂਸਪੋਰਟ ਕੀਤਾ ਜਾਏਗਾ ਫਿਰ ਕੋਲ ਲੇਕ ਐਲਬਰਟਾ ਦੇ ਕੋਲ ਇੱਕ ਟਰਮੀਨਲ ਬਣਨਾ ਤੇ ਉਹਦੇ ਵਿੱਚ ਉਹਨੂੰ ਅੰਡਰਗਰਾਊਂਡ ਸਟੋਰ ਕੀਤਾ ਜਾਣਾ ਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ 2027 ਤੋਂ 2040 ਦੇ ਦਰਮਿਆਨ ਫੇਜ਼ਸ ਦੇ ਵਿੱਚ ਬਣਾਇਆ ਜਾਣਾ ਇਹਨੂੰ ਲੈ ਕੇ ਵੀ ਅਗਰੀਮੈਂਟ ਨਹੀਂ ਬਣ ਰਿਹਾ ਕਿਉਂਕਿ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਅਜੇ ਤੱਕ ਫਾਈਨਲ ਇਨਵੈਸਟਮੈਂਟ ਡਿਸੀਜਨ ਨਹੀਂ ਬਣਾਇਆ ਸੋ ਇਹ ਜਿਹੜੇ ਦੋ ਕੰਮ ਨੇ ਅਖੀਰ ਵਾਲੇ ਇਹਨਾਂ ਨੂੰ ਲੱਗਦਾ ਕਿ ਜ਼ਿਆਦਾ ਸਮਾਂ ਲੱਗ ਜਾਏਗਾ ਪਰ ਡੈਨੀਅਲ ਸਮਿਥ ਦਾ ਕਹਿਣਾ ਸੀ ਬਹੁਤਾ ਡੀਲੇ ਨਹੀਂ ਕਰਾਂਗੇ
ਅੱਛਾ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਭਾਵੇਂ ਏਸ਼ੀਅਨ ਇਨਵੈਸਟਰਸ ਹੋਣ ਜਾਂ ਮਿਡਲ ਈਸਟ ਦੇ ਕੁਝ ਇਨਵੈਸਟਰਸ ਹੋਣ ਉਹ ਹੋ ਸਕਦਾ ਕਿ ਇਸ ਪਾਈਪਲਾਈਨ ਦੇ ਵਿੱਚ 20-30% ਤੱਕ ਦਾ ਜਿਹੜਾ ਸਟੇਕ ਆ ਉਹ ਲੈ ਸਕਦੇ ਨੇ ਗੁਆਸੂ ਜੀ ਇਹ ਪ੍ਰੋਜੈਕਟ ਹੋਣ ਵਾਲਾ ਤਾਂ ਬਹੁਤ ਮਹਿੰਗਾ ਅਜੇ ਤੱਕ ਇਹਦਾ ਨਾ ਪਾਥਵੇ ਇਹ ਵੀ ਨਹੀਂ ਪਤਾ ਨਾ ਵੀ ਕਿਹੜੇ ਰਸਤੇ 'ਤੇ ਆਏਗੀ ਪਾਈਪਲਾਈਨ ਇਹਦਾ ਮੈਪ ਰੂਟ ਮੈਪ ਕੀ ਹੋਏਗਾ ਅਦਰਵਾਈਜ਼ ਹੋਰ ਵੀ ਇਹਦੇ ਵਿੱਚ ਕਈ ਜਿਹੜੀਆਂ ਪੋਲੀਟੀਕਲ ਅੜਚਣਾ ਨੇ ਉਹਦਾ ਸਾਹਮਣਾ
ਫੈਡਰਲ ਟੈਂਕਰ ਬੈਨ ਦਾ ਕੀ ਬਣੇਗਾ ਸਭ ਤੋਂ ਵੱਡਾ ਸਵਾਲ
ਸਭ ਤੋਂ ਵੱਡਾ ਸਵਾਲ ਉਹ ਹੈ ਜਦ ਤੱਕ ਫੈਡਰਲ ਟੈਂਕਰ ਬੈਨ ਨਹੀਂ ਹਟਦਾ ਕਿਸੇ ਪ੍ਰਾਈਵੇਟ ਪ੍ਰੋਪੋਨੈਂਟ ਨੇ ਮੂਹਰੇ ਨਹੀਂ ਆਉਣਾ ਅਤੇ ਆਈ ਥਿੰਕ ਫੈਡਰਲ ਸਰਕਾਰ ਇਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ ਕਿ ਪਹਿਲਾਂ ਬਾਕੀ ਸਾਰੀਆਂ ਚੀਜ਼ਾਂ ਹੋ ਲੈਣ ਜਦੋਂ ਉਹ ਸਭ ਕੁਝ ਹੋ ਗਿਆ ਫਿਰ ਟੈਂਕਰ ਬੈਨ ਵੀ ਕਿਉਂਕਿ ਟੈਂਕਰ ਬੈਨ ਤਾਂ ਹਟਾਉਣਾ ਪੈਣਾ ਜੇ ਪਾਈਪਲਾਈਨ ਸੱਚੀ ਬਣਾਉਣੀ ਚਾਹੁੰਦੇ ਨੇ ਟੈਂਕਰ ਬੈਨ ਹਟਾਉਣਾ ਪੈਣਾ
ਤੇ ਜੇ ਉਹ ਪਾਈਪਲਾਈਨ BC ਦੀ ਨਾਰਥ ਕੋਸਟ ਤੱਕ ਲੈ ਕੇ
ਜਾਣੀ ਹੈ
ਜੇ ਇਹਨੂੰ ਇਹ ਕਹਿ ਲਓ ਕਿ ਟ੍ਰਾਂਸ ਮਾਊਂਟਨ ਪਾਈਪਲਾਈਨ ਦੇ ਨਾਲ ਨਾਲ ਇੱਕ ਹੋਰ ਪਾਈਪਲਾਈਨ ਵਿਛਾਉਣੀ ਹੈ ਦੈਨ ਦੈਟਸ ਅਨਦਰ ਸਟੋਰੀ
ਜੇ ਉਹ ਕਰਨਾ
ਉਹਦੀ ਕੋਈ ਉਹਦੀ ਸੈਂਸ ਨਹੀਂ ਬਣਦੀ
ਜੇ ਉਹ ਕਰਨਾ ਤਾਂ ਫਿਰ ਇੱਥੇ ਟਰਮੀਨਲ ਕਪੈਸਿਟੀ ਤੁਹਾਨੂੰ ਵਧਾਉਣੀ ਪੈਣੀ ਹੈ
ਇਸ ਤੇ ਉਹਦੇ ਨਾਲ ਡਾਈਵਰਸੀਫਿਕੇਸ਼ਨ ਦੀ ਜਿਹੜੀ ਗੱਲ ਕਰਦੇ ਹੋ ਫਿਰ
ਉਹ ਨਹੀਂ ਹੋਣੀ
ਨਾਟ ਹੈਲਪ ਦੈਟ
ਜਿਹੜਾ ਟੈਂਕਰ ਟ੍ਰੈਫਿਕ ਇੱਥੇ ਬਰਾਡ ਇਨਲੈਟ 'ਚ ਆਉਂਦਾ ਉਹ ਕਿੱਥੇ ਦਾ ਕਿੱਥੇ ਜਾਏਗਾ ਜੇ ਇੱਕ ਜੇ ਮੰਨ ਲਓ 1 ਮਿਲੀਅਨ ਬੈਰਲ ਪ੍ਰਤੀ ਦਿਨ ਦੀ ਕਪੈਸਿਟੀ ਵਾਲੀ ਇੱਕ ਨਵੀਂ ਪਾਈਪਲਾਈਨ ਟ੍ਰਾਂਸ ਮਾਊਂਟਨ ਦੇ ਨਾਲ ਨਾਲ ਪੈਰਲਲ ਖੋਦ ਕੇ ਲੈ ਵੀ ਆਉਂਦੇ ਆ ਜਦੋਂ ਇੱਥੇ 1 ਮਿਲੀਅਨ ਬੈਰਲ ਪੰਪ ਕਰਕੇ ਅੱਗੇ ਭੇਜਣਾ ਇੱਥੇ ਟੈਂਕਰ ਟ੍ਰੈਫਿਕ ਕਿਵੇਂ ਮੈਨੇਜ ਕਰਨਾ ਸੋ ਜੋ ਕੰਜੈਸ਼ਨ ਇਸ ਵੇਲੇ ਮੈਟਰੋ ਵੈਨਕੂਵਰ ਦੀਆਂ ਸੜਕਾਂ 'ਤੇ ਹੁੰਦਾ ਜਿਹੜੇ ਇੱਥੇ ਫਿਰ ਟੈਂਕਰ ਆਉਣਗੇ ਪਾਣੀ ਦੇ ਰਸਤੇ ਉਹਨਾਂ ਨੂੰ ਇੱਥੇ ਬਰਾਡ ਇਨਲੈਟ ਦੇ ਵਿੱਚ ਵੀ ਉਸੇ ਤਰ੍ਹਾਂ ਦਾ ਕੰਜੈਸ਼ਨ ਦੇਖਣਾ ਪੈਣਾ
ਡ੍ਰੈਜਿੰਗ ਕੀਤੀ ਜਾ ਰਹੀ ਹੈ ਉਹ ਰਾਹ ਥੋੜ੍ਹਾ ਚੌੜਾ ਕਰ ਰਹੇ ਨੇ
ਜੀ ਬਟ ਵੱਡੇ ਸ਼ਿਪ ਆ ਸਕਣ
ਸੋ ਇਹ ਕਿਹਾ ਜਾਂਦਾ ਕਿ ਜੇ ਤੁਸੀਂ ਏਸ਼ੀਆ ਮਾਰਕੀਟ ਨੂੰ ਜ਼ਿਆਦਾ ਫੋਕਸ ਕਰਕੇ ਉੱਧਰ ਨੂੰ ਜ਼ਿਆਦਾ ਤੁਸੀਂ ਗੈਸ ਭੇਜਣਾ ਚਾਹੁੰਦੇ ਹੋ ਸੋਰੀ ਆਇਲ ਭੇਜਣਾ ਚਾਹੁੰਦੇ ਹੋ ਦੈਨ ਇਟ ਵੁੱਡ ਮੇਕ ਮੋਰ ਸੈਂਸ ਜੇ ਤੁਸੀਂ ਡਾਈਵਰਸੀਫਿਕੇਸ਼ਨ ਕਰਨੀ ਹੈ ਤੇ ਸੇਮ ਪਾਥ ਤੇ ਕਹਿੰਦੇ ਪਾਈਪਲਾਈਨ ਨਾ ਬਣਾਓ ਨਾਰਥ ਵਾਲੇ ਪਾਸੇ ਬਣਾਓ ਇਟ ਵਿਲ ਬੀ ਅ ਸ਼ਾਰਟਰ ਰਾਊਟ
ਜੀ ਸੋ ਦੇਖੋ ਕੰਪਨੀਆਂ ਵਾਸਤੇ ਵੀ ਇਸ ਗੱਲ ਤੋਂ ਵੀ ਡਰੀਆਂ ਨੇ ਵੀ ਜਿਹੜਾ ਟ੍ਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਵਾਲਾ ਪ੍ਰੋਜੈਕਟ ਸੀ ਉਹ 7.5 ਬਿਲੀਅਨ ਵਾਲਾ 34-35 ਬਿਲੀਅਨ ਤੇ ਜਾ ਕੇ ਪਿਆ ਵੀ ਕਿਤੇ ਇੱਥੇ ਕੈਨੇਡਾ ਦੇ ਵਿੱਚ ਰੈਗੂਲੇਸ਼ਨ ਕਰਕੇ ਇੱਦਾਂ ਨਾ ਹੋਵੇ ਜਿਹੜੀ ਵੀ ਕੋਈ ਪ੍ਰਾਈਵੇਟ ਕੰਪਨੀ ਇਸ ਪ੍ਰੋਜੈਕਟ ਨੂੰ ਹੱਥ ਪਾਏ ਪਤਾ ਲੱਗੇ ਵੀ ਜਿੰਨੇ ਦਾ ਸੋਚਿਆ ਸੀ ਉਹ ਤੋਂ 4-5 ਗੁਣਾ ਦੇ ਵਿੱਚ ਖੜਾ ਛੁੱਟ ਰਿਹਾ ਸੋ ਇਹ ਵੀ ਨਹੀਂ ਕੋਈ ਚਾਹੁੰਦਾ ਤੇ ਇੱਕ ਗੱਲ ਇਹ ਪੱਕੀ ਆ ਕਿ ਮਿਡਲ ਈਸਟ ਦੇ ਵਿੱਚ ਇਰਾਨ ਦੇ ਵਿੱਚ ਜੋ ਇਸ ਵੇਲੇ ਵਾਰ ਲੱਗੀ ਆ ਉਹਦੇ ਕਰਕੇ ਕੈਨੇਡਾ ਉੱਪਰ ਕਈਆਂ ਦੀਆਂ ਉਮੀਦਾਂ ਨੇ ਕਿ ਇੱਕ ਰਿਲਾਇਬਲ ਐਨਰਜੀ ਸੋਰਸ ਕੈਨੇਡਾ ਬਣ ਸਕਦਾ ਪਰ ਉਹਦੇ ਵਾਸਤੇ ਉਹ ਜਿਹੜੀ ਊਰਜਾ ਦੇ ਸਰੋਤ ਇੱਥੇ ਜ਼ਮੀਨ ਦੇ ਥੱਲੇ ਪਏ ਨੇ ਉਹਨਾਂ ਨੂੰ ਕੱਢਣਾ ਉਸ ਤੋਂ ਵੀ ਵੱਡਾ ਕੰਮ ਕੱਢ ਕੇ ਉਹਨਾਂ ਨੂੰ ਉਹਨਾਂ ਦੂਰ ਦੁਰਾਡੇ ਵਾਲੀਆਂ ਮਾਰਕੀਟਸ ਤੱਕ ਪਹੁੰਚਦਾ ਕਰ ਸਕਣਾ ਉਹ ਕੈਨੇਡਾ ਵਾਲੇ ਹੀ ਇਸ ਵੇਲੇ ਸਭ ਤੋਂ ਵੱਡਾ ਚੈਲੰਜ ਬਣਿਆ ਕਿਉਂਕਿ ਇਨਫਰਾਸਟ੍ਰਕਚਰ ਡਿਵੈਲਪ ਹੋਇਆ ਕੋਈ ਨਹੀਂ ਤੇ ਹੁਣ ਡੈਨੀਅਲ ਸਮਿਥ ਨੇ ਇਹ ਵੀ ਕਿਹਾ ਵੀ ਜਿਹੜਾ ਮੇਜਰ ਪ੍ਰੋਜੈਕਟ ਆਫਿਸ ਦੇ ਕੋਲ ਪਾਈਪਲਾਈਨ ਸੰਬੰਧੀ ਜਿਹੜੀ ਫਾਰਮਲ ਪ੍ਰਪੋਜ਼ਲ ਆ ਉਹਨੂੰ ਐਲਬਰਟਾ ਦੀ ਸਰਕਾਰ ਜੂਨ ਮਹੀਨੇ ਤੱਕ ਸਬਮਿਟ ਕਰ ਦੇਵੇਗੀ ਸੋ ਡੈਨੀਅਲ ਸਮਿਥ ਨੇ ਸੰਕੇਤ ਇਹ ਦਿੱਤਾ ਵੀ ਅਜੇ ਵੀ ਮੇਜਰ ਪ੍ਰੋਜੈਕਟ ਆਫਿਸ ਕੋਲ ਆਪਣੀ ਪੂਰੀ ਪ੍ਰਪੋਜ਼ਲ ਜਮ੍ਹਾਂ ਕਰਾਉਣ ਦੇ ਜੂਨ ਵਾਲੇ ਟਾਰਗੇਟ ਦੇ ਉੱਪਰ ਔਨ ਟਰੈਕ ਨੇ
ਜੀ, ਕਿਉਂਕਿ ਉਹ ਤਾਂ ਸਰਕਾਰ ਨੇ ਆਪ ਹੀ ਇੱਕ ਪ੍ਰਪੋਜ਼ਲ ਬਣਾ ਕੇ ਪੇਸ਼ ਕਰਨਾ ਤੇ ਇਹ ਜਿਹੜੇ ਐਗਰੀਮੈਂਟਸ ਨੇ ਇਹ ਥਰਡ ਪਾਰਟੀਜ਼ ਨਾਲ ਕਰਨੇ ਪੈਣੇ
ਜੀ ਜੀ ਜੀ।
ਸੋ ਇਹਦੇ ਵਿੱਚ ਜਿਹੜੀਆਂ ਉਹ 20 ਪਾਸ ਫੇਸ ਕੰਪਨੀਜ਼ ਨੇ ਉਹਨਾਂ ਦੇ ਨਾਲ ਐਗਰੀਮੈਂਟ ਕਰਨਾ ਪੈਣਾ, ਉਹਦੇ ਵਿੱਚ ਦਿੱਕਤ ਆ ਰਹੀ ਹੈ
ਜੀ। ਬਸ ਇਹ ਰਿਪੋਰਟ ਇੱਕ ਹੋਰ ਆ ਰਹੀ ਹੈ ਵੀ ਹੋ ਸਕਦਾ ਬੁੱਧਵਾਰ, ਜੋ ਕਿ ਕੱਲ੍ਹ ਆ, ਬੁੱਧਵਾਰ ਤੱਕ ਗੈਸ ਦੀਆਂ ਕੀਮਤਾਂ 'ਚ ਹੋਰ ਗਿਰਾਵਟ ਹੋ ਸਕਦੀ ਹੈ। ਮੈਟਰੋ ਵੈਨਕੂਵਰ ਦੇ ਇਲਾਕੇ 'ਚ ਡਿਪੈਂਡਿੰਗ ਔਨ ਵੇਅਰ ਯੂ ਆਰ 9 ਸੈਂਟ ਤੋਂ 21 ਸੈਂਟ ਪ੍ਰਤੀ ਲੀਟਰ ਤੱਕ ਪਰ ਲੀਟਰ ਗੈਸ ਸਸਤੀ ਹੋ ਸਕਦੀ ਆ। ਉਹਦੇ ਪਿੱਛੇ ਰੀਜ਼ਨ ਇਹ ਹੈ, ਇੱਕ ਤਾਂ ਜਿਹੜਾ ਹਾਲ ਦੀ ਘੜੀ ਕੁਝ ਸੰਕੇਤ ਮਿਡਲ ਈਸਟ ਤੋਂ ਇਹੋ ਜਿਹੇ ਆ ਰਹੇ ਨੇ ਕਿ ਹੋ ਸਕਦਾ ਵੀ ਕੋਈ ਕੰਕਲੂਜਨ ਇਹਦਾ ਹੋ ਸਕੇ। ਟਰੰਪ ਨੇ ਜਿਵੇਂ ਕਹਿ ਤਾ ਵੀ 5 ਦਿਨ ਨਹੀਂ ਅਸੀਂ ਅਟੈਕ ਕਰਦੇ ਈਰਾਨ ਦੇ ਪਾਵਰ ਪਲਾਂਟਸ ਦੇ ਉੱਪਰ, ਬਾਕੀ ਕੋਈ ਹੋਰ ਗੱਲ ਨਹੀਂ ਉਹਨਾਂ ਨੇ ਕੀਤੀ, ਸੀਜ਼ ਫਾਇਰ ਵਗੈਰਾ ਨਹੀਂ ਹੋਇਆ ਕੋਈ। ਅਤੇ ਬਾਕੀ ਕਹਿੰਦੇ ਰਿਫਾਇਨਰੀ ਦੀ ਜਿਹੜੀ ਐਕਟੀਵਿਟੀ ਵਗੈਰਾ ਉਹ ਹੁਣ ਠੀਕ ਠਾਕ ਹੋ ਗਈ ਆ। ਮੇਰੇ ਖਿਆਲ ਨੇ ਬਲੈਂਡ ਬਲੂੰਡ ਜਿਹੜੇ ਚੇਂਜ ਕਰਨੇ ਸੀ ਸਮਰ ਬਲੈਂਡ ਵਾਲੇ ਪਾਸੇ ਨੂੰ, ਉਹ ਰੈਸਪੀ ਹੁਣ ਨਵੀਂ ਤਿਆਰ ਹੋ ਗਈ ਆ। ਸੋ ਉਹ ਕੁਝ ਰੀਜ਼ਨਸ ਨੇ ਕਿ ਜਿਹਦੇ ਕਰਕੇ ਕੱਲ੍ਹ ਹੋ ਸਕਦਾ ਕਿ ਗੈਸ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਹੋਵੇ।
ਕਿਸੇ ਨੂੰ ਕੁਝ ਨਹੀਂ ਪਤਾ ਚੱਲ
ਰਿਹਾ,
ਇਹ ਡੈਨ ਮੈਕਟੀਕ ਦਾ ਇੱਕ ਬਿਆਨ ਆ ਜਿਹਦੇ ਸਿਰ ਤੇ 2 ਦਿਨ ਹੋ ਗਏ ਸਟੋਰੀ ਚੱਲ ਰਹੀ ਹੈ, 2 ਦਿਨਾਂ ਤੋਂ ਗੈਸ ਸਸਤੀ ਹੋਈ ਨਹੀਂ,
4 ਸੈਂਟ ਕਰ ਗਿਆ।
ਦੇਖੋ ਐਵੇਂ ਬਸ ਗੱਲਾਂ ਹੋ ਰਹੀਆਂ, ਕਿਸੇ ਦੇ ਕੋਈ ਸਮਝ ਨਹੀਂ ਆ ਰਿਹਾ ਇਸ ਵੇਲੇ। ਹਕੀਕਤ ਇਹ ਆ,
ਜਦੋਂ ਤੇਲ ਮੁੱਕੇ ਪਵਾ ਲਓ, ਹੋਰ ਨਾ ਕਿਤੇ ਸਸਤੀ ਗੈਸ ਦੇ ਚੱਕਰ 'ਚ ਕਿਤੇ ਰਸਤੇ 'ਚ ਜਾਂਦੇ ਜਾਂਦੇ ਗੱਡੀ ਰੁਕ ਜਾਵੇ।
70 ਕੁ ਲੀਟਰ ਗੈਸ ਜਿਹੜੀ ਪੈਂਦੀ ਆ, ਤੇ ਜੇ 4 ਸੈਂਟ ਦਾ ਹੀ ਫਰਕ ਪੈ ਗਿਆ ਤੇ ਕਿੰਨਾ ਫਰਕ ਪੈ ਜਾਣਾ।
70 ਦੇ ਨੰਬਰ ਤੁਸੀਂ ਕਰ ਹੀ ਦਿੱਤਾ ਵਾਸੂ ਜੀ, ਡਿਸਕਲੋਜ਼
$2.80 ਹੀ ਆ ਫਿਰ।
ਸਹੀ ਗੱਲ ਆ ਵਾਸੂ ਜੀ। ਫੀਨਿਕਸ ਸਪੇਸ ਸਿਸਟਮ ਦੀ ਗੱਲ ਕਰੀਏ, ਕਿਉਂਕਿ ਤੁਸੀਂ ਹੁਣ 70 ਲੀਟਰ ਦੀ ਗੱਲ ਕੀਤੀ ਨਾ, 70 ਦਾ ਇਹ ਅੰਕੜਾ ਬੜਾ ਫਲੋਟ ਕੀਤਾ ਗਿਆ ਸੀ ਜਦੋਂ ਫੀਨਿਕਸ ਸਪੇਸ ਸਿਸਟਮ ਫੈਡਰਲ ਸਰਕਾਰ ਦੇ ਜਿਹੜੇ ਵੱਖੋ ਵੱਖਰੇ ਡਿਪਾਰਟਮੈਂਟਸ ਨੇ ਵਾਸੂ ਜੀ, ਜਿਹਦੇ ਕਿ 100 ਤੋਂ ਵੀ ਵੱਧ ਜਿਹੜੇ ਮਹਿਕਮੇ ਨੇ, 150 ਤੋਂ ਵੀ ਜ਼ਿਆਦਾ ਜਿਹੜੇ ਅਲੱਗ ਅਲੱਗ ਇਹ ਕਲੈਕਟਿਵ ਅਗਰੀਮੈਂਟਸ ਨੇ, ਉਹਨਾਂ ਦੇ ਮੁਤਾਬਕ ਇਹ ਪੇ ਕੈਲਕੂਲੇਟ ਕਰਕੇ ਮੁਲਾਜ਼ਮਾਂ ਦੇ, ਕਹਿੰਦੇ ਇਹਨੇ ਦੇਖਿਓ ਇਹਨੇ ਤਨਖਾਹ ਇੰਨੀ ਐਫੀਸ਼ੀਐਂਟਲੀ ਜਮ੍ਹਾਂ ਕਰਾ ਦੇਣੀ ਆ ਕਿ ਜਿਹੜਾ ਹਰ ਫੈਡਰਲ ਡਿਪਾਰਟਮੈਂਟ ਆਪਣਾ ਲਹਿਦਾ ਲਹਿਦਾ ਪੇਰੋਲ ਦਾ ਸਿਸਟਮ ਜਿਹਨਾਂ ਨੇ ਬਣਾਇਆ ਹੋਇਆ, ਵੀ ਤੁਹਾਡੇ ਪੈਸੇ ਬੜੇ ਬਚ ਜਾਣੇ ਲੋਕੋ, ਤੁਸੀਂ ਦੇਖੋ ਖੁਸ਼ ਹੋ ਜਾਓਗੇ, ਗਦਗਦ ਹੋ ਜਾਓਗੇ। IBM ਨੂੰ ਠੇਕਾ ਦਿੱਤਾ ਜਾਂਦਾ, ਇਹ ਸਾਰਾ ਕੰਮ ਸ਼ੁਰੂ ਹੋਇਆ ਸੀ ਕੰਜ਼ਰਵੇਟਿਵ ਸਰਕਾਰ ਸੀ ਉਦੋਂ ਸਟੀਵਨ ਹਾਰਪਰ ਦੀ,
ਛੋਟੇ ਹੁੰਦਿਆਂ
2009-2010 ਦੇ ਵਿੱਚ ਇਹ ਜਿਹੜਾ ਆਈਡੀਆ ਹੈ ਇਹ ਫਲੋਟ ਕੀਤਾ ਜਾਂਦਾ। ਇਨੀਸ਼ੀਅਲ ਕੰਟਰੈਕਟ IBM ਨੂੰ ਦਿੱਤਾ ਜਾਂਦਾ $6 million ਦਾ, ਅਤੇ ਵਾਸੂ ਜੀ IBM ਹੁਣ ਤੱਕ ਵੱਖੋ ਵੱਖਰੇ ਐਸਟੀਮੇਟਸ ਨੇ ਐਨੀਵੇਅਰ ਬਿਟਵੀਨ 650 million ਤੋਂ $750 million ਤੱਕ ਇਸ ਸਿਸਟਮ 'ਚੋਂ IBM ਨੂੰ ਅੱਗੇ ਹੋਰ ਕੰਟਰੈਕਟਸ ਮਿਲਦੇ ਰਹੇ ਵੀ ਆਹ ਸਿਸਟਮ ਠੀਕ ਨਹੀਂ ਬਣਿਆ, ਇਹਨੂੰ ਬੈਟਰ ਕਰ ਲਓ, ਇਹਦੇ ਵਿੱਚ ਹੋਰ ਅੱਗੇ ਇਹਨੂੰ ਰਿਵਾਈਜ਼ ਕਰ ਲਓ। ਅਤੇ ਵਾਸੂ ਜੀ ਜਿਹਨੇ $70 million ਸਾਲ ਦਾ ਬਚਾਉਣਾ ਸੀ, ਆਡੀਟਰ ਜਨਰਲ ਨੇ ਕੱਲ੍ਹ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਇਹਨੂੰ ਹੁਣ ਰਿਪਲੇਸ ਕਰਨ 'ਤੇ $4.2 billion ਦਾ ਖਰਚਾ ਆਏਗਾ। ਇਹ ਵੀ ਜਿਹੜਾ ਐਸਟੀਮੇਟ ਸੀ 2019 ਦੇ ਵਿੱਚ ਰਿਪਲੇਸ ਕਰਨ ਦਾ ਇਹਨੂੰ ਫੀਨਿਕਸ ਪੇਰੋਲ ਸਿਸਟਮ ਨੂੰ, 2019 'ਚ ਐਸਟੀਮੇਟ $2.6 billion ਦਾ ਸੀ ਜੋ ਕਿ ਹੁਣ ਵੱਧ ਕੇ $4.2 billion ਦਾ ਹੋ ਗਿਆ।
ਸੋ ਇੱਕ ਐਸਟੀਮੇਟ ਇਹ ਹੈ ਕਿ ਜਿਹੜਾ ਫੀਨਿਕਸ ਸਿਸਟਮ ਜਦੋਂ ਅਸੀਂ ਲਗਾਇਆ ਉਹਦੇ ਤੇ ਟੋਟਲ ਖਰਚਾ ਜਿਹੜਾ ਤਕਰੀਬਨ $5 billion ਦਾ ਹੋਇਆ।
ਕਰੈਕਟ।
ਸੋ ਔਨ ਇਟਸੈਲਫ
5.1 ਤੋਂ ਵੀ ਵੱਧ, ਇਹ ਵੀ ਜੂਨ 2025 ਦਾ ਇਹਦੇ ਨੰਬਰ ਨੇ।
ਸੋ ਫੀਨਿਕਸ ਸਪੇਸ ਸਿਸਟਮ ਜਿਹੜਾ 2016 ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਉਹ ਜਿਹੜਾ ਨਵਾਂ ਸਿਸਟਮ ਹੀ ਹੈ ਇੱਕ ਤਰੀਕੇ ਨਾਲ, ਕੋਈ ਬਹੁਤਾ ਪੁਰਾਣਾ ਨਹੀਂ। ਸੋ ਨਵੇਂ ਸਿਸਟਮ ਦੇ ਉੱਤੇ ਅਸੀਂ ਪਹਿਲਾਂ $5 billion ਤਕਰੀਬਨ ਖਰਚ ਕੀਤਾ, ਉਹ ਸਿਸਟਮ ਚੱਲਿਆ ਨਹੀਂ। ਜਿੱਦਾਂ ਹੀ 2016 ਦੇ ਵਿੱਚ ਉਹਨੂੰ ਇੰਪਲੀਮੈਂਟ ਕੀਤਾ, ਨਾਲ ਦੇ ਨਾਲ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਜੀ ਵੀ ਮੇਰੀ ਪੇ ਜਿਹੜੀ ਆ ਉਹ ਘੱਟ ਆਈ ਆ, ਕਿਸੇ ਦੀ ਕੋਈ ਐਕਸਟਰਾ ਪੈਸੇ ਲੱਗਣੇ ਸੀ ਉਹ ਜੋੜ ਕੇ ਨਹੀਂ ਭੇਜੇ। ਸੋ ਹਜ਼ਾਰਾਂ ਕੰਪਲੇਂਟਸ ਦਾ ਬੈਕਲੌਗ ਬਣ ਗਿਆ, ਉਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ। ਫਿਰ ਸਰਕਾਰ ਨੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਤਰਮੀਮਾਂ ਕਰਨ ਦੀ ਕੋਸ਼ਿਸ਼ ਕੀਤੀ, ਹਾਰ ਕੇ ਫਿਰ ਇਹ ਫੈਸਲਾ ਕੀਤਾ ਕਿ ਵੀ ਇਹ ਸਿਸਟਮ ਤਾਂ ਜੀ ਬਿਲਕੁਲ ਕੂੜਾ, ਤੇ ਇਹਨੂੰ ਹੁਣ ਸਾਨੂੰ ਕੂੜਾ ਹੀ ਆ।
ਸਹੀ ਗੱਲ ਆ।
ਤੇ ਸੋ ਇਹਨੂੰ ਸਾਨੂੰ ਬਿਲਕੁਲ ਹੀ ਹੁਣ ਸਕ੍ਰੈਪ ਕਰਨਾ ਪੈਣਾ ਤੇ ਇਹਨੂੰ ਰਿਪਲੇਸ ਕਰਨਾ ਪੈਣਾ ਨਵੇਂ ਸਿਸਟਮ ਦੇ ਨਾਲ,
ਡੇ ਫੋਰਸ,
ਨਵਾਂ ਸਿਸਟਮ ਰੱਖਿਆ ਡੇ ਫੋਰਸ। ਸੋ ਉਹ ਹੁਣ ਇੰਪਲੀਮੈਂਟ ਕਰਨਾ ਸਰਕਾਰ ਨੇ। ਨਵੇਂ ਸਿਸਟਮ ਨੂੰ ਇੰਪਲੀਮੈਂਟ ਕਰਨ ਤੇ ਇਸ ਟ੍ਰਾਂਜੈਕਸ਼ਨ ਦੀ ਪੂਰੀ ਪ੍ਰਕਿਰਿਆ ਤੇ ਕਿੰਨੇ ਪੈਸੇ ਖਰਚ ਹੋਣਗੇ, ਇਹਦਾ ਕੀ ਖਰਚਾ ਹੋਣਾ, ਇਸ ਸੰਬੰਧੀ ਰਿਪੋਰਟ ਬਣਾਈ ਆ ਆਡੀਟਰ ਜਨਰਲ ਨੇ
ਜੀ।
ਸੋ ਕੈਰਨ ਹੋਗਨ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਜਿਹੜਾ ਡੇ ਫੋਰ ਸਿਸਟਮ ਜਿਹੜਾ ਨਵਾਂ ਹੁਣ ਪੇਰੋਲ ਦਾ ਜਿਹੜਾ ਸਿਸਟਮ ਲਗਾਉਣਾ ਹੈ, ਇਹਦੇ ਤੇ $4.2 billion ਦਾ ਖਰਚਾ ਆਏਗਾ। ਤੇ ਇਹ ਜਿਹੜਾ ਐਸਟੀਮੇਟ ਆ ਇਹ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਕੈਨੇਡਾ PSPC ਜਿਹੜਾ ਮਹਿਕਮਾ ਹੈ ਪ੍ਰੋਕਿਓਰਮੈਂਟ ਵਾਲਾ, ਉਹਨਾਂ ਦਾ ਐਸਟੀਮੇਟ ਆ। ਕੈਰਨ ਹੋਗਨ ਦਾ ਕਹਿਣਾ ਕਿ ਪੀ ਐਸ ਪੀ ਸੀ ਨੇ ਆਪਣੇ ਐਸਟੀਮੇਟ ਦੇ ਵਿੱਚ ਕਈ ਸਾਰੀਆਂ ਇੰਪੋਰਟੈਂਟ ਕੋਸਟ ਅਜੇ ਜੋੜੀਆਂ
ਨੇ,
ਵੱਖੋ ਵੱਖਰੀਆਂ ਏਜੰਸੀਆਂ ਦਾ, ਡਿਪਾਰਟਮੈਂਟਸ ਦਾ ਆਪਣੇ ਪੱਧਰ ਤੇ ਕਿੰਨਾ ਖਰਚਾ ਹੋਣਾ ਇਸ ਟ੍ਰਾਂਜੈਕਸ਼ਨ ਨੂੰ ਇੰਪਲੀਮੈਂਟ ਕਰਨ ਤੇ, ਉਹ ਪੀ ਐਸ ਪੀ ਸੀ ਨੇ ਫੈਕਟਰ ਨਹੀਂ ਕੀਤਾ। ਸੋ ਕੈਰਨ ਹੋਗਨ ਦਾ ਕਹਿਣਾ ਵੀ ਘੱਟੋ ਘੱਟ 4.2 ਬਿਲੀਅਨ, ਪਰ ਲਗਭਗ ਤੈਅ ਹੈ ਕਿ ਇਸ ਤੋਂ ਕਿਤੇ ਜ਼ਿਆਦਾ ਪੈਸੇ ਨਵੇਂ ਡੇ ਫੋਰਸ ਸਿਸਟਮ ਦੇ ਉੱਤੇ ਲੱਗਣਗੇ।
ਡੇ ਫੋਰਸ ਦੀ ਇੰਪਲੀਮੈਂਟੇਸ਼ਨ ਅਗਲੇ ਸਾਲ ਤੋਂ ਸ਼ੁਰੂ ਹੋਣੀ ਹੈ। 3 ਡਿਪਾਰਟਮੈਂਟਸ ਦਾ ਪੇਰੋਲ ਪਹਿਲਾਂ ਡੇ ਫੋਰਸ ਸੰਭਾਲਣਾ ਸ਼ੁਰੂ ਕਰੇਗਾ। ਫਿਰ ਸਰਕਾਰ ਨੇ ਪਹਿਲਾਂ ਟੀਚਾ ਇਹ ਰੱਖਿਆ ਸੀ ਵੀ ਇਹ ਡੇ ਫੋਰਸ ਦੀ ਜਿਹੜੀ ਪੂਰੀ ਟ੍ਰਾਂਜੈਕਸ਼ਨ ਆ ਇਹ 2036 ਤੱਕ ਮੁਕੰਮਲ ਕਰਨੀ ਸੀ ਵਾਸੂ ਜੀ, ਬਾਏ 2036। ਹੁਣ ਇਹਨਾਂ ਨੇ ਇਸ ਸਾਲ ਆਪਣਾ ਟਾਰਗੇਟ ਰਿਵਾਈਜ਼ ਕੀਤਾ ਵੀ 2036 ਨਹੀਂ, ਅਸੀਂ ਇਹਨੂੰ 2031 ਤੱਕ ਇਹਨੂੰ ਇੰਪਲੀਮੈਂਟ ਕਰ ਲਾਂਗੇ। ਸੋ ਤੁਸੀਂ ਇਹ ਦੇਖੋ ਵੀ ਨੰਬਰਸ ਕਿੱਥੇ ਦੇ ਕਿੱਥੇ, ਕਹਾਣੀ ਕਿੱਧਰ ਦੀ ਕਿੱਧਰ ਤੁਰੀ ਜਾਂਦੀ ਆ।
ਜਿੰਨੀ ਦੇਰ ਤੱਕ ਟ੍ਰਾਂਜੈਕਸ਼ਨ ਚੱਲਣੀ ਹੈ ਉਨੀ ਦੇਰ ਤੱਕ ਦੋਨੋਂ ਸਿਸਟਮ ਮੇਨਟੇਨ ਕੀਤੇ ਜਾਣਗੇ।
ਟ੍ਰਾਂਜੈਕਸ਼ਨ ਬਾਰੇ ਸਰੀ ਆਣਾ ਸਭ ਤੋਂ ਵੱਧ ਪਤਾ ਨਾ, ਜਦੋਂ ਟ੍ਰਾਂਜੈਕਸ਼ਨ ਇੱਕ ਸਿਸਟਮ ਤੋਂ ਦੂਜੇ ਤੇ ਜਾਂਦੇ ਹੋ, ਜਦ ਤੱਕ ਟ੍ਰਾਂਜੈਕਸ਼ਨ ਮੁਕੰਮਲ ਨਹੀਂ ਹੁੰਦੀ ਉਦੋਂ ਤੱਕ ਦੋਨੋਂ ਸਿਸਟਮ ਚੱਲਦੇ ਨੇ
ਜੀ। ਤੇ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਜਿਹੜਾ ਇਹ ਨਵਾਂ ਡੇ ਫੋਰਸ ਸਿਸਟਮ ਹੈ ਵੀ ਇਹਦੇ ਤੇ 2019 ਦਾ ਐਸਟੀਮੇਟ ਪੀਬੀਓ ਦਾ ਕਹਿੰਦਾ ਸੀ ਵੀ $2.6 ਬਿਲੀਅਨ ਲੱਗਣਗੇ, ਤੇ ਹੁਣ 2026 ਦੇ ਵਿੱਚ ਉਹ ਐਸਟੀਮੇਟ ਵੱਧ ਕੇ ਆਲਰੇਡੀ ਘੱਟੋ ਘੱਟ 4.2 ਬਿਲੀਅਨ ਹੋ ਗਿਆ, ਤੇ ਇਸ ਤੋਂ ਕਿਤੇ ਜ਼ਿਆਦਾ ਪੈਸੇ ਲੱਗਣੇ ਨੇ।
ਵਾਸੂ ਜੀ, ਆਈ ਬੀ ਐਮ ਨੂੰ ਜਿਹੜਾ ਇਹ ਕੰਟਰੈਕਟ ਜਦੋਂ ਦਿੱਤਾ ਸੀ ਨਾ, ਉਦੋਂ ਇਹ ਵੱਡੀਆਂ ਗੱਲਾਂ ਚੱਲੀਆਂ ਸੀ। ਕੈਨੇਡਾ ਦੇ ਵਿੱਚ ਆਹ ਆਪਣਾ ਫੀਨਿਕਸ ਦਾ ਇਹ ਪੇਰੋਲ ਦਾ ਪ੍ਰੋ ਮੈਕਸ ਅਲਟਰਾ ਪਲੱਸ ਪਲੱਸ ਖਲਾਰੇ ਵਾਲਾ ਸਿਸਟਮ ਬਣਾਉਣ ਤੋਂ ਪਹਿਲਾਂ ਇਹ ਆਸਟ੍ਰੇਲੀਆ 'ਚ ਵੀ ਇਹੋ ਜਿਹੀ ਕੜੀ ਘੋਲ ਕੇ ਆਏ ਸੀ। ਆਸਟ੍ਰੇਲੀਆ ਦੇ ਵਿੱਚ ਆਈ ਬੀ ਐਮ ਨੇ ਹੀ ਇੱਦਾਂ ਦਾ ਹੀ ਇੱਕ ਸਿਸਟਮ ਬਣਾਇਆ, ਇੱਦਾਂ ਦੀਆਂ ਸਮੱਸਿਆਵਾਂ ਉੱਥੇ ਹੋਈਆਂ। ਉੱਥੇ ਵੀ ਤਕਰੀਬਨ $1 ਬਿਲੀਅਨ ਤੋਂ ਵੱਧ ਦਾ ਖਰਚਾ ਪਿਆ, ਅਦਾਲਤੀ ਮੁਕੱਦਮੇ ਚੱਲੇ, ਪਬਲਿਕ ਇਨਕੁਆਇਰੀ ਹੋਈ, ਉਹਦੇ ਬਾਵਜੂਦ ਕੈਨੇਡਾ ਦੇ ਵਿੱਚ ਇਹਨਾਂ ਨੂੰ ਠੇਕਾ ਦੇ ਦਿੱਤਾ ਗਿਆ, ਇਹਨਾਂ ਦੀ ਕੋਈ ਜਿਹੜੀ ਬਣਦੀ ਪੁਣਛਾਣ ਸੀ ਉਹ ਕੀਤੀ ਨਹੀਂ ਗਈ। ਅੱਛਾ, ਕਈ ਹੁਣ ਇਹ ਸੋਚਣਗੇ ਵੀ ਇੱਥੇ ਮੁਕੱਦਮਾ ਕਰ ਦਿਉ, ਮੁਕੱਦਮਾ ਤਾਂ ਨਹੀਂ ਕਰ ਸਕਦੇ ਕਿਉਂਕਿ ਸਰਕਾਰ ਨੇ ਖੁਦ ਜਿਹੜੀਆਂ ਕੁਝ ਰੈਕਮੈਂਡੇਸ਼ਨ ਜਿਹੜੀਆਂ ਆਈ ਬੀ ਐਮ ਨੇ ਸਰਕਾਰ ਨੂੰ ਦਿੱਤੀਆਂ ਸੀ ਵੀ ਭਾਈ ਥੋੜ੍ਹੀ ਡਿਲੇ ਕਰ ਲਓ, ਹਲੇ ਰੈਡੀ ਨਹੀਂ ਹੈ, ਸਰਕਾਰ ਨੇ ਉਹਨਾਂ ਨੂੰ ਮੰਨਿਆ ਨਹੀਂ, ਟ੍ਰੇਨਿੰਗ ਪ੍ਰੋਪਰ ਨਹੀਂ ਦਵਾਈ, ਤੇ ਲੈਕ ਆਫ ਟ੍ਰੇਨਿੰਗ ਔਨ ਦਾ ਸਿਸਟਮ ਇੱਕ ਵੱਡਾ ਰੀਜ਼ਨ ਦੱਸਿਆ ਜਾਂਦਾ ਵੀ ਜਿਹੜਾ ਸਿਸਟਮ ਹੈ ਇਹ ਫੇਲ ਹੋਇਆ। ਹੁਣ ਇਹਦੇ ਵਿੱਚ ਤੁਸੀਂ ਦੇਖੋ ਐਜ਼ ਆਫ September 30 ਕਿੰਨੀਆਂ ਕੰਪਲੇਂਟਸ ਅਜੇ ਅਨਰਿਜ਼ੋਲਵਡ ਪਈਆਂ ਨੇ, 233,653 ਅਨਰਿਜ਼ੋਲਵਡ ਪੇ ਕੰਪਲੇਂਟਸ ਨੇ, ਜਿਨ੍ਹਾਂ ਦੇ ਵਿੱਚੋਂ 155,000 ਤੋਂ ਵੀ ਵੱਧ ਜਿਹੜੀਆਂ ਕੰਪਲੇਂਟਸ ਨੇ ਇੱਕ ਸਾਲ ਤੋਂ ਜ਼ਿਆਦਾ ਪੁਰਾਣੀਆਂ ਨੇ।
ਤੇ ਪਹਿਲਾਂ ਇਹ ਟੀਚਾ ਮਿੱਥਿਆ ਸੀ 2023 ਦੇ ਵਿੱਚ ਕਿ ਅਸੀਂ ਮਾਰਚ 2026 ਜੋ ਅੱਜ ਕਿੰਨੀ ਤਰੀਕ ਹੋ ਗਿਆ, 24 ਮਾਰਚ
ਆ,
ਸੋ ਮਾਰਚ 2026 ਤੱਕ ਜਿੰਨੀਆਂ ਵੀ ਕੰਪਲੇਂਟਸ ਇੱਕ ਸਾਲ ਤੋਂ ਵੱਧ ਪੁਰਾਣੀਆਂ ਨੇ ਉਹ ਅਸੀਂ ਖਤਮ ਕਰ ਦਵਾਂਗੇ, ਰਿਜ਼ੋਲਵ ਕਰ ਦਵਾਂਗੇ। ਤੇ ਹੁਣ ਉਹ ਟੀਚਾ ਵੀ ਇਹਨਾਂ ਨੇ ਗਿਵ ਅਪ ਕਰ ਦਿੱਤਾ, ਉੱਥੇ ਕੰਮ ਕਰਨਾ ਛੱਡ ਚੁੱਕੇ ਨੇ। ਤੇ ਇਹਦੇ ਵਿੱਚ ਕੈਰਨ ਹੋਗਨ ਦਾ ਇਹ ਕਹਿਣਾ ਵੀ ਜੇ ਨਵਾਂ ਸਿਸਟਮ ਜਿਹੜਾ ਹੁਣ ਡੇ ਫੋਰ ਸਿਸਟਮ ਹੈ ਜੇ ਤੁਸੀਂ ਉਹ ਚਲਾਉਣਾ ਤੇ ਉਸ ਤੋਂ ਪਹਿਲਾਂ ਜ਼ਰੂਰੀ ਇਹ ਹੈ ਕਿ ਜਿਹੜਾ ਬੈਕਲੌਗ ਹੈ ਉਹ ਕਲੀਅਰ ਕੀਤਾ ਜਾਵੇ,
ਨਹੀਂ ਤਾਂ ਤੁਸੀਂ ਉਹਨੂੰ ਤਾਂ ਵਿਰਾਸਤ ਦੇ ਵਿੱਚ ਪ੍ਰੋਬਲਮ ਮਿਲ ਜੂਗੀ।
ਐਗਜੈਕਟਲੀ,
ਨਵੇਂ ਸਿਸਟਮ
ਜੇ ਤੁਸੀਂ ਆ 233,653 ਕੰਪਲੇਂਟਸ ਦਾ ਬੈਕਲੌਗ ਨਵੇਂ ਸਿਸਟਮ ਦਿਓਗੇ, ਨਵੇਂ ਸਿਸਟਮ ਦਾ ਵੀ ਪੱਠਾ ਬੈਠ ਜਾਏਗਾ।
ਵਾਸੂ ਜੀ, ਜਿਹੜਾ ਫੀਨਿਕਸ ਸਿਸਟਮ ਹੈਗਾ ਇਹ ਦੇਖੋ 431,000 ਮੌਜੂਦਾ ਤੇ ਸਾਬਕਾ ਜਿਹੜੇ ਫੈਡਰਲ ਸਰਕਾਰ ਦੇ ਮੁਲਾਜ਼ਮ ਨੇ ਉਹਨਾਂ ਦੀ ਪੇਰੋਲ ਨੂੰ ਇਹ ਹੈਂਡਲ ਕਰਦਾ, ਬਾਈ ਵੀਕਲੀ ਪੇਮੈਂਟਸ ਹੁੰਦੀਆਂ ਨੇ ਤੇ ਸਾਲਾਨਾ ਜਿਹੜਾ ਪੇਰੋਲ ਇਹ ਹੈਂਡਲ ਕਰਦਾ, ਉਹਦੀ ਟੋਟਲ ਵੈਲਿਊ $40 ਬਿਲੀਅਨ ਤੋਂ ਵੀ ਜ਼ਿਆਦਾ ਹੈ ਤੇ 13 ਮਿਲੀਅਨ ਤੋਂ ਵੀ ਵੱਧ ਟ੍ਰਾਂਜੈਕਸ਼ਨ ਹੁੰਦੀਆਂ ਨੇ ਇਸ ਸਿਸਟਮ ਤੋਂ। ਸੋ ਉਹਦੇ ਵਿੱਚ ਤੁਸੀਂ ਸੋਚੋ ਬੈਕਲੌਗ ਜੇ ਇਸ ਕਦਰ ਹੈ ਤੇ ਇੰਨਾ ਨਲਾਇਕ ਸਿਸਟਮ ਹੈ ਇਹ। ਜੇ ਮੰਨ ਲਓ ਕੋਈ ਸਰਕਾਰੀ ਮੁਲਾਜ਼ਮ ਵਾਸਤੇ ਜੇ ਟੈਂਪਰੇਰੀਲੀ ਕੋਈ ਹੁੰਦਾ ਨਾ ਵੀ ਸੀਨੀਅਰ ਅਹੁਦੇ ਤੇ ਕੰਮ ਕਰ ਰਿਹਾ, ਜਾਂ ਜੇ ਕਿਸੇ ਨੂੰ ਸੋ ਉਹਦੀ ਜਿਹੜੀ ਸੀਨੀਅਰ ਅਹੁਦੇ ਦੀ ਟੈਂਪਰੇਰੀ ਪੇ ਆ ਉਹਨੂੰ ਸਮਝ ਨਹੀਂ ਆਉਂਦੀ, ਸਭ ਤੋਂ ਯਾਰ ਮਾੜੀ ਗੱਲ ਸੋਚੋ ਕਿਸ ਦੀ ਪ੍ਰਮੋਸ਼ਨ ਹੋਈ। ਤੁਸੀਂ ਕਹੋ ਜੀ ਮੇਰੀ ਪ੍ਰਮੋਸ਼ਨ ਹੋ ਗਈ, ਘਰ ਦੇ ਤੇ ਦੋਸਤ ਕਹਿਣ ਪਾਰਟੀ ਹੋ ਗਈ, ਤੁਸੀਂ ਕਹੋ ਹਾਂ ਪਾਰਟੀ ਹੋ ਗਈ, ਕਿਉਂ ਨਾ ਲਓ ਪਾਰਟੀ ਕਰਦੇ ਆ, ਤੁਸੀਂ ਖਰਚਾ ਖੁਰਚਾ ਕਰਿਆ ਏ, ਪ੍ਰਮੋਸ਼ਨ ਹੋ ਗਈ, ਫੀਤੀ ਲੱਗ ਗਈ। ਪਰ ਇਹ ਜਿਹੜਾ ਸਿਸਟਮ ਹੈਗਾ ਇਹਦੇ ਵਿੱਚ ਨਵੀਂ ਪ੍ਰਮੋਸ਼ਨ ਦੇ ਮੁਤਾਬਕ ਜਿਹੜਾ ਵਧਿਆ ਹੋਇਆ ਪੇ ਸਕੇਲ ਆ ਉਹ ਇਹਦੇ 'ਚ ਦਰਜ ਨਹੀਂ ਹੁੰਦਾ,
ਅਪਡੇਟ ਨਹੀਂ ਹੁੰਦਾ,
ਉਹ ਪੁਰਾਣੀ ਤਨਖਾਹ ਪੁਰਾਣੀ ਮਿਲੀ ਜਾਂਦੀ ਆ ਤੇ ਬੰਦਾ ਕਹਿੰਦਾ ਯਾਰ ਪ੍ਰਮੋਟ ਤਾਂ ਮੈਂ ਹੋ ਗਿਆ, ਮੇਰੀ ਤਨਖਾਹ ਦਿਓ।
ਸੋ ਇਸ ਤਰ੍ਹਾਂ ਦੀਆਂ ਕਈ ਕੰਪਲੇਂਟਸ ਨੇ ਤੇ ਇੱਕ ਕੰਪਲੇਂਟ ਇਹ ਵੀ ਬੜੀ ਕਾਫੀ ਕਾਮਨ ਆ ਕਿ ਵੀ ਜਿਹੜੇ ਕਿਸੇ ਵਿਅਕਤੀ ਨੇ ਮੁਲਾਜ਼ਮ ਨੇ ਆਪਣੀ ਪੇਡ ਲੀਵ ਅਨਯੂਜ਼ ਰੱਖੀ, ਉਹ ਇਸਤੇਮਾਲ ਨਹੀਂ ਕੀਤੀ ਤੇ ਮੁੜ ਕੇ ਉਹਨੇ ਜਦੋਂ ਜੋਬ ਛੱਡੀ ਤੇ ਉਹਨੂੰ ਜਿਹੜੇ ਅਨਯੂਜ਼ਡ ਪੇਡ ਲੀਵ ਦੇ ਜਿਹੜੇ ਪੈਸੇ ਮਿਲਣੇ ਸੀ ਉਹ ਮਿਲਦੇ ਨਹੀਂ ਤੇ ਉਹ ਸਿਸਟਮ ਪ੍ਰੋਸੈਸ ਨਹੀਂ ਕਰ ਪਾਉਂਦਾ। ਸੋ ਇਸ ਤਰ੍ਹਾਂ ਦੀਆਂ ਕਈ ਸਾਰੀਆਂ ਦਿੱਕਤਾਂ ਨੇ, ਟੈਕਨੀਕਲ ਡਿਫੀਕਲਟੀਜ਼ ਨੇ ਜਿਹਦੇ ਕਰਕੇ ਬੈਕਲੌਗ ਬਹੁਤ ਵਧਿਆ ਹੋਇਆ। ਸੋ ਹੁਣ ਕੈਰਨ ਹੋਗਨ ਨੇ ਕੁਝ ਰੈਕਮੈਂਡੇਸ਼ਨ ਦਿੱਤੀਆਂ ਨੇ ਵੀ ਆਪਣਾ ਬੈਕਲੌਗ ਪਹਿਲਾਂ ਖਤਮ ਕਰੋ ਤੇ ਜਿਹੜੀ ਤੁਹਾਡੀ ਪ੍ਰੋਗਰੈਸ ਹੁੰਦੀ ਉਹ ਤੇ ਰਿਪੋਰਟਿੰਗ ਥੋੜ੍ਹੀ ਬਿਹਤਰ ਕਰੋ ਤੇ ਨਾਲ ਡਿਪਾਰਟਮੈਂਟਸ ਏਜੰਸੀਆਂ ਨੂੰ ਦੱਸੋ ਕਿ ਉਹਨਾਂ ਦੀ ਕਿੰਨੀ ਕੋਸਟ ਆਏਗੀ ਇਸ ਟ੍ਰਾਂਜੈਕਸ਼ਨ ਤੇ। ਸੋ 6 ਕੁ ਉਹਨਾਂ ਨੇ ਰੈਕਮੈਂਡੇਸ਼ਨਸ ਦਿੱਤੀਆਂ, ਸਾਰੀਆਂ ਦੀ ਸਾਰੀਆਂ ਟ੍ਰੈਜਰੀ ਬੋਰਡ ਤੇ PSPC ਦਾ ਕਹਿਣਾ ਸਾਨੂੰ ਮਨਜ਼ੂਰ ਨੇ, ਸਾਨੂੰ ਬੜੀਆਂ ਚੰਗੀਆਂ ਲੱਗੀਆਂ ਤੁਹਾਡੀਆਂ ਰੈਕਮੈਂਡੇਸ਼ਨਸ। ਤੇ ਇਹਦੇ ਬਾਰੇ ਪ੍ਰੋਕਿਓਰਮੈਂਟ ਮਿਨਿਸਟਰ ਜੋ ਲਾਈਟਬਾਊਂਡ ਨੇ ਕੱਲ੍ਹ ਇੱਕ ਬਿਆਨ ਜਾਰੀ ਕੀਤਾ, ਤੇ ਉਸ ਬਿਆਨ ਦੇ ਵਿੱਚ ਉਹਨਾਂ ਨੇ ਬੈਕਲੌਗ ਦਾ ਜ਼ਿਕਰ ਕੀਤਾ, ਉਹ ਵਰਡ ਸੈਲਡ ਜਿਹਾ ਬਣਾ ਕੇ ਪੇਸ਼ ਕੀਤਾ। ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਤੇ ਰਿਪੋਰਟਰ ਨੇ ਪੁੱਛਿਆ, ਕਹਿੰਦੇ ਵੀ ਤੁਸੀਂ ਬੈਕਲੌਗ ਦਾ ਗੱਲ ਕਰਤੀ, ਕੋਸਟ ਬਾਰੇ ਬੋਲੇ ਹੀ ਨਹੀਂ ਕਿ ਜਿਹੜੀ ਹੁਣ 4.2 ਬਿਲੀਅਨ ਡਾਲਰ ਦੀ ਉਹ ਕੋਸਟ ਕਹਿ ਰਹੇ ਨੇ, ਇਹਦੇ ਬਾਰੇ ਕੀ ਕਹੋਗੇ? ਤੇ ਕਹਿੰਦੇ ਅਸਲ ਕੋਸਟ ਤਾਂ ਜੇ ਕੈਲਕੂਲੇਟ ਕੀਤੀ ਜਾ ਰਹੀ ਹੈ।
ਕਮਾਲ,
ਇਹ ਪ੍ਰੋਕਿਓਰਮੈਂਟ ਮਿਨਿਸਟਰ ਦਾ ਕੱਲ ਬਿਆਨ ਸੀ।
ਵਸੂ ਜੀ, ਇਹ ਵੀ ਇੱਕ ਦੇਖੋ ਕੈਨੇਡਾ ਦੇ ਸਿਸਟਮ ਦੀ ਸਰਕਾਰੀ ਪੱਧਰ ਤੇ ਨਲਾਇਕੀ ਦੀ ਇੱਕ ਮਿਸਾਲ ਆ। ਇਹ ਵੀ ਨਾ ਦੇਖੋ, ਇਹਦੇ ਲਈ ਦੋਹੇ ਪਾਰਟੀਆਂ ਦੀਆਂ ਸਰਕਾਰਾਂ ਦੇ ਸ਼ੇਅਰ ਦ ਬਲੇਮ, ਕਿਉਂਕਿ ਜਿਵੇਂ ਆਪਾਂ ਗੱਲ ਸ਼ੁਰੂ ਕੀਤੀ ਆ ਵੀ ਜਦੋਂ ਸਟੀਵਨ ਹਾਰਪਰ ਦੀ ਸਰਕਾਰ ਸੀ, ਜਦੋਂ ਇਹ ਸਾਰਾ ਪ੍ਰੋਗਰਾਮ ਇਨੀਸ਼ੀਏਟ ਕੀਤਾ ਗਿਆ, ਇਹਦੇ ਵਿੱਚ ਸਮੱਸਿਆਵਾਂ ਦੇ ਬਾਵਜੂਦ ਆਸਟ੍ਰੇਲੀਆ ਤੋਂ ਦੇਖੋ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਇਹਨੂੰ ਲੈ ਕੇ ਪ੍ਰੋਪਰ ਕੋਈ ਜਿਹੜੇ ਚੈੱਕਸ ਐਂਡ ਬੈਲੈਂਸਿਸ ਸੀ ਉਹ ਨਹੀਂ ਸਨ ਕੀਤੇ ਗਏ। ਜਦੋਂ ਅੱਛਾ ਇਹ ਲਾਗੂ ਹੋਇਆ ਜਦੋਂ ਜਸਟਿਨ ਟਰੂਡੋ ਦੀ ਸਰਕਾਰ ਆ ਗਈ ਸੀ, ਇੱਕ ਤਰੀਕੇ ਇਹ ਕਹਿ ਲਓ ਵੀ ਕੰਜ਼ਰਵੇਟਿਵਸ ਨੇ ਇੱਕ ਟਿਕਿੰਗ ਟਾਈਮ ਬੰਬ ਬਣਾ ਕੇ ਨਾ ਲਿਬਰਲ ਦੇ ਹੱਥ ਫੜਾਤਾ, ਤੇ ਲਿਬਰਲਸ ਨੇ ਵੀ ਇਹਨੂੰ ਪ੍ਰੋਪਰਲੀ ਲਾਗੂ ਕਰਨ ਦੀ ਥਾਂ ਜਾਂ ਇਹਦੇ ਵਿੱਚ ਕੁਝ ਹੋਰ ਤਬਦੀਲੀਆਂ ਕਰਨ ਦੀ ਥਾਂ ਦਿਸ ਉਹਨਾਂ ਨੇ ਕਿਹਾ ਵੀ ਚੱਲਣ ਦਿਓ, ਇਹਨੂੰ ਅੱਗੇ ਵਧਣ ਦਿਓ। ਸ਼ਾਇਦ ਉਹਨਾਂ ਦੀ ਕੈਲਕੂਲੇਸ਼ਨ ਇਹ ਸੀ ਵੀ ਇਹਦੇ ਜੋ ਵੀ ਪ੍ਰੋਬਲਮਸ ਆਉਣਗੀਆਂ ਅਸੀਂ ਕਹਾਂਗੇ ਵੀ ਦੇਖੋ ਪਿਛਲੀ ਸਰਕਾਰ ਦੀ ਸਮੱਸਿਆ, ਵਸੂ ਜੀ ਨੇ ਲੈਕੀ ਜਿਹਦੀ ਮਰਜ਼ੀ ਹੋਵੇ, ਨੁਕਸਾਨ ਕੈਨੇਡੀਅਨਸ ਦਾ ਹੋ ਗਿਆ ਤੇ ਬਹੁਤ ਭਾਰਾ ਨੁਕਸਾਨ।
ਫੀਨਿਕਸ ਵਾਲਾ ਬੰਬ ਤਾਂ ਫਟਿਆ, ਜਿਹੜਾ ਡੇ ਫੋਰਸ ਵਾਲਾ ਇਹ ਬੰਬ ਬਣਾ ਰਹੇ,
ਪਤਾ ਨੀ ਕੀ ਹੋ
ਇਹਦਾ ਕੀ ਬਣੇਗਾ। ਸੋ ਇਹ ਬੰਬ ਆ ਕਿ ਕੀ ਨਿਕਲਦਾ ਇਹ। ਸੋ ਰਿਪੋਰਟ ਸਾਰੀ ਜਿਹੜੀ ਹੈ ਉਹ ਡੇ ਫੋਰ ਸਿਸਟਮ ਬਾਰੇ ਹੈ, ਜਿਹੜਾ ਨਵਾਂ ਸਿਸਟਮ ਇੰਪਲੀਮੈਂਟ ਕਰਨਾ ਉਹਦੀ ਕਿੰਨੀ ਲਾਗਤ ਹੋਏਗੀ, ਉਹਦੇ ਵਿੱਚ ਕਿਹੜੇ ਚੈਲੰਜਸ ਹੋ ਸਕਦੇ ਨੇ, ਸੋ ਉਹਦੇ ਸੰਬੰਧ ਵਿੱਚ ਰਿਪੋਰਟ ਆ। ਤੇ ਪੁਰਾਣਾ ਸਿਸਟਮ ਜੇ $5.1 ਬਿਲੀਅਨ ਦਾ ਤਕਰੀਬਨ ਪਿਆ, ਨਵਾਂ ਸਿਸਟਮ ਵੀ ਉਸ ਤੋਂ ਜ਼ਿਆਦਾ ਮਹਿੰਗਾ ਪੈਣ ਦੇ ਹੀ ਆਸਾਰ ਨੇ, ਕਿਉਂਕਿ ਘੱਟੋ ਘੱਟ ਕੋਸਟ ਉਹਦੀ $4.2 ਬਿਲੀਅਨ ਆ ਪ੍ਰੋਕਿਓਰਮੈਂਟ ਦੀ। ਬਾਕੀ ਸਾਰੀਆਂ ਏਜੰਸੀਆਂ ਦੀ, ਡਿਪਾਰਟਮੈਂਟਸ ਦੀ ਜਿਹੜੀ ਇੰਡੀਵਿਜੁਅਲ ਕੋਸਟ ਹੋਣਗੀਆਂ ਉਹ ਕੀ ਹੋਣਗੀਆਂ ਉਹ ਇਹਦੇ ਵਿੱਚ ਫੈਕਟਰ ਨਹੀਂ ਹੈਗੀਆਂ।
ਕਈ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਜੋ ਉਹਨਾਂ ਦੀ ਅਗਰੀਮੈਂਟ ਮੁਤਾਬਕ ਪਏ ਨਹੀਂ ਮਿਲ ਰਹੀ ਉਹਨਾਂ ਨੂੰ, ਯਾਰ 2018 ਦਾ ਨੰਬਰ ਸੀ ਖਰੇ ਕਿ ਜਿੰਨੇ ਵੀ ਉਸ ਵੇਲੇ ਸਰਕਾਰੀ ਮੁਲਾਜ਼ਮ ਸੀਗੇ 80% ਦੀਆਂ ਤਨਖਾਹਾਂ ਦੇ ਵਿੱਚ, ਪੇਰੋਲ ਦੇ ਵਿੱਚ ਸਿਸਟਮ ਨੇ ਗੜਬੜ ਕਰਤੀ ਸੀ। ਕਿਸੇ ਨੂੰ ਘੱਟ ਪੈਸੇ ਦਿੱਤੇ, ਕਿਸੇ ਨੂੰ ਵੱਧ ਪੈਸੇ ਦੇ ਦਿੱਤੇ, ਕਿਸੇ ਨੂੰ ਦਿੱਤੇ ਹੀ ਨਹੀਂ, ਤੇ ਫਿਰ ਕਈ ਤਾਂ ਸੈਟਲਮੈਂਟਸ ਪਿਛਲੇ ਸਮੇਂ ਤੋਂ ਇੱਦਾਂ ਹੁੰਦੀਆਂ, ਉੱਕੇ ਪੁੱਕੇ ਪੈਸੇ ਲੈ ਲਓ ਯਾਰ, ਬਾਕੀ ਬਾਅਦ 'ਚ ਦੇਖੀ ਜਾਂਦੇ ਆ। ਉਹ ਬਾਅਦ 'ਚ ਦੇਖੀ ਜਾਂਦੇ ਕਰਕੇ ਹੀ ਕੰਪਲੇਂਟਸ ਦੀ ਗਿਣਤੀ ਆ 2.5-3 ਲੱਖ ਦੇ ਨੇੜੇ ਪਹੁੰਚ ਗਈ।
ਜੇ 2.5-3 ਲੱਖ 2,33,000 ਜੇ ਕੰਪਲੇਂਟਸ ਨੇ, ਕੰਪਲੇਂਟ ਤਾਂ ਵਿਜੇ ਜੀ ਉਹ ਕਰਦਾ ਹੁੰਦਾ ਜਿਹਦੇ ਪੈਸੇ ਘੱਟ ਆਏ ਹੋਣ, ਬਹੁਤ ਸਾਰੇ ਹੋਣਗੇ ਜਿਹਨਾਂ ਨੂੰ ਜ਼ਿਆਦਾ ਪੈਸੇ ਵੀ ਗਏ ਹੋਣੇ, ਉਹ ਚੁੱਪ ਕਰਕੇ ਬੈਠੇ ਹੋਣੇ, ਕਹਿੰਦੇ ਠੀਕ ਆ ਆ ਗਏ ਜਿਹੜੇ ਆਉਂਦੇ ਆਣ ਦਿਓ।
ਸਹੀ ਗੱਲ, ਸਹੀ ਗੱਲ ਆ। ਵਸੂ ਜੀ ਚਲੋ ਲਗੇ ਹੱਥ ਫਟਾਫਟ ਗੱਲ ਕਰ ਲਈਏ। ਕਿਰਨ ਹੋਗਨ ਨੇ ਕੱਲ੍ਹ RCMP ਨਾਲ ਸੰਬੰਧਿਤ ਵੀ ਇੱਕ ਰਿਪੋਰਟ ਸਾਂਝੀ ਕੀਤੀ ਹੈ ਕਿ ਕੈਨੇਡਾ ਦੇ ਵਿੱਚ RCMP ਦੇ ਜਿਹੜੇ ਸਾਡੇ ਕੋਲ ਅਫਸਰ ਨੇ ਐਜ ਆਫ September 2025 ਜਿੰਨੇ ਅਫਸਰ ਹੋਣੇ ਚਾਹੀਦੇ ਸੀ RCMP ਕੋਲ, ਉਹ ਤੋਂ 3400 ਘੱਟ ਨੇ। ਸੋ 3400 ਦਾ ਆਲਰੇਡੀ ਸ਼ਾਰਟਫਾਲ ਸੀਗਾ ਐਜ ਆਫ September 2025।
ਇਸ ਰਿਪੋਰਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਚਿੰਤਾਜਨਕ ਗੱਲ ਕੈਰਨ ਹੋਗਨ ਨੇ ਸਾਹਮਣੇ ਰੱਖੀ ਹੈ, ਉਹ ਕਹਿੰਦੇ ਵੀ ਪ੍ਰੋਬਲਮ ਇਹ ਹੈ ਕਿ RCMP ਵਾਲੇ ਆਈਡੈਂਟੀਫਾਈ ਹੀ ਨਹੀਂ ਪ੍ਰੋਪਰਲੀ ਕਰ ਰਹੇ ਕਿ ਉਹਨਾਂ ਨੂੰ ਅਸਲ ਦੇ ਵਿੱਚ ਆਫੀਸਰਸ ਕਿੰਨੇ ਚਾਹੀਦੇ ਨੇ। ਉਹਨਾਂ ਨੇ ਦੱਸਿਆ, ਕਹਿੰਦੇ April 2023 ਤੋਂ ਲੈ ਕੇ September 2025 ਦਰਮਿਆਨ RCMP ਨੇ ਕਿਹਾ ਵੀ ਸਾਨੂੰ 1280 ਵੱਧ ਆਫੀਸਰ ਚਾਹੀਦੇ ਨੇ। ਸੋ ਇਸ ਸਮੇਂ ਦੀ ਉਹਨਾਂ ਨੇ ਪੂਰੀ ਰਿਪੋਰਟ ਤਿਆਰ ਕੀਤੀ ਹੈ। ਕਹਿੰਦੇ 1280 ਨਹੀਂ, ਇਹਨਾਂ ਨੂੰ ਅਸਲ ਦੇ ਵਿੱਚ 3400 ਵੱਧ ਆਫੀਸਰ ਚਾਹੀਦੇ ਸੀ। 1280 ਦਾ ਨੰਬਰ ਕਿੱਥੋਂ ਆਇਆ? ਕਹਿੰਦੇ ਵੀ ਇਹਨਾਂ ਨੇ ਦੇਖਿਆ ਵੀ ਸਾਡੇ ਕੋਲ ਕਿੰਨੇ ਆਫੀਸਰ ਨੂੰ ਤਨਖਾਹ ਦੇਣ ਵਾਸਤੇ ਫੰਡਿੰਗ ਆ, ਕਿੰਨਿਆਂ ਦੀ ਅਸੀਂ ਟ੍ਰੇਨਿੰਗ ਕਰ ਸਕਦੇ ਹਾਂ। ਸੋ ਆਪਣੇ ਬਜਟ ਦੇ ਮੁਤਾਬਕ ਉਹਨਾਂ ਨੇ ਕਹਿ ਦਿੱਤਾ ਜੀ 1280 ਆਫੀਸਰ ਚਾਹੀਦੇ ਆ। ਹੁਣ ਅਗੇਨ ਵਿਜੇ ਜੀ ਇਹਦੇ ਵਿੱਚ ਸਵਾਲ ਇਹ ਆ ਵੀ ਕੀ ਇਹ RCMP ਦੀ ਨਲਾਇਕੀ ਹੈ? ਮੈਂ ਤਾਂ ਕਹਾਂਗਾ ਕਿ ਉਹਨਾਂ ਦੀ ਇਹ ਕਹਿ ਲਓ ਕਿ ਇੱਕ ਰਿਸਪੋਂਸੀਬਲ ਉਹਨਾਂ ਦਾ ਤਰੀਕਾ ਹੈ, ਜਿੰਨਾ ਸਰਕਾਰ ਨੇ ਬਜਟ ਦਿੱਤਾ, ਜਿੰਨੇ ਪੈਸੇ ਨੇ। ਹੁਣ ਦੇਖੋ
ਫਿਰ ਵੋਕਲ ਹੋਣ ਉਹਦੇ ਬਾਰੇ,
RCMP ਦੇ ਆਫੀਸਰ ਦੀ ਤਨਖਾਹ ਵੀ ਜਿਹੜੀ ਹੈ ਉਹ ਪਹਿਲਾਂ ਤੋਂ ਸੈੱਟ ਆ, ਤੇ ਜਿੰਨਾ ਬਜਟ ਆ ਉਹ ਫੈਡਰਲ ਸਰਕਾਰ ਨੇ ਨਿਰਧਾਰਿਤ ਕਰਤਾ। ਹੁਣ ਉਨੇ ਪੈਸਿਆਂ ਦੇ ਵਿੱਚ ਕਿੰਨਿਆਂ ਨੂੰ ਤਨਖਾਹ ਦੇ ਸਕਦੇ ਹੋ, ਕਿੰਨਿਆਂ ਦੀ ਟ੍ਰੇਨਿੰਗ ਕਰ ਸਕਦੇ ਹੋ? RCMP ਵਾਲਿਆਂ ਨੇ ਉਸ ਹਿਸਾਬ ਨਾਲ ਕਹਿਤਾ ਜੀ ਅਸੀਂ ਵੱਧ ਤੋਂ ਵੱਧ 1280 ਆਫੀਸਰ ਅਫੋਰਡ ਕਰਦੇ ਹਾਂ, 1280 ਚਾਹੀਦੇ ਨੇ। ਹੁਣ ਕੈਰਨ ਹੋਗਨ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਇਹਨਾਂ ਨੂੰ ਆਪਣੀਆਂ ਡਿਊਟੀਜ਼ ਪੂਰੀਆਂ ਕਰਨ ਲਈ, ਆਪਰੇਸ਼ਨਲ ਡਿਊਟੀਜ਼ ਪੂਰੀਆਂ ਕਰਨ ਲਈ
3400
ਆਫੀਸਰ ਚਾਹੀਦੇ ਸੀ। ਸੋ ਫਿਰ ਮਿਸਮੈਚ ਫਿਰ ਉਹ IRCC ਵਾਲੀ ਗੱਲ ਹੀ ਹੋਗੀ ਨਾ, ਕਿ ਉਹਨਾਂ ਨੂੰ ਤੁਸੀਂ ਕਹਿਤਾ ਕਿ 1.5 ਲੱਖ ਜਿਹੜੀਆਂ ਰਿਪੋਰਟਸ ਨੇ ਉਹ ਫਲੈਗ ਨੇ, ਬਿਨਾਂ ਤਫਤੀਸ਼ ਕਰੋ। ਉਹ ਕਹਿੰਦੇ ਕਪੈਸਿਟੀ ਸਾਡੇ ਕੋਲ ਪਰ ਈਅਰ 2000 ਦੀ ਹੈ, ਸਾਡੇ ਕੋਲ ਇਸ ਤਰ੍ਹਾਂ ਫੰਡਿੰਗ ਨਹੀਂ ਹੈ, ਸਾਡੇ ਕੋਲ ਰਿਸੋਰਸਿਸ ਨਹੀਂ। ਉਹੀ ਹਾਲ RCMP ਦਾ।
ਤੁਸੀਂ ਇਹ ਸੋਚੋ ਕਿ ਕੈਰਨ ਹੋਗਨ ਦੀ ਰਿਪੋਰਟ ਕਹਿੰਦੀ ਵੀ 3400 ਅਫਸਰ ਘਾਟ ਦੀ ਘਾਟ ਹੈ, ਇਹ ਸਤੰਬਰ ਦੇ ਨੰਬਰ ਨੇ, ਹੁਣ ਇਹ ਵੀ 6 ਮਹੀਨੇ ਪੁਰਾਣੇ ਹੋ ਚੱਲੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਕੀ ਅਨਾਊਂਸ ਕਰਦੇ ਨੇ, ਅਸੀਂ 1000 ਨਵੇਂ RCMP ਅਫਸਰ ਤੇ 1000 ਹੋਰ CBSA ਦੇ ਅਫਸਰ ਹਾਇਰ ਕਰ ਰਹੇ ਹਾਂ। 1000 ਦਾ ਨੰਬਰ ਸੁਣਨ ਨੂੰ ਬਹੁਤ ਵੱਡਾ ਲੱਗਦਾ, ਵੀ ਸਹੀ ਆ, ਪਰ ਸ਼ਾਰਟਫਾਲ ਤਾਂ 3400
ਦਾ,
1000 ਵੀ ਹਾਇਰ ਕਰਕੇ ਤਾਂ ਵੀ 2400 ਦਾ ਸ਼ਾਰਟਫਾਲ ਰਹਿ ਜਾਣਾ, ਅਤੇ ਉਹ ਵੀ 1000 ਜਦ ਤੱਕ ਹਾਇਰ ਹੁੰਦੇ ਹੁੰਦੇ ਹੋਣਗੇ ਉਦੋਂ ਤੱਕ ਕੀ ਬਣੂਗਾ?
ਅਤੇ 1280 ਤਾਂ RCMP ਵਾਲੇ ਹੀ ਕਹਿ ਰਹੇ ਨੇ,
ਹਾਂ ਯੈਸ,
ਅਤੇ ਜੇ ਤੁਸੀਂ ਉਹਨਾਂ ਦਾ ਨੰਬਰ ਲੈ ਕੇ ਚੱਲੋ ਤਾਂ ਵੀ ਪ੍ਰਾਈਮ ਮਿਨਿਸਟਰ ਨੇ 1000 ਦੀ ਅਨਾਊਂਸਮੈਂਟ ਕੀਤੀ ਹੈ, ਤੇ ਫੈਨੋਗਨ ਕਹਿ ਰਹੇ ਨੇ ਆਡੀਟਰ ਜਨਰਲ ਕਿ 3400 ਚਾਹੀਦੇ ਸਾਨੂੰ ਵੱਧ ਆਫਿਸਰ,
ਬਾਕੀ
ਇਮੀਗ੍ਰੇਸ਼ਨ ਤੋਂ ਲੈ ਕੇ ਐਨਫੋਰਸਮੈਂਟ ਤੱਕ ਹਰ ਪਾਸੇ ਸਾਡੇ ਕੋਲ ਫਿਰ ਜਿਹੜੀ ਸ਼ਾਰਟਫਾਲ ਹੀ ਹੈ।
ਕੈਰਨ ਹੋਗਨ ਦੀ ਰਿਪੋਰਟ ਅਜੇ CRA ਬਾਰੇ ਨਹੀਂ ਆਈ, ਪਿਛਲੇ ਸਮੇਂ ਚ ਆਈ ਹੈ ਵੈਸੇ, ਮਤਲਬ ਅੱਜ ਕੱਲ੍ਹ ਵਾਲੀਆਂ ਰਿਪੋਰਟਾਂ ਉਹਨਾਂ ਨੇ ਉਹਦਾ ਜ਼ਿਕਰ ਨਹੀਂ ਕੀਤਾ। CRA ਦੇਖ ਲਓ, ਉੱਥੇ ਵੀ ਹਾਲ ਇਹੀ ਹੋਣਾ,
ਤੁਸੀਂ ਜਿਹੜਾ ਮਰਜ਼ੀ ਮਹਿਕਮਾ ਦੇਖ ਲਓ, ਹੈਲਥ ਕੇਅਰ ਦੇਖ ਲਓ, ਐਜੂਕੇਸ਼ਨ ਦੇਖ ਲਓ, ਇਨਫਰਾਸਟ੍ਰਕਚਰ ਦੇਖ ਲਓ, ਜਿਹੜਾ ਮਰਜ਼ੀ ਮਹਿਕਮਾ, ਸਾਰਿਆਂ ਦੇ ਵਿੱਚ ਸਾਡੇ ਕੋਲ ਘੱਟ ਹੀ ਨੇ ਪੈਸੇ, ਪਤਾ ਨਹੀਂ ਪੈਸੇ ਜਾ ਕਿੱਥੇ ਰਹੇ।
ਸਹੀ ਗੱਲ ਹੈ ਯਾਰ, ਉੱਥੇ ਮੈਸੇਜ ਆਊਗਾ, ਮੈਨੂੰ ਪਤਾ ਮੈਸੇਜ ਪਹਿਲਾਂ ਵੀ ਆਏ ਕਿ ਪੈਸੇ ਬਾਹਰਲੇ ਮੁਲਕਾਂ ਨੂੰ ਭੇਜੇ ਜਾ ਰਹੇ ਨੇ।
ਦੇਖੋ ਉਹ ਮੁਕੰਮਲ ਸੱਚ ਵੀ ਨਹੀਂ ਹੈ ਕਿ ਉਹ, ਦੈਟਸ ਪਾਰਟ ਆਫ ਦ ਹੋਲ ਟਰੂਥ, ਪਰ ਉਹ ਇੱਕ ਬਹੁਤ ਛੋਟਾ ਉਹਦਾ ਹਿੱਸਾ ਹੈ। ਸੋ ਜਿਹੜੇ ਇਹ ਪੈਸਿਆਂ ਦੀ ਗੱਲ ਹੋ ਰਹੀ ਹੈ, ਦਿਸ ਇਜ਼ ਲਾਈਕ ਕਲੋਜ਼ ਟੂ ਟ੍ਰਿਲੀਅਨ ਡਾਲਰ ਟੋਟਲ ਬਜਟ ਆ ਜਿਹੜਾ ਸਾਰਾ ਖਰਚਾ ਹੈ
ਯਾਰ ਤੁਸੀਂ। ਹਾਂ ਕਰੈਕਟ ਯਾਰ, ਤੁਸੀਂ ਸਿਰਫ ਤੇ ਸਿਰਫ ਜੇ ਆਹ ਹੁਣ ਫੀਨਿਕਸ ਪੇਰੋਲ ਸਿਸਟਮ ਵਾਲਾ ਹੀ ਦੇਖ ਲਓ ਕਿ $5 billion ਤੋਂ ਵੱਧ ਆਲਰੇਡੀ ਉੱਥੇ ਜ਼ਾਇਆ ਹੋ ਚੁੱਕਾ, ਉਹਨੂੰ ਰਿਪਲੇਸ ਕਰਨ ਦੇ ਉੱਪਰ $4 billion ਤੋਂ ਵੱਧ ਲੱਗੂਗਾ, ਇਹ ਤਕਰੀਬਨ ਹੋ ਗਿਆ $9.5 billion ਦੇ ਨੇੜੇ, ਇਹ ਨੰਬਰ ਪਹੁੰਚ ਗਿਆ। ਜੇ ਤੁਸੀਂ IRCC ਦਾ ਹਿਸਾਬ ਦੇਖ ਲਓ ਕਿ ਜਿੰਨੇ ਤੁਸੀਂ ਇੰਨੇ ਵੱਡੀ ਗਿਣਤੀ ਦੇ ਵਿੱਚ ਬੰਦੇ, ਇਕਨੋਮਿਕ ਕੋਸਟ ਵੀ ਤਾਂ ਹੈਗੀ ਹੈ ਨਾ, ਜਿਹੜਾ ਬੰਦਾ ਅਨਡਾਕੂਮੈਂਟਡ ਤੁਹਾਡੇ ਮੁਲਕ ਦੇ ਵਿੱਚ ਰਹਿੰਦਾ ਪਿਆ, ਉਹਦੀ ਇੱਕ ਇਕਨੋਮਿਕ ਕੋਸਟ ਅਜਿਹੀ ਹੈ ਜਿਹੜੀ ਤੁਸੀਂ ਕੁਆਂਟੀਫਾਈ ਕਰ ਨਹੀਂ ਸਕਦੇ।
ਐਂਡ ਵਿਜੇ ਜੀ, ਪਹਿਲਾਂ ਆਪਾਂ ਗੱਲ ਮਜ਼ਾਕ 'ਚ ਕੀਤੀ ਹੈ, ਪਰ ਉਹ ਆਈ ਥਿੰਕ ਉਹ ਵੀ ਉਹਦੇ ਵਿੱਚ ਵੀ ਕਿਸੇ ਤਰੀਕੇ ਕੋਈ ਤਫਤੀਸ਼ ਹੋਣੀ ਚਾਹੀਦੀ ਹੈ ਕਿ ਜਿਹੜਾ ਫੀਨਿਕਸ ਪੇ ਸਿਸਟਮ ਹੈ ਇਹਨੇ ਕਿੰਨੇ ਮੁਲਾਜ਼ਮਾਂ ਨੂੰ ਕਿੰਨੇ ਪੈਸੇ ਵੱਧ ਦੇ ਦਿੱਤੇ।
ਹਾਂ ਸਹੀ ਗੱਲ ਆ,
ਜੇ ਘੱਟ ਦਿੰਦਾ ਪੈਸੇ ਉਹ ਵੀ ਕੰਪਲੇਂਟ ਆ ਜਾਂਦੀ ਹੈ,
ਕਰੈਕਟ।
ਜੇ ਕਿਸੇ ਨੂੰ ਵੱਧ ਤਨਖਾਹ ਦਿੱਤੀ ਜਾ ਰਹੀ ਹੈ ਜਿਹਦੇ ਨਹੀਂ ਸੀ ਬਣਦੇ, ਉਹਨੂੰ ਉਹ ਵੀ ਪੈਸੇ ਦੇ ਦਿੱਤੇ, ਉਹਨੇ ਤਾਂ ਚੁੱਪ ਕਰਕੇ ਲੈ ਲੈਣੇ ਆ ਵੀ ਸਰਕਾਰ ਨੇ ਦਿੱਤੇ ਜੀ ਮੇਰੇ ਅਕਾਊਂਟ 'ਚ ਆ ਕੇ ਮੈਂ ਕੀ ਕਰਾਂ।
ਕਈ ਹੋਣਗੇ ਜਿਹੜੇ, ਚਲੋ ਇਮਾਨਦਾਰ ਵੀ ਹੋਣਗੇ, ਕਈ ਉਹਨੂੰ ਫਲੈਗ ਕਰ ਦਿੰਦੇ ਹੋਣੇ,
ਵਿਰਲਾ ਹੀ ਹੋਏਗਾ।
ਹਾਂ ਪਰ ਚਾਂਸਿਸ ਇਸ ਗੱਲ ਦੇ ਨੇ ਕਿ ਕੰਪਲੇਂਟ ਸਿਰਫ ਉਹਨਾਂ ਵੱਲੋਂ ਆ ਜਿਨ੍ਹਾਂ ਦੇ ਪੈਸੇ ਉਹਨਾਂ ਨੂੰ ਪੂਰੇ ਬਣਦੇ ਨਹੀਂ ਮਿਲੇ। ਸੋ ਦੇਖਦੇ ਹਾਂ ਵਾਸੂ ਜੀ ਇਹ 'ਚੋਂ ਹੋਰ ਕੀ ਆਉਂਦਾ, ਪਰ ਕੈਰਨ ਹੋਗਨ ਦਾ ਦਫ਼ਤਰ ਜਿਸ ਤਰ੍ਹਾਂ ਦੀ ਰੋਸ਼ਨੀ ਪਾਉਂਦਾ ਵੱਖੋ ਵੱਖਰੇ ਇਹਨਾਂ ਟੌਪਿਕਸ 'ਤੇ, ਸਰਕਾਰ ਦੀ ਸਰਦਰਦੀ ਵੱਧਦੀ, ਇੱਕ ਇੱਕ ਸਵਾਲ ਇਹ ਜ਼ਰੂਰ ਉੱਠਦਾ ਪਿਆ ਵੀ ਜਿਹੜੇ ਸਾਡੇ BC ਦੇ ਆਡੀਟਰ ਜਨਰਲ ਨੇ, ਉਹਨਾਂ ਨੇ ਪਿਛਲੀ ਵਾਰ ਇਹੋ ਜਿਹੀ ਧੜੱਲੇਦਾਰ ਰਿਪੋਰਟ ਕਿਹੜੀ ਸੀੜੀ ਸਾਂਝੀ ਕੀਤੀ? ਕਿਉਂਕਿ ਜਿਹੜੀ ਪਿਛਲੇ ਦਿਨ ਉਹਨਾਂ ਨੇ ਲਿਟਨ ਵਿਲੇਜ ਆਫ ਲਿਟਨ ਸੰਬੰਧੀ ਜਿਹੜੀ ਰਿਪੋਰਟ ਦਿੱਤੀ ਸੀ, ਜਿਹਦੇ ਵਿੱਚ ਇਹ ਕਿਹਾ ਸੀ ਕਿ ਜੀ ਸੂਬਾ ਸਰਕਾਰ ਪਹਿਲਾਂ ਤਾਂ ਇਹੀ ਸੋਚਦੀ ਰਹੀ ਕਿ ਲਿਟਨ ਦੇ ਵਿੱਚ ਜਿੰਨਾ ਅੱਗ ਕਰਕੇ ਨੁਕਸਾਨ ਹੋਇਆ ਸੀ 2021 ਦੇ ਵਿੱਚ, ਕਿ ਉਹ ਲਿਟਨ ਵਾਲੇ ਆਪ ਹੀ ਉਹਦਾ ਜਿਹੜਾ ਵਿਲੇਜ ਆ ਆਪ ਹੀ ਉਹਦੀ ਦੇਖਭਾਲ ਕਰੇ। ਰਿਪੋਰਟ 'ਚ ਇਹ ਮੈਨਸ਼ਨ ਕੀਤਾ ਗਿਆ ਵੀ ਸਰਕਾਰ ਨੇ $44 million ਦਿੱਤਾ ਉੱਥੇ ਵਾਸਤੇ, ਸਰਕਾਰ ਨੂੰ ਇਹ ਨਹੀਂ ਪਤਾ ਉਹ ਖਰਚਾ ਕਿਵੇਂ ਗਿਆ।
$44 million
ਦਾ ਨੰਬਰ ਵੀ ਕੋਈ ਕੰਕਲੂਸਿਵ ਨੰਬਰ ਨਹੀਂ ਆ, ਹੋ ਸਕਦਾ ਉਹ ਤੋਂ ਵੱਧ ਹੀ ਹੋਵੇ।
ਤੇ ਅਜੇ ਨਵੇਂ ਨਵੇਂ ਹੀ ਆਏ ਨੇ ਨਵੇਂ ਆਡੀਟਰ ਜਨਰਲ, ਸੋ ਲੈਟਸ ਕੱਟ ਦਮ ਸਮ ਸਲੈਕ, ਲੈਟਸ ਸੀ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਹ ਵੀ ਫੈਡਰਲ ਆਡੀਟਰ ਜਨਰਲ ਦੀ ਵਾਂਗ ਕੋਈ ਅਸਰਦਾਰ ਰਿਪੋਰਟਸ ਜਿਹੜੀਆਂ ਉਹ ਪੇਸ਼ ਕਰਦੇ ਨੇ ਕਿ ਨਹੀਂ।
ਅਸਲ ਵਿੱਚ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮੱਚ ਵਿਜੇ ਜੀ।
ਥੈਂਕ ਯੂ, ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲ ਹੁੰਦੀ ਆ, ਬਾਕੀ ਬਾਰਿਸ਼ ਬੁਰਸ਼ ਹੋ ਰਹੀ ਆ ਅਜੇ ਵੀ ਪੂਰੀ।
ਲਿਸਨਰਸ ਨੂੰ ਦੱਸ ਦਈਏ, ਹੋ ਸਕਦਾ ਕੁਝ ਹੋਣ ਕਿ ਜਿਹੜੇ ਸੋਚਦੇ ਹੋਣ ਕਿ ਵਿਜੇ ਜੀ ਰੋਜ਼ ਕਹਿ ਦਿੰਦੇ ਆ ਸ਼ਾਮ ਨੂੰ ਤੁਹਾਨੂੰ ਸੁਣਦੇ ਆ, ਕਿੱਥੇ ਸੁਣਦੇ ਆ? ਸੋ ਜੇ ਸਾਡੇ ਕੁਝ ਲਿਸਨਰਸ ਨੂੰ ਅਜੇ ਤੱਕ ਨਹੀਂ ਪਤਾ,
ਪਤਾ
ਸ਼ਾਮ ਵਾਲਾ ਸ਼ੋਅ ਵੀ ਹੁੰਦਾ, ਸੋ ਸ਼ਾਮ ਨੂੰ 7 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ, ਸੋ 7 to 9 PM ਕਨੈਕਟ FM ਤੇ ਇਸੀ ਫ੍ਰੀਕੁਐਂਸੀ ਤੇ ਸ਼ਾਮ ਵਾਲਾ ਸ਼ੋਅ ਵੀ ਹੁੰਦਾ ਜੋ ਕਿ ਮੈਂ ਹੋਸਟ ਕਰਦਾ, ਸੋ ਉਹ ਵੀ ਜ਼ਰੂਰ ਸੁਣਿਆ।
ਹੁਣ ਮੈਸੇਜ ਕਰਕੇ ਦੱਸੋ ਕਿਹਨੂੰ ਨਹੀਂ ਸੀ ਪਤਾ ਇਹ, ਸਾਨੂੰ ਪਤਾ ਬਸ ਜੀ,
ਹੋ ਸਕਦਾ ਕੋਈ ਕੋਈ ਕਿਸੇ ਜਿਹੜੇ ਸ਼ਾਮ ਵੇਲੇ ਨਾ ਟਿਊਨ ਇਨ ਕਰਦੇ,
ਜਿਹਨੂੰ ਨਹੀਂ ਸੀ ਪਤਾ ਮੈਸੇਜ ਕਰਕੇ ਦੱਸੋ, ਬਸ ਤੁਹਾਡਾ ਟਾਈਮ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ,
ਥੈਂਕ ਯੂ ਵੈਰੀ ਮੱਚ, ਮਿਲਦੇ ਹਾਂ ਫਿਰ, ਥੈਂਕ ਯੂ ਯਾਰ।